ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਰਾਜੀ ਖੁਸ਼ੀ ਹਾਂ ਜੀ, ਕੌਫ ਸਾਰਵਰ ਦੇ ਵਿੱਚ ਔਰ ਚੜ੍ਹਦੀ ਕਲਾ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ ਔਰ ਆਪਣੇ ਜੀਵਨ ਨੂੰ ਆਨੰਦਮਈ ਬਣਾ ਰਹੇ ਹੋਵੋਗੇ। ਅਤੇ ਆਓ ਫਿਰ ਆਪਾਂ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ ਕਿ ਹੇ ਪਰਮਾਤਮਾ, ਹੇ ਸੱਚੇ ਪਾਤਸ਼ਾਹ, ਅਕਾਲ ਪੁਰਖ, ਜਿਸ ਕਾਰਜ ਲਈ ਸਾਨੂੰ ਇਸ ਦੁਨੀਆ ਧਰਤੀ 'ਤੇ ਭੇਜਿਆ ਉਹ ਸਫਲਾ ਕਰਾਈ ਔਰ ਆਪਣੇ ਲੜ ਲਈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਔਰ ਜਦੋਂ ਸਰਬੱਤ ਦਾ ਭਲਾ ਮੰਗਦੇ ਹਾਂ ਤਾਂ ਉਸ ਦੇ ਵਿੱਚ ਅਸੀਂ ਖੁਦ ਆਪ ਵੀ ਆ ਜਾਂਦੇ ਹਾਂ। ਅਤੇ ਅੱਜ ਤਰੀਕ 8 ਜੁਲਾਈ ਹੋ ਚੁੱਕੀ ਹੈ ਅਤੇ 2023ਵਾਂ ਸਾਲ ਚੱਲ ਰਿਹਾ ਕੈਲੰਡਰ ਦੇ ਉੱਤੇ। 8:01 ਸੁਬਾਹ ਦੇ ਹੋਏ ਨੇ, ਦਿਨ ਸ਼ਨਿਚਰਵਾਰ ਹੈ। ਪ੍ਰੋਗਰਾਮ ਦਿਲ ਵਾਲੀ ਗੱਲ ਸ਼ੁਰੂ ਹੋ ਚੁੱਕਾ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਫਲੋਰਾ ਸਾਡੇ ਨਾਲ ਸ਼ਾਮਲ ਹੋਣਗੇ ਸਿਡਨੀ ਤੋਂ ਔਰ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ, ਚਿੰਤਨ, ਹਾਸਾ ਮਜ਼ਾਕ, ਮਸਲਿਆਂ ਦੇ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਔਰ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਵੀ ਬੜੀ ਛੇਤੀ ਪੈ ਜਾਂਦੇ ਨੇ। ਸੋ ਲਾਈਵ ਸੁਣਨ ਵਾਲਿਆਂ ਦਾ ਵੀ ਸਵਾਗਤ ਹੈ, ਅਗਰ ਤੁਸੀਂ ਪੋਡਕਾਸਟ ਦੇ ਵਿੱਚ ਸੁਣ ਰਹੇ ਹੋ ਤਾਂ ਵੀ ਜੀ ਆਇਆਂ ਨੂੰ। ਅਤੇ ਮੈਸੇਜ ਭੇਜਣ ਦਾ ਪਤਾ ਤੁਹਾਨੂੰ ਪਤਾ ਹੀ ਹੈ, ਟੈਲੀਗ੍ਰਾਮ, ਵਟਸਐਪ 'ਤੇ ਵੀ ਤੁਸੀਂ ਭੇਜ ਸਕਦੇ ਹੋ, ਮੈਨੂੰ ਉਹ ਵੀ ਹੁਣ ਖੁੱਲ੍ਹਾ ਹੁੰਦਾ ਮੇਰੇ ਡੈਸਕਟੋਪ 'ਤੇ, ਔਰ ਈਮੇਲ request@harmanradio.com। ਸੋ ਕਈ ਤਰੀਕੇ ਨੇ, ਕਈ ਜ਼ਰੀਏ ਨੇ ਜਿਸ ਰਾਹੀਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਕੋਈ ਵੀ ਦਿਲ ਵਾਲੀ ਗੱਲ ਹੋਵੇ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰਨੀ ਜੀ। ਇਸ ਤੋਂ ਇਲਾਵਾ ਮੌਸਮ ਦੀ ਜਾਣਕਾਰੀ ਵੀ ਲਵਾਂਗੇ, ਗੀਤ ਸੰਗੀਤ ਵੀ ਆਪਾਂ 2-3 ਗੀਤ ਵੀ ਸੁਣਾਂਗੇ ਇਸ ਪ੍ਰੋਗਰਾਮ ਦੇ ਰਾਹੀਂ। ਬਹੁਤ ਸਾਰੀਆਂ ਖਬਰਾਂ ਨੇ, ਚਿੰਤਨ ਕਰਨਾ ਉਹਨਾਂ 'ਤੇ ਵੀ, ਉਹ ਵੀ ਆਪਾਂ ਗੱਲ ਕਰਾਂਗੇ। ਖੈਰ ਅੱਜ ਗੁਰੂ ਘਰ ਦੇ ਵਿੱਚ ਇੱਕ ਫੰਕਸ਼ਨ ਹੈ, ਉੱਥੇ ਵੀ ਮੈਂ ਜਾਣਾ ਹੈ ਅਤੇ ਪ੍ਰੋਗਰਾਮ ਦੇ ਇਮੀਡੀਏਟਲੀ ਬਾਅਦ ਉੱਥੇ ਪਹੁੰਚਾਂਗੇ ਔਰ ਬੁਲਗੁਲਗੇ ਵਾਲਿਆਂ ਨੂੰ ਉੱਥੇ ਮਿਲਾਂਗੇ। ਹੁਣ ਕਿਉਂਕਿ ਗੁਰੂ ਘਰ ਜਾਣਾ, ਸੋ ਅੱਜ ਗੱਲ ਆਪਾਂ ਥੋੜ੍ਹੀ ਗੁਰੂ ਘਰ ਦੀ ਕਰਦੇ ਹਾਂ। ਸਾਡੇ ਇੱਕ ਮਿੱਤਰ ਸੁਖਪ੍ਰੀਤ ਸਿੰਘ ਪਾਲਾਸੌਰ ਵਾਲਿਆਂ ਨੇ ਇੱਕ ਮੈਸੇਜ ਸ਼ੇਅਰ ਕੀਤਾ ਸੀ ਅਤੇ ਬੜਾ ਵਧੀਆ ਲੱਗਿਆ ਮੈਨੂੰ। ਪਹਿਲਾਂ ਮੈਸੇਜ ਮੈਂ ਇਸ ਤਰੀਕੇ ਨਾਲ ਪੜ੍ਹ ਦਿੰਦਾ ਜਿਸ ਤਰ੍ਹਾਂ ਉਹਨਾਂ ਲਿਖਿਆ ਕਿ ਗੁਰਦੁਆਰੇ 'ਚ ਬਹੁਤ ਵਧੀਆ ਬੈਠਣ ਦਾ ਪ੍ਰਬੰਧ ਹੁੰਦਾ ਹੈ, ਪੱਖਾ, ਏਸੀ, ਹੀਟਰ, ਮੌਸਮ ਮੁਤਾਬਕ ਸਭ ਕੁਛ। ਜਾਂਦਿਆਂ ਨੂੰ ਛਕਣ ਲਈ ਚਾਹ, ਉਸ ਦੇ ਨਾਲ ਕਈ ਪਦਾਰਥ ਅਤੇ ਪ੍ਰਸ਼ਾਦੇ ਵੀ ਨਾਲ, ਦੋ ਤਿੰਨ ਤਰ੍ਹਾਂ ਦੇ ਛਕਣ ਲਈ ਹੁੰਦੇ ਨੇ ਅਤੇ ਨਾਲ ਰੱਬੀ ਬਾਣੀ ਸੁਣਨ ਲਈ, ਸੰਗੀਤ ਲਈ ਕਈ ਸਾਜ਼ ਵੱਜ ਰਹੇ ਹੁੰਦੇ ਨੇ, ਗਾਉਣ ਵਾਲੇ ਤਾਨ ਲਾ ਕੇ ਰਾਗਾਂ ਅਤੇ ਰੀਤਾਂ ਵਿੱਚ ਕੀਰਤਨ ਗਾਇਨ ਕਰਦੇ ਹੁੰਦੇ ਨੇ, ਢਾਡੀ ਵਾਰਾਂ, ਕਵੀਸ਼ਰ, ਕਥਾਵਾਚਕ ਸਭ ਖੋਜ ਕੇ ਸਾਡਾ ਅਣਮੁੱਲਾ ਵਿਰਸਾ ਸਾਨੂੰ ਸੁਣਾ ਰਹੇ ਹੁੰਦੇ ਹਨ ਅਤੇ ਕੋਈ ਟਿਕਟ ਵੀ ਨਹੀਂ ਅਤੇ ਫਿਰ ਵੀ 100 ਚੋਂ 10 ਬੰਦੇ ਬੈਠਦੇ ਹਨ, ਉਹਨਾਂ 'ਚੋਂ ਵੀ 5-10 ਮਿੰਟ ਬੈਠਦੇ ਹਨ, ਕਈ ਲੰਬਾ ਟਾਈਮ ਨਹੀਂ ਬੈਠਦੇ ਔਰ ਫਿਰ ਲੰਗਰ ਅਤੇ ਫਿਰ ਅਗਲੇ ਕੰਮਾਂ ਵੱਲ। ਦੂਜੇ ਪਾਸੇ ਕੋਲੋਂ ਟਿਕਟ ਲਾ ਕੇ ਕਈ ਕਈ ਘੰਟੇ ਲਾ ਕੇ ਕਲਾਕਾਰ ਸੁਣਨੇ, ਖੜ੍ਹੇ ਰਹਿਣਾ, ਨਾ ਫ੍ਰੀ ਚਾਹ ਨਾ ਕੌਫੀ, ਔਰ ਸੁਣਾਉਂਦੇ ਵੀ ਅਸੱਭਿਅਕ ਗੀਤ ਨੇ, ਧੁੱਪ ਠੰਡ ਹਰ ਮੌਸਮ 'ਚ ਬਾਹਰ ਖੜ੍ਹ ਕੇ ਕਲਾਕਾਰ ਸੁਣਨੇ, ਮੀਂਹ ਵੀ ਵਿੱਚ ਪਈ ਜਾਂਦਾ, ਹਵਾ ਵੀ ਚੱਲੀ ਜਾਂਦੀ ਹੈ ਅਤੇ ਨਾਲ ਕਈ ਨਸ਼ੇ ਦਾ ਸੇਵਨ ਕਰਦੇ ਨੇ ਤਾਂ ਉੱਥੇ ਧੱਕਾ ਮੁੱਕੀ, ਭੀੜ, ਅਨਸਿਕਿਉਰਿਟੀ ਸਾਰਾ ਕੁਛ ਹੁੰਦਾ ਹੈ ਔਰ ਅਸੀਂ ਵਿਦੇਸ਼ਾਂ 'ਚ ਆਉਂਦੇ ਹਾਂ, ਇਹ ਉਹਨਾਂ ਦੀ ਲਿਖਤ ਹੈ, ਬੇਰੁਜ਼ਗਾਰ ਲੋਕ ਰੁਜ਼ਗਾਰ ਦੀ ਭਾਲ 'ਚ ਵਿਦੇਸ਼ ਆਏ, ਇੱਥੇ 6 ਦਿਨ ਕੰਮ ਅਤੇ 7ਵੇਂ ਦਿਨ ਗੁਰੂ ਘਰ ਜਾਣਾ ਸੀ ਪਰ ਉਹ ਜਗ੍ਹਾ ਕਲਾਕਾਰਾਂ ਨੇ ਦੱਬ ਲਈ, ਪੈਸਾ ਸਮਾਂ ਬਰਬਾਦ ਅਤੇ ਆਪਣਾ ਖਾਲਸਾ ਰਾਜ ਦਾ ਸੰਕਲਪ ਤੋਂ ਦੂਰ ਕਰ ਰਹੇ ਇਹ ਕਾਰਜ ਗੱਲਾਂ ਨਾਲ ਪੰਜਾਬ ਨਹੀਂ ਸਫਰਨ ਵਾਲਾ। ਔਰ ਜਿਸ ਹਿਸਾਬ ਨਾਲ ਚੱਲ ਰਿਹਾ ਕੰਮ, ਮੇਰੀ ਵੀ ਆਪਣੀ ਓਬਜ਼ਰਵੇਸ਼ਨ ਹੈ, ਇਹ ਓਬਜ਼ਰਵੇਸ਼ਨ ਸੀ ਸੁਖਪ੍ਰੀਤ ਸਿੰਘ ਦੀ ਕਿ ਪਹਿਲੇ ਟਾਈਮਾਂ ਦੇ ਵਿੱਚ ਤਕਰੀਬਨ 2005 ਤੋਂ ਪਹਿਲਾਂ 2-3 ਸਾਲੀ ਕੋਈ ਕਲਾਕਾਰ ਆਉਂਦਾ ਹੁੰਦਾ ਸੀ, ਬੜਾ ਚਾਅ ਹੁੰਦਾ ਸੀ, ਜਾਣਾ ਆ, ਕਲਾਕਾਰ ਸੁਣਨ ਨਹੀਂ ਜਾਣਾ, ਦੇਖਣ ਜਾਣਾ ਆ। ਸੁਣਨ ਦੇ ਤਾਂ ਪੰਜਾਬੀ ਬਹੁਤ ਸ਼ੌਕੀਨ ਨਹੀਂ ਹੈਗੇ, ਬਸ ਕਲਾਕਾਰ ਦੇਖਣ ਜਾਣਾ ਆ। ਅਤੇ ਉਦੋਂ ਸੋਸ਼ਲ ਮੀਡੀਆ ਦਾ ਇੰਨਾ ਜ਼ਮਾਨਾ ਨਹੀਂ ਸੀਗਾ, ਵੀਡੀਓ ਦੇ ਘੱਟ ਜ਼ਮਾਨੇ ਸੀ, ਅਤੇ ਨਵੇਂ ਕਲਾਕਾਰ ਨੂੰ ਟੇਪਾਂ ਟੁੱਪਾਂ 'ਤੇ ਸੁਣਦੇ ਹੁੰਦੇ ਸੀ, ਅਤੇ ਫਿਰ ਕਹਿੰਦੇ ਵੀ ਲਓ ਜੀ ਇਹ ਮੁੰਡਾ ਵਧੀਆ ਗਾਉਂਦਾ, ਬੰਦਾ ਵਧੀਆ ਗਾਉਂਦਾ, ਅਤੇ ਇਹਨੂੰ ਇਹਨੂੰ ਆਪਾਂ ਹੁਣ ਦੇਖਣ ਜਾਣਾ। ਅਤੇ ਜ਼ਿਆਦਾਤਰ ਸਾਡੀ ਜਿਹੜੀ ਪਹੁੰਚ ਹੁੰਦੀ ਸੀ ਉਹ ਮਹੀਨੇ ਮਗਰੋਂ ਗੁਰੂ ਘਰ ਹੁੰਦੀ ਸੀ। ਇੱਥੇ ਵੀ ਕੰਮਾਂ ਕਾਰਾਂ ਦੇ ਵਿੱਚ ਮੇਰੇ ਆਉਂਦੇ ਇੱਥੇ 2000 ਦੇ ਕਰੀਬ ਇਹ ਚੇਂਜ ਹੋਇਆ ਕਿ ਹਰ ਹਫ਼ਤੇ ਗੁਰੂ ਘਰ ਲੱਗਦਾ ਹੈ। ਵੱਡੇ ਸ਼ਹਿਰਾਂ 'ਚ ਤਾਂ ਰੋਜ਼ ਹੀ 24 ਘੰਟੇ ਹੀ ਚੱਲਦਾ ਤਕਰੀਬਨ, ਪਰ ਹਜੇ ਜਿਹੜੇ ਕੰਮ ਵਾਲੇ ਇਲਾਕੇ ਆਸਟ੍ਰੇਲੀਆ 'ਚ ਪੇਂਡੂ ਇਲਾਕੇ ਆ, ਉੱਥੇ ਗੁਰੂ ਘਰ ਹਫ਼ਤਾਵਾਰੀ ਹੀ ਦੀਵਾਨ ਸਾਜਦੇ ਨੇ। ਪਹਿਲਾਂ ਮਹੀਨਾਵਾਰ ਸੰਗਰਾਂਦ ਨੂੰ ਸਾਜਦੇ ਹੁੰਦੇ ਸੀ, ਜਿੱਦਾਂ ਪਿੰਡਾਂ ਦੇ ਵਿੱਚ ਰਵਾਇਤ ਹੁੰਦੀ ਸੀ। ਸੋ ਉਸ ਤੋਂ ਬਾਅਦ ਜਿੱਦਾਂ ਹੀ ਸਾਡੇ ਨੌਜਵਾਨ ਆਏ, ਮਾਈਗ੍ਰੇਸ਼ਨ ਹੋਈ, ਤਾਂ ਹੋਇਆ ਕਿ ਨਾਲ ਨਾਲ ਫਿਰ ਇਹ ਜਿਹੜਾ ਰੁਝਾਨ ਹੈ ਇਹ ਵੀ ਬਹੁਤ ਵਧਿਆ, ਇੱਕ ਮਾਰਕੀਟ ਬਣ ਗਈ, ਮਾਰਕੀਟ ਵਾਂਗ ਟ੍ਰੀਟ ਕਰਨ ਲੱਗ ਗਏ ਕਿ ਲਓ ਜੀ ਉੱਥੇ ਨਿਆਣੇ ਬਹੁਤ ਹੈ, ਉਹਨਾਂ ਨੂੰ ਆਪਾਂ ਇੱਧਰ ਨੂੰ ਲਾਈਏ, ਹੈ ਨਾ, ਉਹਨਾਂ ਨੂੰ ਕੈਸ਼ ਕਰੀਏ, ਇੱਥੇ ਆ ਕੇ ਸ਼ੋਅ ਹੁੰਦੇ ਆ, ਬੜਾ ਕੁਛ ਹੁੰਦਾ। ਅਤੇ ਹੁਣ ਕੱਲ੍ਹ ਪਰਸੋਂ ਹੀ ਗੱਲਬਾਤ ਚੱਲ ਰਹੀ ਸੀਗੀ ਕਿ ਮਤਲਬ ਇੱਕੋ ਹੀ ਹਾਲ ਦੇ ਵਿੱਚ ਮੈਲਬਨ ਦੇ ਵਿੱਚ, ਮਤਲਬ ਇੱਕ ਦਿਨ ਛੱਡ ਛੱਡ ਕੇ ਦੋ ਤਿੰਨ ਤੀਆਂ ਇਕੱਠੀਆਂ ਹੁੰਦੀਆਂ ਨੇ, ਇੱਦਾਂ ਹੀ ਵਿਸਾਖੀਆਂ ਹੁੰਦੀਆਂ ਨੇ, ਇੱਦਾਂ ਦੀਵਾਲੀਆਂ ਹੁੰਦੀਆਂ ਨੇ। ਸੋ ਸਾਰਿਆਂ 'ਤੇ ਮਤਲਬ ਹਾਸੇ ਖੇਡੇ ਜਿਹੜੇ ਚੱਲ ਰਹੇ ਨੇ, ਔਰ ਗੱਲ ਤਾਂ ਠੀਕ ਹੈ ਕਿ ਇਹ ਜਿਹੜਾ ਸਰਮਾਇਆ ਆ, ਇਹ ਜਿਹੜਾ ਸਮਾਂ ਆ, ਉਹ ਅਸੀਂ ਕਿੱਧਰ ਨੂੰ ਆਪਣੀ ਨੌਜਵਾਨੀ ਦਾ ਲੈ ਕੇ ਜਾ ਰਹੇ ਹਾਂ, ਇਸ ਦੇ ਉੱਤੇ ਕੁਛ ਨਹੀਂ ਹੋ ਸਕਦਾ। ਬੜਾ ਰੌਲਾ ਪਿਆ, ਬੜੀ ਗੱਲਬਾਤ ਹੋਈ ਵੀ ਲਓ ਜੀ ਆਪਾਂ ਇਸ ਨੂੰ ਠੱਲ ਪਾਈਏ, ਹੈ ਨਾ, ਇਹ ਇੱਕ ਯੂਨੀਅਨ ਹੋਣੀ ਚਾਹੀਦੀ ਹੈ, ਇਹ ਰੁਕਣਾ ਚਾਹੀਦਾ ਹੈ, ਪਰ ਨਹੀਂ, ਕੋਈ ਨਹੀਂ ਰੁਕ ਸਕਦਾ ਕਿਉਂਕਿ ਫ੍ਰੀ ਕੰਟਰੀ ਆ, ਔਰ ਕੋਈ ਗਰੁੱਪਿੰਗ ਨਹੀਂ, ਕੋਈ ਕੁਛ ਨਹੀਂ, ਕੋਈ ਅੰਡਰਸਟੈਂਡਿੰਗ ਨਹੀਂ ਹੈਗੀ, ਅਤੇ ਕੈਲੰਡਰ ਨਹੀਂ ਕੋਈ ਹੈਗਾ। ਅਤੇ ਅਸੀਂ ਆਪਣੇ ਨੌਜਵਾਨੀ ਨੂੰ, ਆਪਣੀ ਕਮਿਊਨਿਟੀ ਨੂੰ, ਆਪਣੇ ਜਿਹੜੇ ਸੈਂਟਰ ਹੈ ਜਿੱਥੇ ਅਸੀਂ ਵਿਚਾਰਾਂ ਕਰਨੀਆਂ ਨੇ, ਅਸੀਂ ਆਪਣੇ ਆਪ ਨੂੰ ਸਹਿਜ ਵਿੱਚ ਲੈ ਕੇ ਆਉਣਾ ਆ, ਆਪਣੇ ਆਪ ਨੂੰ ਸੋਸ਼ਲਾਈਜ਼ ਕਰਨਾ ਪਰਿਵਾਰਾਂ ਦੇ ਨਾਲ, ਉੱਥੇ ਕੀ ਕਰ ਰਹੇ ਹਾਂ ਅਸੀਂ? ਅਸੀਂ ਪੋਲਰਾਈਜ਼ ਹੋ ਰਹੇ ਹਾਂ। ਅਸੀਂ ਹਰ ਹਫ਼ਤੇ ਨੌਜਵਾਨ ਨੌਜਵਾਨ ਵਾਲੇ ਫੰਕਸ਼ਨ 'ਚ ਜਾ ਰਹੇ ਹਾਂ, ਮੁੰਡੇ ਲੇਡੀਜ਼ ਲੇਡੀਜ਼ ਵਾਲੇ ਜਾ ਰਹੀ ਹਾਂ ਜਾਂ ਇਕੱਠੇ ਵੀ ਜਾ ਰਹੇ ਆ, ਔਰ ਉੱਥੇ ਜੋ ਬਜ਼ੁਰਗ ਹੈ ਉਹਨਾਂ ਲਈ ਕੋਈ ਥਾਂ ਹੈ ਨਹੀਂ। ਸੋ ਇੱਕ ਪਾੜਾ ਇੰਨਾ ਪੈ ਰਿਹਾ ਕਿ ਗੁਰੂ ਘਰ ਜਾ ਕੇ ਦੇਖੋ ਤੁਸੀਂ, ਤਕਰੀਬਨ ਨੌਜਵਾਨ ਬਹੁਤ ਘੱਟ ਨੇ, ਬਜ਼ੁਰਗ ਨੇ। ਅਤੇ ਮੇਲਿਆਂ 'ਚ ਜਾ ਕੇ ਦੇਖੋ ਤਾਂ ਉੱਥੇ ਨੌਜਵਾਨ ਹੀ ਨੌਜਵਾਨ, ਮੁਟਿਆਰਾਂ ਹੀ ਮੁਟਿਆਰਾਂ, ਬੱਚਿਆਂ ਦਾ ਕੋਈ ਥਾਂ ਨਹੀਂ ਉੱਥੇ। ਸੋ ਬੱਚੇ ਨਾ ਗੁਰੂ ਘਰ ਹੈ, ਨਾ ਬੱਚੇ ਮੇਲਿਆਂ 'ਚ ਹੈ, ਬੱਚੇ ਕਿੱਥੇ ਨੇ? ਉਹ ਆਪਣੀਆਂ ਗੇਮਾਂ ਖੇਡ ਰਹੇ ਨੇ ਜਾਂ ਪਤਾ ਹੀ ਨਹੀਂ ਕਿੱਥੇ ਆ, ਕਿਹਦੇ ਕੋਲ ਛੱਡ ਕੇ ਜਾ ਰਹੇ ਆ, ਉਹਨਾਂ ਦਾ ਕੀ ਹੈ? ਸੋ ਇਹ ਜਿਹੜੀ ਰੁਟੀਨ ਹੈ ਇਹ ਬੈਲੈਂਸ ਰੱਖਣ ਦੀ ਲੋੜ ਹੈ। ਇਹ ਨਹੀਂ ਮੈਂ ਕਹਿ ਰਿਹਾ ਕਿ ਨਹੀਂ ਜਾਣਾ ਚਾਹੀਦਾ, ਜਾਣਾ ਚਾਹੀਦਾ ਆ, ਫੰਕਸ਼ਨ ਦੇਖਣੇ ਚਾਹੀਦੇ ਆ, ਪਰ ਇਸ ਲਹਿਜੇ 'ਚ ਨਹੀਂ ਦੇਖਣੇ ਚਾਹੀਦੇ ਜਿਸ ਤਰ੍ਹਾਂ ਹੋ ਰਹੇ ਨੇ। ਹੁਣ ਇੱਥੇ ਕਈ ਕਲਾਕਾਰ ਮੈਂ ਵੱਡੇ ਵੱਡੇ ਦੇਖੇ ਨੇ, ਜਦੋਂ ਉਹ ਆਪਣਾ ਗਾਣਾ ਪਾਣੀ ਸ਼ੁਰੂ ਕਰਦੇ ਨੇ ਤਾਂ ਉਹ ਗੁਰਬਾਣੀ ਦਾ ਸ਼ਬਦ ਪੜ੍ਹ ਕੇ ਸ਼ੁਰੂ ਕਰਦੇ ਨੇ, ਵਿੱਚੇ ਆਪਣੇ ਉਹ ਗੁਰਪੀਰ ਤੇ ਆਈ ਜਾਂਦੇ ਨੇ, ਕਦੇ ਕੋਈ ਤੇ ਆਈ ਜਾਂਦੇ ਨੇ, ਜਿਹਨੂੰ ਜਿਹਨੂੰ ਮਨਾਉਤ ਹੈ ਉਹ ਕਰਦੇ ਨੇ। ਪਰ ਜਿਸ ਤਰ੍ਹਾਂ ਦੀ ਉਹ ਗਾਇਕੀ ਕਰਦੇ ਨੇ ਉਹਦੇ ਵਿੱਚ ਗੁਰਬਾਣੀ ਨੂੰ ਧਿਆਨ ਦਾ ਕੋਈ ਤੁੱਕ ਨਹੀਂ ਬਣਦੀ ਹੈਗੀ, ਕੋਈ ਇਹੋ ਜਿਹੀ ਗੱਲ ਨਹੀਂ ਬਣਦੀ, ਕਿਉਂਕਿ ਜਿਸ ਲੈਵਲ ਦੀ ਉਹਨਾਂ ਦੀ ਗਾਇਕੀ ਹੈ, ਲੋਅ ਲੈਵਲ ਦੀ, ਉਹ ਇੱਕ ਬੜੀ ਹੀ ਵੱਡੀ ਤੋਹੀਨ ਹੈ ਪਵਿੱਤਰ ਗੁਰਬਾਣੀ ਦੀ। ਔਰ ਮੈਂ ਖੁਦ ਬਹੁਤਿਆਂ ਨੂੰ ਦੇਖਿਆ, ਖਾਸ ਗੁਰਦਾਸ ਮਾਨ ਨੂੰ ਵੀ ਦੇਖਿਆ, ਉਹ ਵੀ ਨੱਚਣ ਕੁੱਦਣ ਮਨ ਕਾ ਚਾਓ, ਗੁਰੂ ਸਾਹਿਬ ਕਹਿੰਦੇ ਕਹਿ ਗਏ ਨੱਚਣ ਕੁੱਦਣ ਤਾਂ ਮਨ ਕਾ ਚਾਓ, ਆਓ ਫਿਰ ਕਰੀਏ। ਮਤਲਬ ਜਦੋਂ, ਕਿਉਂਕਿ ਉਹਨਾਂ ਨੇ ਇੰਨਾ ਇੱਕੋ ਹੀ ਪੰਕਤੀ ਪੜ੍ਹ ਲਈ ਆ, ਉਸ ਤੋਂ ਅਗਲੀ ਪੰਕਤੀ ਜਿਹੜੀ ਆ ਜਿੱਥੇ ਸਾਰ ਕੱਢਿਆ ਉਹ ਪੜ੍ਹਨਾ ਨਹੀਂ ਚਾਹੁੰਦੇ। ਉਹਦੇ ਵਿੱਚ ਕਹਿੰਦੇ ਨੇ ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ, ਤੇ ਇਹ ਕਹਿੰਦੇ ਜਿਹੜੇ ਨੱਚਣਾ ਕੁੱਦਣਾ ਆ, ਇਸ ਤੋਂ ਪਹਿਲਾਂ ਵੀ ਜਿਹੜੀਆਂ ਦੋ ਪੰਕਤੀਆਂ ਨੇ ਤਿੰਨ ਹੈ ਉਹ 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 ਵੀ ਉਹ ਪੜ੍ਹਨੀਆਂ ਪੈਣੀਆਂ ਨਾ। ਕਹਿੰਦੇ ਕਿ ਸੂਏ ਚਾੜ ਭਵਾਈਏ ਜਨ ਤੇ ਨਾਨਕ ਪਾਉਂਦਿਆਂ ਗਣਤ ਨਾਂਦ, ਬੰਧਨ ਬੰਦ ਭਵਾਏ ਸੋਏ ਪਈਆ ਕਿਰਤ ਨੱਚੇ ਸਭ ਕੋਏ। ਆਹ ਜਿਹੜਾ ਅਸੀਂ ਜ਼ਿੰਦਗੀ ਦੇ ਵਿੱਚ ਨੱਚ ਰਹੇ ਹਾਂ, ਤੁਰ ਫਿਰ ਰਹੇ ਹਾਂ, ਕਦੇ ਇੱਧਰ ਜਾ ਰਹੇ ਹਾਂ, ਕਦੇ ਉੱਧਰ ਜਾ ਰਹੇ ਹਾਂ, ਕਾਰਜ ਕਰ ਰਹੇ ਹਾਂ ਆਪਣੇ, ਇਹ ਅਸੀਂ ਬੰਧਨਾਂ 'ਚ ਕਰ ਰਹੇ ਹਾਂ। ਇਹ ਜਿਹੜਾ ਨਾਚ ਨੱਚ ਰਹੇ ਹਾਂ ਅਸੀਂ, ਇਹ ਬੰਧਨਾਂ 'ਚ ਨੱਚ ਰਹੇ ਹਾਂ। ਨੱਚ ਨੱਚ ਹੱਸੇ ਚੱਲੇ ਸੇ ਰੋਏ। ਕਹਿੰਦੇ ਵੀ ਜੋ ਜੀਵ ਨੱਚ ਨੱਚ ਕੇ ਹੱਸਦੇ ਨੇ ਉਹ ਅੰਤ ਨੂੰ ਰੋ ਕੇ ਤੁਰਦੇ ਨੇ, ਉੱਡ ਨਾ ਜਾਈ ਸਿੱਧ ਨਾ ਹੋਏ। ਨੱਚਣ ਕੁੱਦਣ ਮਨ ਕਾ ਚਾਓ, ਇਹ ਮਨ ਦੀਆਂ ਗੱਲਾਂ ਨੇ ਸਾਰੀਆਂ। ਮਨ ਕਿਉਂਕਿ ਸਾਡਾ ਪਰਮਾਤਮਾ ਨਾਲ ਨਹੀਂ ਜੁੜਿਆ, ਇਹ ਇਹ ਅਸੀਂ ਮਨ ਕਰਕੇ ਇਹ ਕਰਦੇ ਹਾਂ, ਸਾਡੇ ਮਨ ਦੇ ਚਾਓ ਹੈ। ਪਰ ਜੇ ਪਰਮਾਤਮਾ ਭਾਓ, ਉਹਦਾ ਭਾਓ ਸਾਡੇ ਮਨ ਦੇ ਵਿੱਚ ਆ ਗਿਆ ਤਾਂ ਇਹ ਜਿਹੜਾ ਆ ਖਤਮ ਹੋ ਜਾਂਦਾ ਹੈ। ਇਹ ਕੋਈ ਪ੍ਰਮਾਣ ਨਹੀਂ ਦਿੰਦਾ, ਇਹ ਕੋਈ ਅਥੋਰਿਟੀ ਨਹੀਂ ਦਿੰਦਾ ਵੀ ਤੁਸੀਂ ਨੱਚੋ ਕੁੱਦੋ। ਮਹਾਰਾਜ ਕਹਿ ਗਏ ਨੇ, ਮਹਾਰਾਜ ਕਹਿ ਗਏ ਨੇ, ਇਹ ਤਾਂ ਮਨ ਦੇ ਚਾਓ ਨੇ, ਇਸ ਮਨ ਦੇ ਵਿੱਚ ਭਾਓ ਲਿਆਓ, ਭਾਓ ਜਿਨ੍ਹਾਂ ਦੇ ਕਾਰਨ, ਉਸ ਭਾਓ ਦੇ ਕਾਰਨ ਸ਼ਰਧਾ ਬਣੇ, ਫਿਰ ਇਹ ਜਿਹੜਾ ਨਾਚ ਹੈ ਜ਼ਿੰਦਗੀ ਦਾ ਖਤਮ ਹੋ ਜਾਂਦਾ। ਅਤੇ ਸਾਡੇ ਜਿਹੜੇ ਰਾਗੀ ਗਾਉਣ ਵਾਲੇ ਆ ਉਹ ਇਸ ਨੂੰ ਉਲਟ ਵਰਤਦੇ ਨੇ। ਅਤੇ ਇੱਕ ਹੋਰ ਸ਼ਬਦ ਵੀ ਆ ਕਿ ਪੂਰੇ ਤਾਲ ਜਾਣੇ ਸਾਲਾ ਹੋਰ ਨੱਚਣਾ ਖੁਸ਼ੀ ਮਨਮਾ। ਅਤੇ ਵਾਜਾ ਮਤ ਪਖਾਵਜ ਭਾਓ, ਇਹ ਜਿਹੜਾ ਵਾਜਾ ਵੱਜਦਾ ਆ ਇਹ ਭਾਓ ਦਾ ਅਗਰ ਵੱਜਦਾ ਆ ਮਨ ਦੇ ਵਿੱਚ, ਹੋਏ ਆਨੰਦ ਸਦਾ ਮਨ ਚਾਓ। ਇਹ ਭਾਓ ਦਾ ਹੀ ਵਾਜਾ ਵਜਾਉਣਾ ਆ, ਸ਼ਰਧਾ ਦਾ, ਨਾ ਕਿ ਉਹ ਮਨ ਕਾ ਜਿਹੜਾ ਨੱਚਣ ਟੱਪਣ ਵਾਲਾ, ਕਲਕਾਰੀਆਂ ਮਾਰਨੀਆਂ ਜੋ ਨਸੋ। ਇਹਾ ਭਗਤ ਇਹੋ ਤਪਤਾਓ, ਇਹ ਤਰੰਗ ਨਾਚੋ ਰੱਖ ਰੱਖ ਪਾਓ। ਇੱਦਾਂ ਨੱਚਣਾ ਇਸ ਭਾਓ ਦੇ ਵਿੱਚ, ਪਰਮਾਤਮਾ ਦੀ ਸ਼ਰਧਾ ਦੇ ਭਾਓ ਦੇ ਵਿੱਚ। ਸੋ ਇਹ ਟੋਟਲੀ ਵਿਰੋਧਾਭਾਸ ਅਰਥ ਕੱਢਦੇ ਨੇ। ਅਤੇ ਆਪਾਂ ਨੂੰ ਥੋੜ੍ਹਾ ਸੋਚਣਾ ਪੈਣਾ ਆ, ਜੋ ਵੀ ਪ੍ਰੋਗਰਾਮ ਸੁਣ ਰਹੇ ਆ ਸਾਰੇ, ਇਸ 'ਤੇ ਚਿੰਤਨ ਵੀ ਕਰੋ ਕਿ ਟੂ ਮੱਚ ਜਿਹੜੀ ਬਹੁਤਾਤ ਹੈ ਉਸ ਜ਼ਿੰਦਗੀ ਦੇ ਵਿੱਚ, ਉਸ ਤੋਂ ਕਿੱਦਾਂ ਅਸੀਂ ਟੈਂਪਟੇਸ਼ਨ ਜਿਹੜੀਆਂ ਨੇ ਉਸ ਤੋਂ ਕਿੱਦਾਂ ਕਿਨਾਰਾ ਕਰਨਾ। ਹੁਣ ਦੁਕਾਨਾਂ 'ਤੇ ਜਾਂਦੇ, ਬਹੁਤ ਸਾਰੀਆਂ ਚੀਜ਼ਾਂ ਪਈਆਂ ਨੇ, ਆਵਾਜ਼ਾਂ ਮਾਰ ਮਾਰ ਕੇ ਵੇਚਦੇ, ਆਹ ਲੈ ਲਓ, ਆਹ ਲੈ ਲਓ, ਆਹ ਲੈ ਲਓ, ਔਰ ਬਹੁਤ ਸਾਰੇ ਫਸ ਜਾਂਦੇ ਨੇ ਲੋਕ। ਸੇਲ ਲਾਤੀ ਜੀ, ਆਹ ਆ ਗਏ, ਲੋੜ ਵੀ ਹੁੰਦੀ ਨਹੀਂ ਚੀਜ਼ ਦੀ, ਫਿਰ ਵੀ ਖਰੀਦ ਲੈਂਦੇ ਨੇ। ਅਤੇ ਇਸ ਚੱਕਰ 'ਚੋਂ ਕਿੱਦਾਂ ਬਚਣਾ ਹੈ ਕਿ ਬੰਦਾ ਆਪਣੇ ਕੰਟਰੋਲ 'ਚ ਹੋਣਾ ਚਾਹੀਦਾ, ਉਹਨੂੰ ਪਤਾ ਹੋਣਾ ਚਾਹੀਦਾ ਉਹਨੂੰ ਕਰਨਾ ਕੀ ਆ, ਅਤੇ ਉਹ ਕੀ ਕਿਸ ਚੀਜ਼ ਦੀ ਭਾਲ ਦੇ ਵਿੱਚ। ਸੋ ਇਹ ਸੀ ਪਿਆਰਿਓ ਅੱਜ ਦਾ ਵਿਚਾਰ, ਅਤੇ ਵਿਚਾਰਾਂ ਹੋਰ ਚੱਲਦੀਆਂ ਰਹਿਣਗੀਆਂ, ਅਤੇ ਗੀਤ ਵੀ ਆਪਾਂ ਨਾਲ ਦੀ ਨਾਲ ਸੁਣਨੇ ਆ, ਔਰ ਗੀਤਾਂ ਦੇ ਨਾਲ ਨਾਲ ਫਿਰ ਉਸ ਤੋਂ ਬਾਅਦ ਆਪਾਂ ਮੌਸਮ ਦੀ ਜਾਣਕਾਰੀ ਲਵਾਂਗੇ। ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਜੁੜਨਗੇ। ਇੱਕ ਨਿਰਮਲ ਸਿੱਧੂ ਦੀ ਐਲਬਮ ਆਈ ਸੀ ਨਹੀਂ ਜੀਣਾ, ਉਸ ਦੇ ਵਿੱਚ ਨਾ ਇੱਕ ਗੀਤ ਸੀਗਾ ਚਿੱਟਾ ਲਹੂ, ਵਾਈਟ ਬਲੱਡ, ਬਹੁਤ ਦੇਰ ਬਾਅਦ ਸੁਣਨ ਜਾ ਰਹੇ ਹਾਂ। ਅਤੇ ਆਓ ਇਸ ਗੀਤ ਦਾ ਆਨੰਦ ਮਾਣਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ।
ਹੋਇਆ ਦੁਨੀਆ ਦੇ ਵਿੱਚ
ਨਿਰਮਲ ਸਿੱਧੂ ਦੀ ਖੂਬਸੂਰਤ ਗਾਇਕੀ, ਬਹੁਤ ਹੀ ਖੂਬਸੂਰਤ। ਸੋ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ, ਸਭ ਦਾ ਸਵਾਗਤ ਹੈ। ਭੁਪਿੰਦਰ ਸਿੰਘ ਚੰਡੂ ਕੁਇਕਰ ਸੇਲ ਵਾਲੇ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਔਰ ਦਲਜੀਤ ਸਿੰਘ ਭਾਅ ਜੀ ਮਹਿਤਾ ਚੌਂਕ ਤੋਂ ਵੀ ਸਾਡੇ ਨਾਲ ਜੁੜ ਚੁੱਕੇ ਨੇ, ਵਿਚਾਰ ਦੀ ਸ਼ਲਾਘਾ ਕਰ ਰਹੇ ਨੇ। ਕੈਰੀ ਔਨ ਸਿੱਧੂ ਭਾਅ ਜੀ, ਤੁਸੀਂ ਮੈਨੂੰ ਲੱਗਦਾ ਮੇਰੇ 'ਤੇ ਉਹ ਫਿਲਮ ਵਾਲਾ ਕੀਤਾ ਵੀ ਕੈਰੀ ਔਨ ਵਾਲਾ, ਅਤੇ ਕਰਾਂਗੇ ਇਸ 'ਤੇ ਵੀ ਗੱਲ। ਖੈਰ ਜੀ ਆਇਆਂ ਨੂੰ ਸਭ ਦਾ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਨਾਲ ਹੁਣੇ ਹੁਣੇ ਜੁਆਇਨ ਕਰ ਰਹੇ ਨੇ। ਔਰ ਮੌਸਮ ਦੀ ਜਾਣਕਾਰੀ, ਠੰਡ ਕਾਫੀ ਆ ਔਰ ਪੈਰ ਠਾਰ ਰਹੇ ਨੇ, ਹੱਥ ਠਾਰ ਰਹੇ ਨੇ, ਕਿਉਂਕਿ ਇਸ ਵੇਲੇ ਤਕਰੀਬਨ 11 ਕੁ ਡਿਗਰੀ ਦੇ ਕਰੀਬ ਹੈ ਇੱਥੇ। ਅੱਜ 4-5 ਕੁ ਡਿਗਰੀ ਪਹੁੰਚਿਆ ਸੀ ਤੜਕੇ। ਔਰ ਆਸਟ੍ਰੇਲੀਆ ਦੇ ਵਿੱਚ ਤਕਰੀਬਨ ਸਾਰੇ ਪਾਸੇ ਕਾਫੀ ਠੰਡ ਹੈ। 22 ਡਿਗਰੀ ਡਾਰਵਿਨ 'ਚ ਹੈ, ਕਾਫੀ ਠੰਡਾ ਹੈ, ਅਤੇ 11 ਪਰਥ ਦੇ ਵਿੱਚ ਹੈ, 12 ਐਡਲੈਡ 'ਚ, 11 ਮੈਲਬਰਨ 'ਚ, 6 ਕੈਨਬਰਾ 'ਚ, 11 ਸਿਡਨੀ 'ਚ, ਅਤੇ 12 ਤਕਰੀਬਨ ਬ੍ਰਿਸਬਨ ਦੇ ਵਿੱਚ ਹੈ। ਔਰ ਸਿਡਨੀ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ, ਪਰਥ ਵਿੱਚ ਹਲਕੇ ਸ਼ਾਵਰ, ਅਤੇ ਐਡਲੈਡ ਵੀ ਇਸੇ ਤਰ੍ਹਾਂ, ਅਤੇ ਕੈਨਬਰਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਤੋ ਇਹ ਸੀ ਆਸਟ੍ਰੇਲੀਅਨ ਵੈਦਰ, ਅਤੇ ਹੁਣ ਚੱਲਦੇ ਹਾਂ ਜੀ ਆਪਣੇ ਪਿੰਡ। ਸਾਡੇ ਪਿੰਡ ਦਾ ਵੈਦਰ ਤਕਰੀਬਨ ਸੇਮ ਹੀ ਹੈ, ਕਿਉਂਕਿ ਅੰਮ੍ਰਿਤਸਰ ਸਾਹਿਬ 28 ਡਿਗਰੀ ਹੈ, ਅਤੇ ਇਸ ਵੇਲੇ ਲਾਈਵ ਵੈਦਰ 27.1 ਡਿਗਰੀ ਹੈ। ਕੱਲ੍ਹ ਜਿਹੜੀ ਕਿ 24 ਘੰਟਿਆਂ ਦੇ ਵਿੱਚ ਅੱਧਾ ਇੰਚ ਮੀਂਹ ਪੈ ਚੁੱਕਾ, 17.5 ਮਿਲੀਮੀਟਰ, ਅਤੇ ਉਸ ਤੋਂ ਪਹਿਲਾਂ ਜਿਹੜਾ ਮੀਂਹ ਪਿਆ ਸੀ, ਕਾਫੀ ਭਾਰਾ ਮੌਨਸੂਨ ਸ਼ੁਰੂ ਹੋ ਚੁੱਕੇ ਨੇ, 140 ਮਿਲੀਮੀਟਰ ਦੇ ਕਰੀਬ ਪੈ ਚੁੱਕਾ ਹੈ, ਤਕਰੀਬਨ 6 ਇੰਚ ਦੇ ਕਰੀਬ। ਕਾਫੀ ਮੀਂਹ ਹੈ ਅਤੇ ਹਰ ਪਾਸੇ ਚਲੋ ਵਧੀਆ ਮਾਹੌਲ ਹੈ। ਮੀਂਹ, ਬਰਸਾਤਾਂ ਟਾਈਮ ਸਿਰ ਸ਼ੁਰੂ ਹੋ ਜਾਣ, ਟਾਈਮ ਸਿਰ ਹੀ ਪੈਣੀਆਂ ਚਾਹੀਦੀਆਂ, ਪਾਣੀ ਰਿਨਿਊ ਹੋਣੇ ਚਾਹੀਦੇ ਆ, ਤਾਂ ਹੀ ਸ੍ਰਿਸ਼ਟੀ ਜਿਹੜੀ ਇਹ ਚੱਲਣੀ ਆ। ਅਤੇ ਸੁਖਪ੍ਰੀਤ ਸਿੱਧੂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਜੀ। ਕ੍ਰਾਈਸਟ ਚਰਚ ਤੋਂ ਸਾਡੇ ਨਾਲ ਜੁੜਦੇ ਨੇ, ਕੀ ਹਾਲ ਚਾਲ ਹੈ ਨਿਊਜ਼ੀਲੈਂਡ ਵਾਲਿਓ? ਤੁਹਾਡੇ ਕਹਿੰਦੇ ਵਰਕ ਵੀਜ਼ੇ ਖੁੱਲ੍ਹੇ ਹੋਏ ਨੇ, ਕਾਫੀ ਫੋਨ ਆ ਰਹੇ ਨੇ, ਅਤੇ ਕਰਾਂਗੇ ਗੱਲ ਇਸ 'ਤੇ ਵੀ ਕਿਸੇ ਦਿਨ। ਹਰਜੀਤ ਸਿੰਘ ਭੁੱਲਰ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ, ਅਤੇ ਉਹ ਵੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਅਤੇ ਕਹਿੰਦੇ ਵੈਰੀ ਗੁੱਡ ਪ੍ਰੇਅਰ ਫੋਰ ਯੂਰ ਗੁੱਡ ਹੈਲਥ, ਥੈਂਕ ਯੂ ਜੀ। ਅਤੇ ਆਸਾ ਦੀ ਵਾਰ ਦੀ ਵਿਆਖਿਆ ਕਹਿੰਦੇ ਚਾਹੀਦੀ ਹੈ, ਅਤੇ ਵਟਸਐਪ ਨੰਬਰ ਉਹਨੇ ਭੇਜਤਾ। ਹਾਂਜੀ, ਉਹ ਤੁਸੀਂ ਡਾਊਨਲੋਡ ਕਰ ਸਕਦੇ ਆ। ਤਕਰੀਬਨ ਅਸੀਂ, ਮੈਂ ਅਤੇ ਦਲਜੀਤ ਸਿੰਘ ਭਾਅ ਜੀ, ਉਹਨਾਂ ਨੇ 25 ਪ੍ਰੋਗਰਾਮ ਕੀਤੇ ਸੀ, 25 ਐਪੀਸੋਡ, ਨੰਬਰ ਮੈਂ ਕਰਤਾ, ਅਤੇ ਮੈਂ ਸ਼ਾਮ ਨੂੰ ਅਸਲ 'ਚ ਭੇਜਾਂਗਾ, ਕਿਉਂਕਿ ਹੁਣ ਪ੍ਰੋਗਰਾਮ ਤੋਂ ਇਮੀਡੀਏਟਲੀ ਬਾਅਦ ਮੈਨੂੰ ਜਾਣਾ ਪੈਣਾ, ਅਤੇ ਸ਼ਾਮ ਨੂੰ ਆ ਕੇ ਮੈਂ ਜ਼ਰੂਰ ਭੇਜਾਂਗਾ ਤੁਹਾਨੂੰ। ਪਰਮਜੀਤ ਸਿੰਘ ਧਾਲੀਵਾਲ, ਕੀ ਹਾਲ ਚਾਲ ਹੈ ਪਿਆਰਿਓ? ਕਹਿੰਦੇ ਬਹੁਤ ਵਧੀਆ, ਧੁੱਪ ਨਿਕਲੀ ਹੈ, ਧੁੱਪ ਸੇਕ ਰਹੇ ਹਾਂ ਬ੍ਰਿਸਬਨ ਦੇ ਵਿੱਚ। ਚਲੋ ਬੜੇ ਜੀ ਨਜ਼ਾਰੇ ਲਓ ਤੁਸੀਂ, ਅਤੇ ਨਾਲ ਵੈਸੇ ਮੱਕੀ ਦੀ ਰੋਟੀ, ਸਾਗ ਵੀ ਹੋ ਸਕਦੇ ਨੇ, ਰਸ ਵੀ ਪੀਤੀ ਜਾ ਸਕਦੀ ਹੈ। ਪਕੌੜਿਆਂ ਵਾਲਾ ਮਾਹੌਲ ਇੰਡੀਆ 'ਚ ਹੈ ਵੈਸੇ, ਪਰ ਸਰਦੀਆਂ ਦਾ ਤੁਸੀਂ ਆਨੰਦ ਹੋਰ ਵੀ ਦੁੱਗਣਾ ਕਰ ਸਕਦੇ ਹੋ। ਅਤੇ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਪ੍ਰੋਗਰਾਮ 'ਚ। ਸੋ ਪਿਆਰਿਓ, ਖਬਰਾਂ ਵੀ ਤੁਹਾਡੇ ਨਾਲ ਸ਼ੇਅਰ ਕਰਨੀਆਂ ਕਾਫੀ ਬਣਦੀਆਂ ਨੇ। ਯੂਕਰੇਨ ਦੀ ਲੜਾਈ ਲੱਗੀ ਹੋਈ ਹੈ, ਔਰ ਸਾਰੇ ਤਰਲੋ ਮੱਛੀ ਹੋ ਰਹੇ ਨੇ, ਨੈਟੋ ਵਾਲੇ ਆਪਣਾ ਸੋਚ ਰਹੇ ਨੇ, ਲੋਚ ਰਹੇ ਨੇ ਵੀ ਅਸੀਂ ਜਿੱਤੀਏ, ਰਸ਼ੀਆ ਆਪਣਾ ਜ਼ੋਰ ਲਾ ਰਿਹਾ, ਯੂਕਰੇਨ ਜਿਹੜਾ ਵਿਚਾਲੇ ਉਹ ਚੱਕੀ ਦੇ ਪੁੜਾਂ ਦੇ ਵਿਚਾਲੇ ਪਿਸ ਰਿਹਾ ਆ, ਬੰਦੇ ਉਹਨਾਂ ਦੇ ਮਰ ਰਹੇ ਨੇ ਲੱਖਾਂ ਦੀ ਤਾਦਾਦ ਦੇ ਵਿੱਚ, ਸ਼ਹਿਰ ਉੱਜੜ ਰਹੇ ਨੇ, ਇਲਾਕੇ ਤਬਾਹ ਹੋ ਰਹੇ ਨੇ, ਇਨਫਰਾਸਟ੍ਰਕਚਰ ਤਬਾਹ ਹੋ ਗਿਆ ਫਿਨਿਸ਼, ਅਤੇ ਬਹੁਤ ਹੀ ਗਰੀਬੀ ਹਾਲਤ ਰਹੇਗੀ ਉੱਥੇ ਆਉਣ ਵਾਲੇ 30-40 ਸਾਲ, ਉਹ ਵੀ ਤਾਂ ਜੇ ਇਹ ਦੋਵਾਂ ਪੁੜਾਂ ਨੇ ਟਿਕਣ ਦੇ ਦਿੱਤਾ। ਸੋ ਬਹੁਤ ਬੰਦੇ ਮਰੇ ਨੇ ਉੱਥੇ, ਕੀ ਖਬਰਾਂ ਤੁਸੀਂ ਦੇਖਦੇ ਹੋ? ਅਤੇ ਇਸ 'ਤੇ ਤਾਂ ਚਿੰਤਨ ਕੀਤਾ ਜਾ ਸਕਦਾ। ਆਸਟ੍ਰੇਲੀਆ ਦੀਆਂ ਖਬਰਾਂ ਕੋਈ ਖਾਸ ਨਹੀਂ ਹੈ, ਇੱਥੇ ਤਾਂ ਬੜਾ ਵਧੀਆ ਚੱਲ ਰਿਹਾ। ਭਾਰਤ ਦੇ ਵਿੱਚ ਜਦੋਂ ਹੋਰ ਖਬਰਾਂ ਮੁੱਕ ਜਾਣ, ਤਾਂ ਫਿਰ ਜਿੱਦਾਂ ਦੀਆਂ ਤੁਹਾਨੂੰ ਅੱਜ ਸੁਣਾਉਣੀਆਂ ਉੱਦਾਂ ਦੀਆਂ ਸੁਣਾਉਣੀਆਂ ਪੈਂਦੀਆਂ ਖਬਰਾਂ, ਕਿਉਂਕਿ ਕਈ ਸਰਕਾਰਾਂ ਪੈਨਸ਼ਨਾਂ ਦਿੰਦੀਆਂ ਨੇ, ਸੋ ਇਹ ਪੈਨਸ਼ਨਾਂ ਦੀਆਂ ਖਬਰਾਂ ਆਉਣ ਲੱਗ ਪੈਂਦੀਆਂ ਨੇ, ਅਤੇ ਇਹਦਾ ਮਤਲਬ ਠੀਕ ਠਾਕ ਚੱਲ ਰਿਹਾ ਹੈ ਸਾਰਾ ਕੁਛ। ਫਰਾਂਸ ਦੇ ਵਿੱਚ ਦੇਖੋ ਵੀ ਉੱਥੇ ਕਿੰਨੀ ਤਬਾਹੀ ਮਚੀ ਹੋਈ ਹੈ, ਸ਼ਹਿਰ ਉੱਥੇ ਵੀ ਜਲ ਰਹੇ ਨੇ, ਅਤੇ ਉਸ ਦੇ ਜਿਹੜੇ ਕਾਰਨ ਹੈ ਉਹ ਅਮਰੀਕ ਭਾਅ ਜੀ ਨੂੰ ਆਲਣ ਦਿਓ, ਅਤੇ ਆਪਾਂ ਉਦੋਂ ਤੁਹਾਡੇ ਨਾਲ ਸਾਂਝੇ ਕਰਾਂਗੇ। ਪਰ ਹੁਣ ਇੱਕ ਗੀਤ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ, ਉਹ ਵੀ ਬੜਾ ਹਿੱਟ ਸੀਗਾ ਕੁਮਾਰ ਸਾਨੂੰ ਦਾ, ਤੇ ਆਓ ਫਿਰ ਸੁਣਦੇ ਹਾਂ।
सोचेंगे तुम्हें प्यार करके नहीं, सोचेंगे तुम्हें प्यार करके नहीं, ये दिल बेकरार करके नहीं, ख्वाबों में छुपाया तुमको, यादों में बसाया में बसाया तुमको, मिलोगे हमें तुम जन्म कहीं ना कहीं, सोचेंगे तुम्हें
तुम्हें प्यार।
करके नहीं, ये दिल बेकरार करके नहीं, ख्वाबों में छुपाया तुमको, यादों में बसाया तुमको, ख्वाबों में छुपाया तुमको, यादों में बसाया तुमको, मिलोगे हमें तुम जन्म कहीं ना कहीं, सोचेंगे तुम्हें प्यार करके नहीं, ये दिल बेकरार करके
दिल मिले ताइयों गल बनती है, यार बल यार दा ध्यान होना चाहिदा, गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते धरना, किदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल। जी दिल वालियां गल्लां चल रहीआं ने साडीआं ते साडा तुहाडा साथ बणिआ होइआ हरमन रेडियो दे ज़रिए, और अमरीक फलोरा भाजी आउंदे ही होणगे प्रोग्राम दे विच, उन्हां नूं भी शामिल कराने आ, पर फिर भी मैं एक वारी आप सब दा स्वागत करदा जिहड़े देश विदेश तों साडे नाल जुड़दे ने और सांझा पाउंदे ने दिल वालियां गल्लां दे ते सुबह दे प्रोग्राम दे विच शामिल होए होए ने। सो प्यारिओ, जो अज असीं, हांजी अमरीक भाजी दी आवाज़, हांजी हांजी सति श्री अकाल भाजी, हांजी भाजी सति श्री अकाल, हाँ जी मैनूं लगदा आवाज़ उन्हां दी नहीं सुन रही, ते खैर असी अपना संपर्क जिहड़ा आ उह जारी रखांगे क्योंकि उन्हां दी आवाज़ इधर आ रही है ते इधरों आवाज़ जिहड़ी आ। हाँ जी एक मिनट भाजी आवाज़, हाँ जी हाँ जी हाँ जी सति श्री अकाल भाजी, थोड़ा जिहा ना सिस्टम दे विच खराबी होण करके ना ते पाणी घट जकदी आ। खैर मोटर ये अपना पंजाब दा एक कहावत है कि शायद बोर जदों करदे आ ना लोग तां तुहानूं पता होएगा कि वो जदों पानी पाई जाओ पाई जाओ पाई जाओ उस दे विच ते चला के देखो जी चकनिया नहीं जी चकिया नहीं जी चकिया नहीं जी, फिर एकदम जब पानी आता तां बड़ी खुशी की लहर हुंदी है कि लो जी पानी चक लिया जी पानी चक लिया मोटर ने। सो ये एक आम साढ़े पेंडू ਗੱਲਾਂ ਦੇ ਵਿੱਚ ਬਣੀ ਹੋਈ ਆ ਜੀ। ਹਾਂ ਵੀ ਜਦੋਂ ਕੰਮ ਸਿਰੇ ਚੜ੍ਹ ਗਿਆ ਨਾ ਹੋ ਗਿਆ ਬਸ ਚੱਕ ਲਿਆ ਪਾਣੀ ਬਸ ਠੀਕ ਆ ਹੁਣ, ਕਿਉਂਕਿ ਇੱਕ ਬੜੀ ਟੈਨਸ਼ਨ ਹੋ ਜਾਂਦੀ ਆ। ਸੋ ਅਮਰੀਕ ਭਾਜੀ ਤੁਸੀਂ ਸੁਣ ਰਹੇ ਹੋ, ਆ ਰਹੀ ਆਵਾਜ਼?
ਮਨਦੀਪ ਮੈਨੂੰ ਤੁਹਾਡੀ ਆਵਾਜ਼ ਆ ਰਹੀ ਹੈ ਤੇ ਮੈਂ ਸੁਣ ਵੀ ਰਿਹਾ ਹਾਂ।
ਚੱਕ ਲਿਆ ਪਾਣੀ
ਜਾ ਵੀ ਮੈਨੇ ਚੱਕ ਲਿਆ ਪਾਣੀ, ਇਹਦੇ ਨਾਲ ਹੀ ਮੈਂ ਇੱਕ ਗੱਲ ਕਹਿ ਦੇਵਾਂ ਕਿ ਅਸੀਂ ਪਾਣੀ ਚੱਕ ਹੁੰਦਾ ਬਹੁਤ ਦੇਖਿਆ।
ਅੱਛਾ
ਪਿੰਡਾਂ ਵਿੱਚ ਇਹ ਬਚਪਨ ਸਾਡਾ ਬੀਤਿਆ, ਪਿੰਡਾਂ ਵਿੱਚ ਅਸੀਂ ਰਹੇ ਹਾਂ, ਪਿੰਡਾਂ ਵਿੱਚ ਅਸੀਂ ਟਿਊਬਲ ਲੱਗਦੇ ਵੀ ਦੇਖੇ ਆ, ਨਲਕੇ ਲੱਗਦੇ ਵੀ ਦੇਖੇ ਆ, ਬਾਰਾ ਬੋਕੇ ਵੀ ਦੇਖੇ ਆ ਤੇ ਖੂਹ ਵੀ ਲੱਗਦੇ ਦੇਖੇ ਆ। ਜਿਸ ਵੇਲੇ ਪਾਣੀ ਨਾ ਜਿਸਲੇ 1970-75 ਜਿਹੜੇ ਟਿਊਬਵੈਲ ਲੱਗਣ ਲੱਗੇ ਆ, ਜਿਸ ਵੇਲੇ ਫਿਰ ਕਲੋਸਕਰ ਇੰਜਨ ਹੁੰਦਾ ਸੀ ਨਾ ਪੀਟਰ ਇੰਜਨ ਰੱਖਣਾ, ਉਹਨੂੰ ਫਿਰ ਇਦਾਂ ਘੁਮਾ ਕੇ ਧੂੰਆਂ ਕਾਫੀ ਛੱਡਦੇ ਹੁੰਦੇ ਸੀ ਉਹ, ਤੇ ਉਸ ਵੇਲੇ ਜਿਸ ਵੇਲੇ ਮੋਟਰ ਨੇ ਪਾਣੀ ਚੱਕ ਲੈਣਾ ਨਾ, ਪਾਣੀ ਆ ਗਿਆ ਪਾਈਪ ਦੇ ਵਿੱਚੋਂ ਬਹਿਣ ਵਧੀਆ, ਫਿਰ ਨਾਲੇ ਪਤਾਸਿਆਂ ਦੀ ਜਿਹੜੀ ਪਲੇਟ ਹੁੰਦੀ ਸੀ ਨਾ ਉਹ ਫਿਰ ਘੁੰਮਣੀ ਆਲੇ ਦੁਆਲੇ, ਤੇ ਉਸ ਤੋਂ ਬਾਅਦ 4-5 ਸਾਲ ਫਿਰ ਲੱਡੂ ਘੁੰਮਣ ਲੱਗ ਪਏ, ਫਿਰ ਤਾਂ ਪਤਾ ਨੀ ਕੀ ਘੁੰਮਣ ਲੱਗ ਪਏ। ਜਦੋਂ ਅਸੀਂ ਬਚਪਨ ਸੀਗੇ ਸਾਡਾ, ਅਸੀਂ 15-16 ਸਾਲਾਂ ਦੇ ਹੁੰਦੇ ਸੀ, ਉਦੋਂ ਇਹ ਸਾਰੇ ਵਰਤਾਰੇ ਹੋਏ ਆ ਤੇ ਉਦੋਂ ਅਸੀਂ ਪਤਾਸੇ ਵਰਤਦੇ ਦੇਖਿਓ ਕਿ ਆਉਂਦੀ ਪਾਣੀ ਤੁਹਾਡੇ ਵੀ
ਚੱਕ ਲਿਆ ਛੇਤੀ। ਉਹ ਥੋੜ੍ਹੀ ਜਿਹੀ ਸਮੱਸਿਆ ਚੱਲ ਰਹੀ ਹੈ, ਬੋਰ ਡੂੰਘਾ ਕਰਾਉਣ ਵਾਲਾ ਸਰ ਵੀ ਥੋੜ੍ਹਾ ਜਿਹਾ ਠੀਕ ਨਹੀਂ ਹੈਗਾ, ਬਿਮਾਰ ਚੱਲ ਰਿਹਾ ਉਹਦੀ, ਅਤੇ ਇਸ ਕਰਕੇ ਜਿਹੜਾ ਸਾਡਾ ਮਿਸਤਰੀ ਹੈ ਨਾ ਉਹ ਹਜੇ ਆਉਣ ਵਾਲਾ ਹੈ, ਅਤੇ ਸੁਨੇਹਾ ਉਹਨੂੰ ਲਾਇਆ ਹੋਇਆ। ਬੋਰਾਂ ਦੀ ਗੱਲ ਕਰਦੇ ਹਾਂ, ਪਾਣੀ ਚੱਕਣਾ ਜਿਹੜਾ ਨਲਕਾ ਵੀ ਚੱਕਦਾ ਸੀ ਪਾਣੀ, ਉਹ ਉੱਪਰੋਂ ਪਾਉਣਾ ਪੈਂਦਾ ਸੀ, ਅਤੇ ਤੁਹਾਨੂੰ ਪਤਾ ਵੀ ਤਕਰੀਬਨ ਪੰਜਾਬ ਦੇ ਵਿੱਚ 14,35,000 ਬੋਰ ਹੈ ਕੀਤੇ ਹੋਏ, 14 ਲੱਖ, ਅਤੇ ਇਹਨਾਂ ਦੇ ਵਿੱਚੋਂ ਤਕਰੀਬਨ 1 ਲੱਖ ਬੋਰ ਜਿਹੜਾ ਆ ਉਹ ਬੰਦ ਪਿਆ ਆ, ਤਾਂ ਫਿਰ ਵੀ ਦੇਖ ਲਓ ਵੀ 13.5 ਲੱਖ ਦੇ ਕਰੀਬ ਜਿਹੜੇ
ਅਮਨਦੀਪ ਜਿਦਾਂ ਤੁਸੀਂ ਪਾਣੀ ਚੱਕਣ ਵਾਲੀ ਕੀਤੀ ਨਾ, ਰਾਤ ਵਿੱਚ ਪਾਣੀ ਪਾਦੇ ਹੁੰਦੇ ਸੀ, ਕਈ ਵਾਰੀ ਇੱਦਾਂ ਹੁੰਦਾ ਸੀ ਜਿਸ ਵੇਲੇ ਮਿਸਤਰੀ ਨੇ ਪਾਣੀ ਪਾਉਣਾ ਨਾ 10-12 ਉਹ 'ਚ ਬਾਲਟੀਆਂ ਪਾ ਦੇਣੀਆਂ, ਉਹਦੇ ਵਿੱਚੋਂ 10-12 ਹੀ ਬਾਲਟੀਆਂ ਨਿਕਲਣੀਆਂ ਫਿਰ ਬੰਦ ਹੋ ਜਾਣਾ।
ਉਹ ਮੈਨੂੰ ਵੀ ਚੇਤਾ ਆ ਗਿਆ, ਉਹ ਸਾਡੇ ਬਜ਼ੁਰਗ ਸੀਗੇ ਹੈ ਨਾ, ਉਹ ਪਾਣੀ ਭਰਨੀ ਦੀ ਬਾਲਟੀ ਹੈ ਨਾ, ਤੇ ਉਹ ਕਹਿੰਦੇ ਉਹ ਨਲਕੇ ਚੋਂ ਪਾਣੀ ਨਾ ਨਿਕਲੇ ਹੈ ਨਾ, ਤੇ ਉਹ ਕਹਿੰਦੇ ਲਿਆਓ ਉਹ ਪਾਓ ਵੀ, ਉਹ ਕਹਿੰਦੇ ਉਹ ਤੋਂ ਏਦਾਂ ਕਰੋ ਗੁਆਂਢੀਆਂ ਤੋਂ ਲਿਆ ਹੈ ਨਾ, ਉਹ ਦੋ ਡੱਬੇ ਭਰ ਲਿਆ ਉੱਥੋਂ ਹੈ ਨਾ, ਅਤੇ ਉਹ ਪਾਇਆ ਫਿਰ ਨਾ ਨਿਕਲਿਆ, ਉਹ 2 ਡੱਬੇ ਭਰ ਲਿਆ ਫਿਰ ਨਾ ਨਿਕਲਿਆ ਹੈ ਨਾ, ਅਤੇ ਉਹ 3-4 ਡੱਬੇ ਪਾ ਤੇ ਹੈ ਨਾ ਨੀਚੇ, ਕਿਉਂਕਿ ਬਾਲਟੀ ਕੀਤੀ ਸੀ, ਉਹ ਫਿਰ ਚੱਕਣ ਲੱਗ ਗਿਆ, ਤੇ ਉਹ ਜਦੋਂ 1 ਬਾਲਟੀ ਭਰ ਗਿਆ ਉਹ ਫੇਰ ਬੰਦ ਹੋ ਗਿਆ। ਉਹ ਨਾਲੇ ਤਾਂ ਗਾਲ ਕੱਢੀ, ਕਹਿੰਦਾ ਬਾਲਟੀ, ਕਹਿੰਦਾ ਉਹੀ ਬਾਲਟੀ ਜਿਹੜੀ ਵਿੱਚ ਪਾਈ ਹੈ, ਕਹਿੰਦਾ ਉਹੀ ਕੱਢ ਕੇ ਮਾਰੀ ਤੁਹਾਡੇ ਮੂਹਰੇ।
ਉਹ ਪੂਰੀ ਨੀ ਨਿਕਲਦੀ ਹੁੰਦੀ ਸੀ, ਪੌਣੀ ਬਾਲਟੀ ਨਿਕਲਦੀ ਹੁੰਦੀ, ਬਾਕੀ ਉਹ ਰੇਤੇ ਦੇ ਆਲੇ ਦੁਆਲੇ ਲੱਗ ਜਾਂਦੀ।
ਉਹ ਰੀਬ੍ਰੈਂਡ, ਉਹਦਾ ਪਾਣੀ ਦੀ ਜਿੱਦਾਂ ਦੁਕਾਨ ਵਾਲਾ ਨੀ ਕਿਸੇ ਹੋਰ ਤੋਂ ਸੌਦਾ ਲੈ ਕੇ ਦਿੰਦਾ ਆਪਣੀ ਰੀਬ੍ਰੈਂਡਿੰਗ ਕਰਕੇ, ਤਾਂ ਕਿਸੇ ਦੇ ਨਾਲ ਗੱਲ
ਬੜੇ ਸ਼ਕਲ ਹੁੰਦੇ ਹੁੰਦੇ ਅਮਨਦੀਪ, ਜਦੋਂ ਇਹ ਨਲਕੇ ਵਗੈਰਾ ਲੱਗਦੇ, ਟਿਊਬਲ ਵਗੈਰਾ ਲੱਗਦੇ, ਪੂਰੀ ਓਦਾਂ ਜੈਜੈਕਾਰ ਹੁੰਦੀ ਹੁੰਦੀ ਸੀ, ਫਿਰ ਟਿਊਬਲ ਅੱਜ ਚੱਲਣਾ ਉੱਥੇ ਚੱਲੋ, ਫਿਰ ਏਦਾਂ ਵਰਤਾਰੇ ਹੁੰਦੇ ਸੀ ਜਿੱਦਾਂ ਚੀਜ਼ਾਂ ਵੰਡਣੀਆਂ, ਫਿਰ ਖੁਸ਼ੀਆਂ ਏਦਾਂ ਵੰਡਣੀਆਂ, ਤੇ ਜਿਸ ਵੇਲੇ ਏਦਾਂ ਪਾਣੀ ਮੁੱਕ ਜਾਣਾ ਜਿੰਨਾ ਕੁ ਪਾਇਆ ਉਨਾ ਵੀ ਨੀ ਨਿਕਲਣਾ, ਫਿਰ ਥੋੜੀ ਜਿਹੀ ਨਮੋਸ਼ੀ ਦੀ ਝਲਕ ਵੀ ਦੇਖਣ ਨੂੰ ਮਿਲਦੀ ਹੁੰਦੀ। ਚਲੋ
ਚਲੋ, ਤੇ ਯੋਗੀ ਕੁਮਾਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ, ਐਡਲੇਟ ਤੋਂ ਸਵਾਗਤ ਹੈ ਉਹਨਾਂ ਦਾ ਵੀ। ਔਰ ਭਾਜੀ ਉੱਧਰ ਪਰਮਜੀਤ ਸਿੰਘ ਹੋਲੇ ਗੱਲ ਦੱਸ ਰਹੇ ਨੇ ਸਾਨੂੰ, ਜਿੱਦਾਂ ਇੰਡੀਆ ਨੀ ਸ਼ਹਿਰਾਂ ਦੇ ਨਾਂ ਬਦਲਦੇ ਕਈ ਕੁਛ ਕਰਦੇ ਆ, ਤੁਹਾਨੂੰ ਪਤਾ ਹੁਣ ਆਸਟ੍ਰੇਲੀਆ, ਆਸਟ੍ਰੇਲੀਆ ਦੇ ਵਿੱਚ ਵੀ ਪੁਹਾਰਾ ਚੱਲ ਰਿਹਾ ਜਦੋਂ, ਫਿਰ ਤੁਹਾਨੂੰ ਪਤਾ ਸੈਂਟਰ 'ਚ ਲੇਬਰ ਗਵਰਨਮੈਂਟ ਆਉਂਦੀ ਹੈ, ਅਤੇ ਫਿਰ ਉਹ ਓਬਰੀਜਨਲ ਦੇ ਵਾਸਤੇ ਬੜਾ ਕੁਛ ਕਰਨ ਦੀ ਕੋਸ਼ਿਸ਼, ਕਦੇ ਸੌਰੀ ਮੰਗਦੇ ਨੇ, ਕਦੇ ਮਤਲਬ ਇੱਦਾਂ ਸਿੰਬੋਲਿਕ ਜਿਹੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦੇ ਨੇ, ਕਰਨਾ ਕਰਾਉਣਾ ਕੱਖ ਨਹੀਂ ਹੁੰਦਾ, ਗੱਲਾਂ ਹੀ ਹੁੰਦੀਆਂ ਹੈ ਨਾ ਇਹਨਾਂ ਦੀਆਂ, ਅਤੇ ਉਹ ਹੁਣ ਉਹ ਕਹਿੰਦੇ ਵੀ ਇੱਕ ਗੱਲ ਚੱਲ ਰਹੀ ਹੈ ਕੁਈਨਜ਼ਲੈਂਡ ਦੇ ਵਿੱਚ ਵੀ ਜਿਹੜਾ ਬ੍ਰਿਸਬੇਨ ਦਾ ਨਾਮ ਹੈ ਉਹ ਵੀ ਬਦਲਣ ਦਾ ਹੁਣ ਜ਼ੋਰ ਜਿਹੜਾ ਚੱਲ ਗਿਆ ਚੱਲ ਰਿਹਾ, ਅਤੇ ਮਿਆਂਜਿਨ ਨਾਮ ਹੋਊਗਾ ਜੀ ਬ੍ਰਿਸਬੇਨ ਦਾ ਕਹਿੰਦੇ, ਪਰ ਜਿਹੜੀ ਕੁਈਨਜ਼ਲੈਂਡ ਦੀ ਪ੍ਰੀਮੀਅਰ ਹੈ ਉਹਨੂੰ ਤਾਂ ਬੜਾ ਇਹਦੇ ਵਿਰੋਧ ਨਹੀਂ ਕਹਿੰਦੇ, ਨੌਨਸੈਂਸ ਬਕਵਾਸ ਹੈ ਇਹ, ਇੱਦਾਂ ਨਹੀਂ ਹੋਣਾ, ਪਰ ਕਹਿੰਦੇ ਆ ਵੀ ਜਿਹੜੇ ਹੋ ਸਕਦਾ ਓਲੰਪਿਕ ਤੋਂ ਪਹਿਲਾਂ ਇਹਦਾ ਨਾਮ ਬਦਲ ਦਿੱਤਾ ਜਾਵੇ ਜਿਸ ਹਿਸਾਬ ਨਾਲ, ਕਿਉਂਕਿ ਗੱਲਾਂ ਚੱਲਦੀਆਂ ਨੇ, ਸਰਕਾਰਾਂ ਵੀ ਇਹਨਾਂ ਦੀਆਂ ਆਪਣੀਆਂ ਹੀ ਆ, ਬੰਦੇ ਵੀ ਇਹਨਾਂ ਦੇ ਆਪਣੇ ਆ, ਲੋਬੀਇਸਟ ਵੀ ਆਪਣੇ ਹੀ ਆ, ਅਤੇ ਹੋ ਸਕਦਾ ਇਹ ਨਾਮ ਬਦਲੇ ਦੇਣ ਬ੍ਰਿਸਬੇਨ ਦਾ, ਅਤੇ ਮਿਆਂਜਿਨ ਫਿਰ ਆਪਾਂ ਜਾਇਆ ਕਰਾਂਗੇ ਇਕੱਠੇ ਹੋ ਕੇ, ਬ੍ਰਿਸਬੇਨ ਤਾਂ ਜਾ ਨਹੀਂ ਹੋਇਆ ਸਾਥੇ। ਖੈਰ ਇਹ ਜਿਹੜੇ ਨਾਮ ਬਦਲਦੇ ਵਰਤਾਰੇ ਨੇ ਇਕੱਲੇ ਇੰਡੀਆ ਦੇ ਵਿੱਚ ਨਹੀਂ, ਪਾਕਿਸਤਾਨ ਤਕਰੀਬਨ ਸਾਰਾ ਹੀ ਬਦਲਿਆ ਹੋਇਆ, ਸਾਰੇ ਹੀ ਨਾਮ ਬਦਲੇ ਹੋਏ ਨੇ, ਔਰ ਉੱਥੇ ਜਾ ਕੇ ਆਏ ਹਾਂ। ਅਤੇ ਹੁਣ ਅਮਰੀਕ ਭਾਅ ਜੀ ਇੱਧਰ ਤੁਹਾਨੂੰ ਪਤਾ ਕੌਫ ਸਾਰਬਰ ਜਿਹੜਾ ਜਿੱਥੇ ਅਸੀਂ ਰਹਿੰਦੇ ਹਾਂ ਇਹਦਾ ਨਾਮ ਪਹਿਲਾਂ ਕੀ ਹੁੰਦਾ ਸੀ, ਇਹਦਾ ਵੀ ਬਦਲਿਆ, ਇਹਦਾ ਨਾਮ ਹੁੰਦਾ ਸੀ ਕਰੋਫ, KROFFS, ਕਰੋਫ, ਕਰੋਫ ਕਰੋਫ ਹੁੰਦਾ ਸੀ, ਇੱਕ ਜਰਮਨ ਐਕਸਪਲੋਰਰ ਹੋਇਆ ਜਿਹਨੇ ਪਹਿਲਾਂ ਆਪਣਾ ਸ਼ਿਪ ਇੱਥੇ ਲਾਇਆ ਹਾਰਬਰ ਦੇ ਵਿੱਚ, ਉਹ ਜਰਮਨ ਸ਼ਿਪ ਸੀਗਾ, ਅਤੇ ਉਹਦਾ ਪੂਰਾ ਨਾਮ ਤਾਂ ਮੈਨੂੰ ਪਤਾ ਨਹੀਂ, ਪਰ ਉਹਦਾ ਜਾਣੀ ਕਿ ਜਿਹੜਾ ਪਾਪੂਲਰ ਨਾਮ ਸੀ ਉਹ ਸੀ KROFF, ਅਤੇ ਉਸ ਤੋਂ ਕਰੋਫਸ ਹਾਰਬਰ ਕਿਹਾ ਵੀ ਇਹ ਕਰੋਫ ਦਾ ਹਾਰਬਰ ਹੈ ਇੱਥੇ, ਅਤੇ ਨਾਮ ਬਣ ਗਿਆ। ਪਰ ਜਦੋਂ ਫਿਰ ਲੜਾਈ ਹੋਈ ਵੈਸਟ ਦੀ ਜਿਹੜੀ ਵਰਲਡ ਵਾਰ 1 ਅਤੇ 2 ਜਰਮਨ ਦੇ ਨਾਲ, ਤੇ ਫਿਰ ਉਹ ਇੱਕ ਜਿਹੜੀ ਭਾਵਨਾ ਆ ਐਂਟੀ ਜਰਮਨ ਭਾਵਨਾ ਐਂਟੀ ਜੈਪਨੀਜ਼ ਭਾਵਨਾ ਉਹਦੇ ਅਧੀਨ ਇਹਦਾ ਨਾਂ ਕੇ ਤੋਂ ਕੌਫ ਕਰਤਾ ਆਰ ਕੱਟਤਾ ਕੌਫਸ ਕਰ ਦਿੱਤਾ ਕੌਫਸ ਆਰਬਰ। ਇੱਥੇ ਵੀ ਕਈ ਵਾਰੀ ਰੌਲਾ ਪੈਂਦਾ ਇਹ ਵੀ ਇੱਦਾਂ ਨਹੀਂ ਕਰਨਾ ਚਾਹੀਦਾ। ਪਰ ਜਿਹੜੇ ਨਾਮ ਬਦਲੀ ਆ ਉਹ ਹੁਣ ਦੇਖੋ ਵੀ ਉੱਧਰ ਬ੍ਰਿਸਬੇਨ ਦੀ ਚੱਲ ਰਹੀ ਆ ਗੱਲਬਾਤ ਮਿੰਜਿਨ ਹੋ ਜਾਣਾ ਆ, ਤੇ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਅਮਦੀਪ ਕਹਿੰਦੇ ਹੁੰਦੇ ਸੀ ਨਾ ਅੱਗੇ ਪੁਰਾਣੇ ਜ਼ਮਾਨੇ 'ਚ ਵੀ ਸੁਣਿਆ, ਹੁਣ ਵੀ ਕਈ ਵਾਰੀ ਕਹਿੰਦੇ ਹੁੰਦੇ ਆ ਜਿਵੇਂ ਆਹ ਕੰਮ ਨਾ ਕੀਤਾ ਨਾ ਤੇ ਮੇਰਾ ਨਾਂ ਬਦਲ ਦੇਈ। ਇਹਦਾ ਮਤਲਬ ਨਾਂ ਬਦਲਣਾ ਕੋਈ ਚੰਗੀ ਗੱਲ ਨਹੀਂ ਹੁੰਦੀ। ਸੁਣਿਆ ਹੋਊਗਾ ਆਮ ਪੰਜਾਬੀ ਦੇ ਵਿੱਚ ਇਹ ਕਹਾਵਤ ਆ ਕਿ ਜੇ ਮੈਂ ਇਹ ਕੰਮ ਨਾ ਕਰ ਸਕਾਂ ਤਾਂ ਮੇਰਾ ਨਾਂ ਹੀ ਬਦਲ ਦੇ। ਇਹਦਾ ਮਤਲਬ ਕਿ ਮੇਰੀ ਜਿਹੜੀ ਹੋਂਦ ਆ ਉਹਨੂੰ ਤੂੰ ਖਤਮ ਕਰ ਦੇ। ਜਿਹੜੇ ਨਾਮ ਆ ਨਾ ਜਿੱਦਾਂ ਪਹਿਲਾਂ ਤੋਂ ਤੁਹਾਨੂੰ ਮਿਲਿਆ ਕੋਈ ਵੀ ਨਾਂ ਆ ਤੁਹਾਡਾ, ਉਹ ਤੁਹਾਡੀ ਜਿਹੜੀ ਪਹਿਚਾਣ ਆ ਇੱਕ ਤਰ੍ਹਾਂ ਦੇ ਨਾਲ। ਜੇ ਤੁਸੀਂ ਨਾਂ ਬਦਲਦੇ ਰਹੋਗੇ ਇਹ ਤੁਹਾਡੀ ਜਿਹੜੀ ਆ ਅਹਿਮੀਅਤ ਆ ਜਿਹੜੀ ਤੁਹਾਡੀ ਇੰਪੋਰਟੈਂਸ ਆ ਉਹ ਕੋਈ ਜ਼ਿਆਦਾ ਰਹਿੰਦੀ ਨਹੀਂ ਆ। ਜਿੱਦਾਂ ਹੁਣ ਤੁਸੀਂ ਪੰਜਾਬ ਵਿੱਚ ਹਰਿੰਦਰ ਸਿੰਘ ਹੁੰਦੇ ਆ, ਇੱਥੇ ਆ ਕੇ ਤੁਸੀਂ ਬਣ ਜਾਂਦੇ ਹੈਰੀ, ਤੇ ਪੰਜਾਬ ਵਿੱਚ ਤੁਸੀਂ ਹੁੰਦੇ ਆ ਅਮਨਦੀਪ, ਇੱਥੇ ਬਣ ਜਾਂਦੇ ਐਮੀ ਸਮਥਿੰਗ। ਪੰਜਾਬ ਵਿੱਚ ਤੁਸੀਂ ਹੋਰ ਕੁਛ ਹੁੰਦੇ ਆ, ਇੱਥੇ ਬਣ ਜਾਂਦੇ ਹੋਰ ਕੁਛ, ਉਹਦੀ ਵੈਸੇ ਲੋੜ ਨਹੀਂ ਹੁੰਦੀ। ਕਹਿੰਦੇ ਜੀ ਜੋਬਾਂ ਨਹੀਂ ਮਿਲਦੀਆਂ ਕਿ ਤੁਹਾਡਾ ਨਾਂ ਨਾ ਬਦਲੋ, ਹੈਰੀ ਨਾ ਬਣੋ, ਹੋਰ ਕਿਹੜੇ ਬੈਟਮੈਨ ਨਾ ਬਣੋ ਜਾਂ ਵਿਲੀਅਮ ਨਾ ਬਣੋ। ਜੇ ਵਰਿੰਦਰ ਸਿੰਘ ਤਾਂ ਵਿਲੀਅਮ ਸਿੰਘ ਬਣ ਗਿਆ, ਇੱਦਾਂ ਜੇ ਨਾਂ ਬਦਲੋ ਤਾਂ ਤੁਹਾਨੂੰ ਨੌਕਰੀਆਂ ਵਿੱਚ ਪਰੇਸ਼ਾਨੀ ਹੁੰਦੀ ਹੈ। ਮੇਰੇ ਖਿਆਲ 'ਚ ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ। ਜੇ ਅਮਨਦੀਪ ਸਿੰਘ ਸਿੱਧੂ ਨੂੰ ਨੌਕਰੀ ਮਿਲ ਸਕਦੀ ਆ, ਜੇ ਸਰਦਾਰ ਜਰਨੈਲ ਸਿੰਘ ਉਹਨਾਂ ਨੂੰ ਨੌਕਰੀ ਮਿਲ ਸਕਦੀ ਆ, ਤੁਹਾਡੇ ਵੱਡੇ ਵੀਰ ਨੂੰ ਨੌਕਰੀ ਮਿਲ ਸਕਦੀ ਆ, ਤਾਂ ਨੌਕਰੀ ਤਾਂ ਕਿਸੇ ਨੂੰ ਵੀ ਮਿਲ ਸਕਦੀ ਹੈ। ਉਹ ਨਾਂ ਦਾ ਨਹੀਂ ਹੁੰਦਾ, ਉਹਦੇ ਵਿੱਚ ਤੁਹਾਡੇ ਸਕਿੱਲਸ ਦੇਖੇ ਜਾਂਦੇ ਆ ਕਿ ਤੁਹਾਡੇ ਸਕਿੱਲਸ ਕਿੰਨੇ ਆ, ਤੁਸੀਂ ਉਸ ਜੋਬ ਨੂੰ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ। ਨਾਵਾਂ ਵਿੱਚ ਤਾਂ ਉਹਦੀ ਕੁਛ ਦਾ ਰੱਖਿਆ ਨਹੀਂ, ਇੱਕ ਗਾਣਾ ਵੀ ਹੁੰਦਾ ਆ, ਉਹ ਮੈਨੂੰ ਯਾਦ ਨਹੀਂ ਆ ਰਿਹਾ। ਤੇ ਨਾਂ ਵੈਸੇ ਬਦਲਣੇ ਵੀ ਨਹੀਂ ਚਾਹੀਦੇ। ਹਿੰਦੁਸਤਾਨ ਦੇ ਵਿੱਚ ਵੀ ਨਾਂ ਕਾਫੀ ਬਦਲੇ ਜਾ ਰਹੇ ਆ। ਤੁਹਾਡੇ 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 ਜ਼ਿਲ੍ਹੇ ਦਾ ਨਾਂ ਪਹਿਲਾਂ ਤਾਂ ਨਵੇਂ ਸ਼ਹਿਰ ਦਾ ਨਾਂ ਪਤਾ ਨੀ ਕੀ ਬਦਲ ਦਿੱਤਾ, ਉਹ ਸਰਦਾਰ ਭਗਤ ਸਿੰਘ ਸ਼ਹੀਦ ਭਗਤ ਸਿੰਘ ਨਗਰ
ਬੜੀ ਲੋਕਾਂ ਚ ਕਨਫਿਊਜ਼ਨ ਹੈ। ਲੋਕ ਇੱਦਾਂ ਸਮਝਦੇ ਆ ਨਵਾਂ ਸ਼ਹਿਰ ਦਾ ਨਾਂ ਬਦਲਿਆ, ਤੇ ਅਸਲ ਦੇ ਵਿੱਚ ਨਵੇਂ ਸ਼ਹਿਰ ਦਾ ਨਾਂ ਨਹੀਂ ਬਦਲਿਆ, ਉਹ ਬਦਲਿਆ ਕਿਸੇ ਦਾ ਵੀ ਨਾਂ ਹੈ ਨਹੀਂ। ਉਹ ਜਿਹੜਾ ਜ਼ਿਲ੍ਹਾ ਸੀਗਾ ਜ਼ਿਲ੍ਹੇ ਦਾ ਨਾਂ ਸ਼ਹੀਦ ਭਗਤ ਸਿੰਘ ਨਗਰ ਕਰਤਾ। ਹੁਣ ਉਹ ਵੀ ਦੇਖੋ ਬੜਾ ਕਨਫਿਊਜ਼ਿੰਗ ਹੈ ਕਿ ਜਿਹੜਾ ਜ਼ਿਲ੍ਹਾ ਆ ਉਹ ਤਾਂ ਮਤਲਬ ਨਗਰ ਹੈ ਹੀ ਨਹੀਂ, ਹੈ ਨਾ, ਜ਼ਿਲ੍ਹਾ ਥੋੜ੍ਹਾ ਨਗਰ ਹੁੰਦਾ ਆ। ਅਤੇ ਹਾਂ ਮਤਲਬ ਉਹ ਨਗਰ ਤਾਂ ਉੱਥੇ ਰੱਖ ਲਓ ਵੀ ਨਵਾਂ ਸ਼ਹਿਰ ਹੈ ਜਿਹੜਾ ਨਗਰ ਹੈ, ਠੀਕ ਹੈ, ਪਰ ਨਵੇਂ ਸ਼ਹਿਰ ਦਾ ਨਾਂ ਨਵਾਂ ਸ਼ਹਿਰ ਹੀ ਹੈ, ਇਹ ਮਤਲਬ ਫੈਕਟ ਹੈ। ਪਰ ਉਹ ਜ਼ਿਲ੍ਹੇ ਦਾ ਨਾਂ ਸ਼ਹੀਦ ਭਗਤ ਸਿੰਘ ਨਗਰ ਰੱਖਤਾ, ਮਤਲਬ ਦੇਰ ਇਜ਼ ਲੋਟ ਆਫ ਕਨਫਿਊਜ਼ਨ। ਮਤਲਬ ਪਤਾ ਨਹੀਂ ਲੱਗਦਾ, ਲੋਕ ਨਵੇਂ ਸ਼ਹਿਰ ਦਾ ਨਾਂ ਹੀ ਸਮਝੀ ਜਾਂਦੇ ਸ਼ਹੀਦ ਭਗਤ ਸਿੰਘ ਨਗਰ, ਹੈ ਨਾ।
ਨਹੀਂ ਅਮਨਦੀਪ, ਜਿਸ ਵੇਲੇ ਜਲੰਧਰੋਂ ਬੱਸ ਬੈਠੋ ਉੱਥੇ ਲਿਖਿਆ ਹੁੰਦਾ ਜਲੰਧਰ ਟੂ ਸ਼ਹੀਦ ਭਗਤ ਸਿੰਘ ਨਗਰ, ਇਹ ਤਾਂ ਮਤਲਬ ਸਾਰੇ ਜ਼ਿਲ੍ਹੇ ਘੁੰਮਦੀ ਬੱਸ ਹੋ।
ਇਹ ਬੜੀ ਬੜੀ ਕਨਫਿਊਜ਼ਨ ਹੈ ਉੱਥੇ, ਪਤਾ ਨਹੀਂ ਮੈਂ ਹੀ ਕਨਫਿਊਜ਼ ਹੋਇਆ।
ਰੋਪੜ ਦਾ ਨਾਂ ਰੂਪਨਗਰ ਰੱਖਿਆ,
ਨਹੀਂ ਉਹ ਤਾਂ ਭਾਜੀ ਚਲੋ ਠੀਕ ਹੈ, ਉਹ ਤਾਂ ਮਤਲਬ ਜਿੱਥੇ ਤੱਕ ਮਤਲਬ ਰੋਪੜ ਚਲੋ ਨਾਂ ਹੀ ਬਦਲ ਦਿੱਤਾ, ਹੈ ਨਾ, ਸ਼ਹਿਰ ਦਾ ਨਾਂ ਬਦਲਣਾ ਉਹ ਵੱਖਰੀ ਗੱਲ ਹੈ, ਪਰ ਇੱਕ ਜ਼ਿਲ੍ਹੇ ਦਾ ਨਾਮ ਰੱਖਣਾ ਅਤੇ ਉਹ ਜ਼ਿਲ੍ਹਾ ਜਿਹੜਾ ਆ ਭਗਤ ਸਿੰਘ ਜ਼ਿਲ੍ਹਾ ਰੱਖ ਸਕਦੇ ਜੀ, SBS ਹੈ ਨਾ, SBS ਜ਼ਿਲ੍ਹਾ।
ਖੈਰ ਉਹਦਾ ਇੱਕ ਗੱਲ ਹੈ ਅਮਨਦੀਪ,
ਇਮੋਸ਼ਨਲ ਹੋ ਕੇ
ਪਹਿਲਾਂ ਕਲਕੱਤਾ ਨਾਂ ਹੁੰਦਾ ਸੀ, ਜਦੋਂ ਕਲਕੱਤਾ ਨਾਂ ਵੀ ਹੁੰਦਾ ਸੀ, ਜਿਹੜੇ ਬੰਗਾਲੀ ਹੈ ਨਾ ਉਹਨੂੰ ਕੋਲਕੱਤਾ ਹੀ ਕਹਿੰਦੇ ਹੁੰਦੇ ਸੀ, ਕਿਉਂਕਿ ਉਹਨਾਂ ਦੀ ਜਿਹੜੀ ਪ੍ਰੋਨਾਸੀਏਸ਼ਨ ਹੈ ਨਾ ਕੋਲਕਾਤਾ, ਉਹ ਕਲਕੱਤਾ ਕਹਿ ਨਹੀਂ ਸਕਦੇ, ਉਹ ਕੋਲਕਾਤਾ ਕਹਿੰਦੇ ਆ। ਉਹਨਾਂ ਨੂੰ ਰਸਗੁੱਲਾ ਕਹਿਣਾ, ਇਹਨਾਂ ਰਸਗੁੱਲਾ ਕਹਿੰਦੇ ਆ, ਰਸਗੁੱਲਾ। ਤੇ ਉਹ ਤਾਂ ਚਲੋ ਮੰਨਿਆ ਜਾ ਸਕਦਾ ਕਿ ਉਹਨਾਂ ਦੀ ਪ੍ਰੋਨਾਸੀਏਸ਼ਨ ਇੱਦਾਂ ਆ, ਉਹ ਇੱਦਾਂ ਬੋਲਦੇ ਆ। ਤੇ ਹੁਣ ਤਾਂ ਕਹਿੰਦੇ ਲੁਧਿਆਣੇ ਦਾ ਵੀ ਨਾਂ ਚੇਂਜ ਕਰ ਦੇਣਾ, ਨਹੀਂ ਪਤਾ ਤੁਹਾਨੂੰ
ਉਹ ਕੀ ਕਰਨਾ,
ਉਹ ਲੁਧਿਆਣਾ ਕਰ ਦੇਣਾ ਕਹਿੰਦੇ।
ਨਹੀਂ ਐਕਚੁਲੀ ਲੁਧਿਆਣਾ ਤੇ ਉਹ ਲੋਧੀ ਆਣਾ ਆ, ਜਿਹੜਾ ਲੋਧੀ ਸੀ ਨਾ ਸੁਲਤਾਨ ਆਪਣੇ ਰਾਜਾ ਲੋਧੀ,
ਹਾਂਜੀ
ਹਾਂ, ਉਹ ਉਹਨੇ ਵਸਾਇਆ ਸੀ ਨਾ ਉਹ ਲੋਧੀ ਆਣਾ, ਜਿੱਦਾਂ ਨਾਨਕਾਣਾ ਹੈ, ਜਿੱਦਾਂ ਨਾਨਕਾਣਾ ਮਤਲਬ ਨਾਨਕ, ਜਿੱਥੇ ਨਾਨਕ ਮਹਾਰਾਜ ਆਏ ਆ, ਹੈ ਨਾ, ਜਿੱਥੇ ਦੇ ਹੋਏ ਆ ਉਹਨੂੰ ਨਾਨਕਾਣਾ ਕਹਿੰਦੇ ਆ। ਇੱਦਾਂ ਚੂੜਕਾਣਾ, ਹੈ ਨਾ, ਉਹ ਜਿੱਥੇ ਉਹ ਚੂੜ ਦਾ ਪਿੰਡ ਸੀਗਾ, ਇੱਦਾਂ ਇਹ ਇਹ ਲੋਧੀ ਆਉਣਾ ਹੈ, ਲੋਧੀ ਦਾ ਵਸਾਇਆ ਹੋਇਆ ਸ਼ਹਿਰ ਇਹ ਲੋਧੀ ਆਉਣਾ ਆ, ਅਤੇ ਉਹ ਫਿਰ ਜੇ ਲੁਧਿਆਣਾ ਕਰਨਾ ਉਹ ਵੀ ਫਿਰ ਸਹੀ ਨਹੀਂ, ਜ਼ਿਆਦਾ ਫਿਰ ਮੁੱਢਲੇ 'ਤੇ ਜਾਓ, ਲੋਧੀ 'ਤੇ ਜਾਓ, ਫਿਰ ਲੋਧੀ ਆਉਣਾ।
ਨਹੀਂ ਹੁਣ ਇਹ ਚਲੋ ਨਾਵਾਂ ਦੀ ਗੱਲ ਚੱਲ ਰਹੀ ਤਾਂ ਫਗਵਾੜਾ ਕਾ ਤੇ ਨਾ ਪਿਆ,
ਉਹ ਫਗਵਾੜਾ ਉਹ ਸੀਗਾ ਫੱਗੂ ਦਾ ਬਾੜਾ, ਉਹ
ਹਾਂਜੀ ਫੱਗੂ ਦਾ ਬਾੜਾ,
ਫੱਗੂ ਦਾ ਬਾੜਾ ਸੀਗਾ। ਅਤੇ ਉਹ ਬਾੜੇ ਦਾ ਮਤਲਬ ਹੁੰਦਾ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਪੈਰੀਮੀਟਰ ਹੈ ਨਾ, ਜਿਹੜਾ ਉਹਦਾ ਇਲਾਕਾ। ਹਾਂ, ਬਾੜੇ ਛੋਟੇ ਵੀ ਹੁੰਦੇ ਨੇ, ਵੱਡੇ ਵੀ ਹੁੰਦੇ ਨੇ, ਫੈਂਸ ਉਹ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਵੇਲੇ ਦੇ ਪਰਿਵਾਰ ਜਿਹੜੇ ਸਿੱਖ ਰਹੇ ਨੇ ਉਹਨਾਂ ਦੇ, ਤਾਂ ਛੇਵੇਂ ਪਾਤਸ਼ਾਹ ਦੇ ਵੇਲੇ ਦਾ ਬੜਾ ਇਤਿਹਾਸ ਹੈ ਨਾ। ਅਤੇ ਫਿਰ ਉਹਨਾਂ ਨੇ ਜਾ ਕੇ ਮੇਰਾ ਖਿਆਲ ਹੋਰ ਸਟੇਟਾਂ ਦੇ ਵਿੱਚ ਵੀ ਪ੍ਰਚਾਰ ਕੀਤਾ ਫੱਗੂ ਉਹਨਾਂ ਨੇ, ਅਤੇ ਇਹ ਇੱਕ ਵੱਡਾ ਵੱਡੀ ਗੱਲ ਹੈ। ਅਤੇ ਇਹਦੀਆਂ ਕਹਾਵਤਾਂ ਵੀ ਬਣੀਆਂ ਹੋਈਆਂ ਨੇ, ਖੈਰ ਹੁਣ ਤਾਂ ਮੈਨੂੰ ਮੂੰਹ ਜ਼ਬਾਨੀ ਯਾਦ ਨਹੀਂ, ਪਰ ਅਗਰ ਯਾਦ ਹੋਵੇ ਤਾਂ ਕੋਈ ਮੇਰੇ ਸਰੋਤੇ ਸਾਡੇ ਭੇਜ ਸਕਦੇ ਆ। ਤਾਂ ਪਰ ਇੱਦਾਂ ਜਿਹੜੇ ਨਾਮ ਹੈ ਓਰਿਜਿਨਲ ਜਿਹੜੇ ਨੇ ਉਹ ਮੇਰਾ ਖਿਆਲ ਵੀ ਮੈਨੂੰ ਲੱਗਦਾ ਇਹ 'ਚ ਪੈਣਾ ਨਹੀਂ ਚਾਹੀਦਾ ਬਹੁਤਾ ਜ਼ਿਆਦਾ, ਆਪਾਂ ਨੂੰ ਵੀ ਇਹਦੇ ਵਿੱਚ ਪੈਣਾ ਨਹੀਂ ਚਾਹੀਦਾ। ਅਤੇ
ਇੱਕ ਹੋਰ ਵੀ ਗੱਲ ਹੈ ਨਾਮਾਂ ਦੀ, ਜੇ ਤੁਸੀਂ ਨਾਂ ਦੇਖੋ ਨਾ, ਜੇ ਪੰਜਾਬ ਦੇ ਜਿਹੜੇ ਬੱਚਿਆਂ ਦੇ ਨਾਂ ਆ, ਸਾਡੇ ਨਾਂ ਆ, ਉਹਨਾਂ ਵਿੱਚ ਕਾਫੀ ਡਰਮੈਟਿਕ ਚੇਂਜ ਆਈ ਹੈ, ਉਹਨਾਂ ਦੇ ਸਟਰਕਚਰ ਵਿੱਚ ਵੀ, ਉਹਨਾਂ ਦੇ ਨੇਚਰ ਵਿੱਚ ਵੀ ਬਹੁਤ ਜ਼ਿਆਦਾ ਨਾਵਾਂ ਵਿੱਚ ਚੇਂਜ ਆਈ ਹੈ। ਲੇਕਿਨ ਇੱਥੇ ਆਸਟ੍ਰੇਲੀਆ ਦੇ ਵਿੱਚ 30 ਸਾਲ ਸਾਨੂੰ ਰਹਿੰਦੇ ਹੋ ਗਏ, ਇੱਥੇ ਬਿਲਕੁਲ ਨਾਂ ਉਹੀ ਹੈ ਜਿਹੜੇ ਅੱਜ ਤੋਂ 30 ਸਾਲ ਪਹਿਲਾਂ ਸੀਗੇ, ਨਾਂ ਵਿਲੀਅਮ, ਰੋਬਰਟ, ਸਮਿਥ ਜਾਂ ਜੌਨ, ਐਂਡਰੂ, ਉਹੀ ਨਾਂ ਆ, ਨਾਵਾਂ 'ਚ ਕੋਈ ਚੇਂਜ ਨਹੀਂ ਆਈ ਹੈ। ਲੇਕਿਨ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ, ਸਪੈਸ਼ਲੀ ਪੰਜਾਬ ਦੇ ਵਿੱਚ ਨਾਵਾਂ ਦਾ ਜਿਹੜਾ ਸਟਰਕਚਰ ਹੈ ਬਿਲਕੁਲ ਚੇਂਜ ਹੋ ਗਿਆ ਆ। ਉਹ ਜਿਹੜੇ ਪਹਿਲੇ ਨਾਂ ਹੁੰਦੇ ਸੀ ਨਾ, ਮਹਾਂ ਸਿੰਘ, ਜਿੱਦਾਂ ਸਤਿਆਦੇਵ, ਕ੍ਰਿਸ਼ਨ ਕੁਮਾਰ, ਏਦਾਂ ਦੇ ਨਾਂ ਹੁਣ ਹੈ ਨਹੀਂ ਹੈ। ਹੁਣ ਨਾਂ ਜਿਹੜੇ ਧਾਰਮਿਕ ਚੀਜ਼ਾਂ ਦੇ ਜ਼ਿਆਦਾ ਰੱਖੇ ਜਾਂਦੇ ਆ, ਜਿਹਨਾਂ ਦੀ ਕਾਫ਼ੀ ਕਈ ਵਾਰੀ ਕ੍ਰਿਟੀਸਿਜ਼ਮ ਵੀ ਹੁੰਦਾ। ਉਹਦੀ ਵੀ ਅਸੀਂ ਇੱਕ ਵਾਰੀ ਪ੍ਰੋਗਰਾਮ ਵੀ ਪੇਸ਼ ਕੀਤਾ ਸੀ ਕਿ ਜਿਹੜੇ ਧਾਰਮਿਕ ਗ੍ਰੰਥਾਂ ਦੇ ਜਿਹੜੇ ਅਸੀਂ ਨਾਂ ਰੱਖਦੇ ਹਾਂ, ਕਈ ਵਾਰ ਉਹਨਾਂ ਦੀ ਅਸੀਂ ਦੁਰਗਤੀ ਵੀ ਕਾਫ਼ੀ ਸਮਾਜ ਵਿੱਚ ਕਰਾਉਂਦੇ ਹਾਂ ਨਾਵਾਂ ਦੀ, ਤੇ ਉਹ ਨਾਵਾਂ ਦੀ ਤਾਂ ਹੁੰਦੀ ਹੀ ਹੁੰਦੀ ਆ, ਲੇਕਿਨ ਉਹਦੇ ਨਾਲ ਜਿਹੜੇ ਧਾਰਮਿਕ ਤੁਹਾਡੀਆਂ ਪਰੰਪਰਾਵਾਂ ਆ, ਧਾਰਮਿਕ ਤੁਹਾਡੇ ਚਿੰਨ੍ਹ ਆ, ਉਹਨਾਂ ਦੀ ਵੀ ਕਈ ਵਾਰੀ ਅਸੀਂ ਦੁਰਗਤੀ ਜਾਣੇ ਅਣਜਾਣੇ ਵਿੱਚ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ, ਹੁੰਦੀ ਹੈ। ਤੁਸੀਂ ਇਹਦੇ ਵਿੱਚ 2-4 ਸ਼ਬਦਾਂ 'ਚ ਕਹੋ ਤੇ ਬਾਅਦ ਚੇਂਜ ਕਰੋ ਟੋਪਿਕ।
ਹਾਂਜੀ ਹਾਂਜੀ, ਉਹ ਇਹ ਤਾਂ ਮਤਲਬ ਆਪਾਂ ਨੂੰ ਜਿਸ ਤਰ੍ਹਾਂ ਹੁਣ ਕਈ ਨਾਮ ਰੱਖ ਲੈਂਦੇ ਹੈ ਨਾ, ਨਾਨਕ ਹੈ ਨਾ,
ਹਾਂਜੀ,
ਅਤੇ ਉਹ ਨਹੀਂ ਰੱਖਣਾ ਚਾਹੀਦਾ। ਬੜਾ ਕਈ ਮਤਲਬ ਆਪਣੇ ਆਪਣੇ ਧਰਮ ਦੀ ਗੱਲ ਹੈ ਜਾਂ ਕਿਸ ਤਰ੍ਹਾਂ ਆਸਥਾ ਦੀ ਗੱਲ ਹੈ, ਕਿਉਂਕਿ ਵੈਸੇ ਤਾਂ ਗੁਰਬਾਣੀ ਦੇ ਵਿੱਚ ਵੀ ਆਉਂਦਾ ਆ, ਪੁਰਾਣੇ ਗ੍ਰੰਥਾਂ ਦੇ ਵਿੱਚ ਵੀ ਆਉਂਦਾ, ਅਜਾਮਲ ਪਾਪੀ ਜਿਹੜਾ ਹੋਇਆ ਆ ਉਹਨੇ ਆਪਣੇ ਮੁੰਡੇ ਦਾ ਨਾਮ ਨਰਾਇਣ ਰੱਖਿਆ ਹੋਇਆ ਸੀ ਹੈ ਨਾ, ਅਤੇ ਉਹ ਉਹਦਾ ਨਾਮ ਲੈਂਦਾ ਲੈਂਦਾ ਅਖੀਰ ਦੇ ਵਿੱਚ ਉਹ ਮਤਲਬ ਉਹਦੇ ਪਾਰ ਉਤਾਰਾ ਹੋ ਗਿਆ, ਪਰਮਾਤਮਾ ਦਾ ਨਾਮ ਆਖਰੀ ਸਵਾਸਾਂ 'ਤੇ ਲੈ ਲਿਆ ਉਹਨਾਂ ਨਾਲ, ਕਿਉਂਕਿ ਉਹਦੇ ਮੁੰਡੇ ਦਾ ਨਾਂ ਰੱਖਿਆ ਹੋਇਆ ਸੀ। ਹੁਣ ਇਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਲੋਕ ਆਪਣੇ ਬੱਚਿਆਂ ਦੇ ਨਾਮ ਧਾਰਮਿਕ ਰੱਖ ਲੈਂਦੇ ਨੇ, ਪਰ ਹੁਣ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕਈ ਵਾਰੀ ਉਹ ਖਰਾ ਨਹੀਂ ਉਤਰਦਾ। ਹੁਣ ਮੈਂ ਜਾਣਦਾ ਕਿ ਸਾਡੇ ਇਲਾਕੇ ਦੇ ਵਿੱਚ ਕੁਛ ਇਸ ਤਰ੍ਹਾਂ ਦੇ ਨਾਮ ਰੱਖੇ ਹੋਏ ਆ ਬਿਜ਼ਨਸਾਂ ਨੇ, ਜਿਸ ਤਰ੍ਹਾਂ ਗੁਰੂ ਨਾਨਕ ਹੋਮ ਲੋਨ, ਖਾਲਸਾ ਲੋਨ ਹੈ ਨਾ, ਜਾਂ ਹਿੰਦੂ ਦੇਵੀ ਦੇਵਤਿਆਂ ਦੇ ਨਾਂ ਦੇ ਰੱਖੇ, ਅਤੇ ਉਹਨਾਂ ਦੀ ਇੰਨੀ ਕੁ ਮਤਲਬ ਬਦਨਾਮੀ ਹੋਈ ਪਈ ਆ, ਇੰਨਾ ਕੁ ਲੋਕਾਂ ਦੀ ਛਿੱਲ ਲਾਉਂਦੇ ਨੇ ਹੈ ਨਾ, ਵੀ ਰਹੇ ਰੱਬ ਦਾ ਨਾਂ ਹੈ ਨਾ, ਰੱਬ ਦਾ ਨਾਂ ਹੀ ਰਹਿਣਾ, ਕਿਉਂਕਿ ਨਾਮ ਤਾਂ ਨਾਨਕ ਦਾ ਹੀ ਰੱਖਿਆ ਹੋਇਆ ਉਹਨਾਂ ਨੇ, ਖਾਲਸਾ ਰੱਖਿਆ ਹੋਇਆ, ਦੇਵੀ ਦੇਵਤਿਆਂ ਦਾ ਰੱਖਿਆ ਹੋਇਆ, ਅਤੇ ਲੋਕ ਨਾ ਫਿਰ ਉਹਨਾਂ ਨਾਮਾਂ ਨੂੰ ਥੋੜ੍ਹਾ ਜਿਹਾ ਰੂਡ, ਰਫ ਤਰੀਕੇ ਨਾਲ ਵਰਤਦੇ ਨੇ। ਇਹ ਇੱਥੇ ਫਿਰ ਨਾ ਫਿਰ ਜਿਹੜੇ ਸਾਡੇ ਵਰਗੇ ਕੋਲ ਖੜ੍ਹੇ ਹੁੰਦੇ ਨੇ ਉਹਨਾਂ ਨੂੰ ਬੜਾ ਯਾਰ ਤੂੰ ਚੱਲ ਗਾਲ ਉਹ ਬੰਦੇ ਨੂੰ ਕੱਢ ਲਾ, ਉਹ ਬਿਜ਼ਨਸ ਉਹਨੇ ਉਹ ਫਲਾਨੇ ਵਾਲੇ ਜੀ, ਜਿੱਦਾਂ ਆਪਾਂ ਨਹੀਂ ਕਹਿ ਦਈਦਾ ਉਹ ਫਲਾਨੇ ਬਿਜ਼ਨਸ ਵਾਲੇ।
ਹਾਂਜੀ ਹਾਂਜੀ ਹੈ ਨਾ, ਚਲੋ ਇਹ ਤਾਂ ਬਿਜ਼ਨਸ ਦੀ ਗੱਲ ਹੋ ਗਈ ਆ। ਆਮ ਨਾਮ ਵੀ ਅਸੀਂ ਰੱਖਦੇ ਹਾਂ, ਜਿੱਦਾਂ ਗੁਰਬਾਣੀ ਦੇ ਆਧਾਰਿਤ ਕਈ ਟਰਮਸ ਆ ਜਾਂ ਗੁਰਬਾਣੀ ਦੇ ਸ਼ਲੋਕ ਆ, ਉਹਨਾਂ ਦੇ ਨਾਂ ਤੇ ਅਸੀਂ ਨਾਮ ਰੱਖਦੇ, ਜਪਜੀ ਰੱਖਦੇ ਹਾਂ ਹੈ ਨਾ, ਰੱਖਦੇ ਹਾਂ ਨਾ।
ਹਾਂਜੀ ਹਾਂਜੀ,
ਜਪਜੀ ਹਾਂਜੀ ਇਹ ਰੱਖਿਆ ਹੁੰਦਾ ਨਾਂ, ਜਾਂ ਸਤਨਾਮ ਰੱਖਦੇ ਹਾਂ,
ਨਹੀਂ ਸੁਖਮਣੀ, ਸੁਖਮਣੀ ਜਪਜੀ ਹੈ ਨਾ, ਸਿਮਰਨ, ਇਸ ਤਰ੍ਹਾਂ ਦੇ ਨਾਂ।
ਹਾਂਜੀ, ਜਿਹੜਾ ਜਿਹੜਾ ਸਮਾਜ ਵਿੱਚ ਵਰਤਾਰਾ ਹੁੰਦਾ, ਜਿਸ ਵੇਲੇ ਤੁਹਾਡੀ ਲੜਾਈ ਹੁੰਦੀ ਇੱਕ ਦੂਜੇ ਦੇ ਨਾਲ, ਗਾਲੋ ਗਲੋਚ ਕਰਦੇ ਹਾਂ, ਫਿਰ ਉਹ ਨਾਂ ਲੈ ਕੇ ਗਾਲੋ ਗਲੋਚ ਕਰਦੇ ਹਾਂ, ਤੇ ਉੱਥੇ ਫਿਰ ਅਸੀਂ ਜਿਹੜੀ ਜਿਹੜਾ ਧਾਰਮਿਕ ਚਿੰਨ੍ਹ ਆ ਉਹਨਾਂ ਨੂੰ ਕਾਫੀ ਅਸੀਂ ਥੱਲੇ ਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਏਦਾਂ ਹੁੰਦਾ ਵੀ ਬੇਇੱਜ਼ਤੀ ਬੜੀ ਹੁੰਦੀ ਹੈ।
ਨਹੀਂ ਨਹੀਂ ਬੇਇੱਜ਼ਤੀ ਹੁੰਦੀ ਹੈ, ਹੁੰਦੀ ਹੈ, ਹੁੰਦੀ ਭਾਜੀ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ।
ਹਾਂਜੀ, ਜੇ ਤੁਸੀਂ ਨਾਂ ਰੱਖਣੇ ਆ ਤਾਂ ਉਹ ਨਾਂ ਰੱਖਣੇ ਚਾਹੀਦੇ ਜਿਹੜੇ ਕਿ ਆਮ ਸਮਾਜ ਵਿੱਚ ਪ੍ਰਚਲਿਤ ਹੈ। ਜਿੱਦਾਂ ਪਹਿਲਾਂ ਹੁੰਦੇ ਮਹਾਂ ਸਿੰਘ ਆ, ਠੀਕ ਹੈ, ਮਹਾਂ ਸਿੰਘ ਕਿੱਡਾ ਬੜਾ ਕਹਿਣ ਨੂੰ ਲੱਗਦਾ ਮਹਾਂ ਸਿੰਘ, ਹਨਾ। ਤੇ ਹੋਰ ਜਿੱਦਾਂ ਤੁਸੀਂ ਕੋਈ ਨਾਂ ਰੱਖਦੇ ਆ ਪ੍ਰਿਤਪਾਲ, ਹਨਾ, ਚਲੋ ਉਹ ਵੀ ਠੀਕ ਹੈ, ਵਧੀਆ ਨਾਂ ਰੱਖਿਆ। ਜਿੱਦਾਂ ਅਮਨਦੀਪ, ਅਮਨ ਦਾ ਦੀਪ ਚਿਰਾਗ, ਇਹ ਨਾਂ ਰੱਖਿਆ ਜਾ ਸਕਦਾ। ਚਲੋ ਵਧੀਆ ਵਧੀਆ ਨਾਂ ਹੋਰ ਵੀ ਬਹੁਤ ਹੈ, ਜਿਹੜੇ ਸਰਵਣ ਸਿੰਘ ਬਹੁਤ ਵਧੀਆ ਨਾਂ ਆ, ਹਨਾ, ਏਦਾਂ ਵੱਡੇ ਵੱਡੇ ਨਾਂ ਰੱਖੇ ਜਾ ਸਕਦੇ ਆ। ਅਸੀਂ ਇੱਕ ਤਾਂ ਅਮਨਦੀਪ, ਇੱਥੇ ਮੇਰੇ ਦੋਤੇ ਦਾ ਬਰਥਡੇ ਸੀਗਾ ਤੇ ਉਹ ਮਨਾਉਣ ਗਏ ਪਾਰਕ ਦੇ ਵਿੱਚ ਕਿਸੇ ਚ, ਤੇ ਉਹਦੇ ਵਿੱਚ ਜਿਸ ਵੇਲੇ ਬੱਚੇ ਬੱਚੇ ਆਉਂਦੇ ਸੀ ਨਾ, ਤੇ ਉਹਨੂੰ ਬੱਚਿਆਂ ਨੂੰ ਫਿਰ ਦੌੜ ਕੇ ਛੋਟੇ ਛੋਟੇ ਬੱਚੇ ਲੈਣ ਜਾਂਦੇ ਹੁੰਦੇ ਸੀ। ਫਿਰ ਆ ਗਿਆ ਇੱਕ, ਆਇਆ ਮੁੰਡਾ ਗੋਰਾ ਪਾਰਟੀ ਵਿੱਚ ਆਇਆ, ਉਹਦਾ ਨਾਂ ਸੀ ਸਮਿਥ ਬੈਸਟਰੋ। ਉਹ ਸਮਿਥ ਆ ਗਿਆ ਵੀ ਆ ਗਿਆ ਸਮਿਥ ਬੈਸਟਰੋ ਆ ਗਿਆ।
ਅੱਛਾ,
ਉਹ ਜਿਲੇ ਨਿਕਲਿਆ ਚੂਹਾ ਜਿਹਾ ਵਿੱਚੋਂ ਨਿਕਲਿਆ ਸਮਿਥ ਸਾਹਿਬ। ਮੈਂ ਕਿਹਾ ਨਾਂ ਨਾ ਰੋਬ ਦੇਖੋ ਕਿੰਨਾ, ਸਮਿਥ ਬੈਸਟਰੋ ਆ ਗਿਆ ਬਈ, ਸਮਿਥ ਬੈਸਟਰੋ। ਫਿਰ ਡੋਮਿਨਿਕ ਸ਼ਾਹ ਆ ਗਿਆ ਜੀ।
ਅੱਛਾ,
ਨਾਂ ਜਿਹੜੇ ਜਿੱਦਾਂ ਨਾ ਏਦਾਂ ਲੱਗੇ ਵੀ ਜਿਹੜਾ ਬਹੁਤ ਬੜਾ ਬੰਦਾ ਹੋਣਾ, ਵਿੱਚੋਂ ਨਿਕਲਿਆ ਛੋਟਾ ਜਿਹਾ ਹੀ ਉਹ, ਜਿੱਦਾਂ ਬੱਚੇ ਦਾ ਏਦਾਂ ਹੀ ਹੁੰਦੇ ਆ। ਤਾਂ ਮੈਂ ਉੱਥੋਂ ਦੇਖਦਾ ਵੀ ਕਈ ਵਾਰੀ ਨਾਮ ਤੋਂ ਵੀ ਤੁਹਾਡਾ ਕਾਫੀ ਪ੍ਰਭਾਵ ਪੈਂਦਾ ਆ, ਕਿ ਤੁਸੀਂ ਨਾਮ ਅੱਛਾ ਰੱਖਦੇ ਆ, ਸਮਾਜਿਕ ਰੱਖਦੇ ਆ, ਤੇ ਉਹਦੇ ਨਾਲ ਪ੍ਰਭਾਵ ਤਾਂ ਪੈਂਦਾ ਆ, ਚੰਗਾ ਲੱਗਦਾ ਆ।
ਹਾਂ ਨਹੀਂ, ਇਹ ਤਾਂ ਇੱਕ ਸਾਈਕੋਲੋਜੀ ਹੈ ਤੇ ਬੁੱਕ ਵੀ ਲਿਖੀ ਹੈ। ਗੁਰੂ ਸਾਹਿਬ ਨੇ ਵੀ ਸਿੰਘ ਦਾ ਹੀ ਨਾਂ ਆਇਆ ਸੀ ਨਾਂ ਨਾਵਾਂ ਦੇ ਨਾਲ, ਉਹਨਾਂ ਨੇ ਵੀ ਨਾਮ ਨਾਮਾਂ ਨੂੰ ਕਿਹਾ ਸੀ ਵੀ ਇਹਨੂੰ ਤੁਸੀਂ ਨਾਮ ਤਾਂ ਵਧੀਆ ਰੱਖੋ, ਹੈ ਨਾ, ਵੀ ਅਗਲਾ ਸ਼ੇਰ ਉਹ ਉੱਧਰੋਂ ਆਉਂਦੇ ਸੀ ਪਠਾਨ, ਸ਼ੇਰ ਖਾਨ, ਫਲਾਨਾ ਖਾਨ, ਉਹ ਖਾਨ,
ਹੈ
ਨਾ, ਉਹ ਇੱਧਰੋਂ ਵੀ ਫਿਰ ਜਦੋਂ ਨਾਮ ਮੂਹਰੇ ਰੱਖ ਹੋਏ ਤੇ ਅਗਲੇ ਨੇ ਨਾਮ ਸੁਣਦੇ ਸੀ ਪਹਿਲੇ ਹੁੰਦੇ ਵੀ ਪਤਾ ਨੀ ਕਿੱਡਾ ਵੱਡਾ ਹੋਣਾ, ਦਿੱਲੀ ਧੱਕ ਸਿੰਘ, ਹੈ ਨਾ,
ਫਲਾਨਾ, ਚੜ੍ਹਤ ਸਿੰਘ,
ਹਾਂ, ਚੜ੍ਹਤ ਸਿੰਘ, ਖੜਕ ਸਿੰਘ,
ਮਹਾਂ ਸਿੰਘ, ਚੜ੍ਹਤ ਸਿੰਘ, ਖੜਕ ਸਿੰਘ,
ਹਾਂ, ਉਹ ਇਸ ਤਰ੍ਹਾਂ ਦੇ ਫਿਰ
ਨਾਏ ਲੈ ਜਾਂਦੇ ਸੀ ਉਸ ਵੇਲੇ, ਬੈਰੀ ਡਰ ਜਾਂਦੇ ਸੀਗੇ।
ਹਾਂਜੀ ਹਾਂਜੀ, ਸੋ ਇਹ ਹੈਗਾ ਆ, ਇਹ ਤਾਂ ਸਾਈਕੋਲੋਜੀਕਲ ਇਫੈਕਟ।
ਅਸੀਂ ਇੰਗਲੈਂਡ ਗਏ ਅਮਦੀਪ, ਇੰਗਲੈਂਡ ਗਏ,
ਅੱਛਾ,
ਉੱਥੇ ਨਾਂ ਮੁੰਡਾ ਹੋਇਆ ਸਾਡੇ ਰਿਸ਼ਤੇਦਾਰਾਂ ਦੇ ਪਿੱਛੇ ਸੀਗੇ, ਤਾਂ ਉਹਨਾਂ ਨੇ ਨਾਂ ਰੱਖਿਆ ਮੁੰਡੇ ਦਾ ਮਾਈਲੋ ਸਿੰਘ, ਮਾਈਲੋ,
ਮਾਈਲੋ ਸਿੰਘ,
MILO, ਮਾਈਲੋ ਸਿੰਘ।
ਉਹ ਤਾਂ ਦੁੱਧ ਪੀ, ਦੁੱਧ ਚ ਪਾਈਦਾ,
ਦੁੱਧ ਚ ਪਾਈਦਾ। ਤੇ ਮੈਂ ਕਿਹਾ ਵੀ ਨਾ ਤੁਸੀਂ ਮਾਈਲੋ ਸਿੰਘ ਕਾਹਦੇ, ਮਤਲਬ ਨਾਂ ਤਾਂ ਥੋੜੇ ਦੂਜਾ ਆ। ਨਹੀਂ ਜੀ, ਨੌਕਰੀਆਂ ਨੀ ਮਿਲਦੀਆਂ ਇੱਥੇ, ਨੌਕਰੀਆਂ ਨੀ ਮਿਲਦੀਆਂ, ਜੇ ਅਸੀਂ ਸਿੰਘ ਰੱਖ ਦਈਏ ਸਾਨੂੰ ਨੌਕਰੀਆਂ ਨੀ ਮਿਲਦੀਆਂ। ਮੈਂ ਕਿਹਾ ਸਿੰਘ ਰੱਖ ਕੇ ਤਾਂ ਨੌਕਰੀ ਜ਼ਿਆਦਾ ਮਿਲਦੀ ਸਮਾਂ। ਸਿੰਘਾਂ ਦੀ ਇਹਨਾਂ ਕੰਟਰੀਆਂ ਦੇ ਵਿੱਚ ਇੰਨੀ ਅਹਿਮੀਅਤ ਆ ਕਿ ਲੋਕ ਸਾਰੇ ਜਾਣਦੇ ਆ ਕਿ ਅਮਨਦੀਪ ਸਿੰਘ ਆ ਕੋਈ। ਜਿਹੜੇ ਸਿੰਘ ਅਸੀਂ ਕਹਿੰਦੇ ਹਾਂ ਆਪਣੇ ਆਪ ਨੂੰ ਸਿੰਘ ਕਹਿੰਦੇ, ਈਵਨ ਕੋਈ ਵੀ ਇੰਡੀਅਨ ਤੁਸੀਂ ਆਪਣਾ ਜਿਹੜਾ ਗੋਤ ਆ ਉਹ ਕਹਿੰਦੇ ਆ, ਤੁਹਾਨੂੰ ਬੜੇ ਰਿਸਪੈਕਟ ਦੇ ਨਾਲ ਇਸ ਕੰਟਰੀ, ਇਹਨਾਂ ਕੰਟਰੀਆਂ ਦੇਖਿਆ ਜਾਂਦਾ ਹੈ ਉਸ ਵੇਲੇ, ਕਿਉਂਕਿ ਤੁਹਾਡਾ ਜਿਹੜਾ ਕਿਰਦਾਰ ਆ ਉਹ ਝਲਕਦਾ ਹੈ ਉਹਦੇ ਵਿੱਚੋਂ। ਤੁਸੀਂ ਕੰਮ ਏਦਾਂ ਦੇ ਕਰਦੇ ਆ ਕਿ ਜਿਹੜੇ ਸਿੰਘ ਆ ਸਾਰੀ ਦੁਨੀਆਂ ਦੇ ਮਸ਼ਹੂਰ ਆ, ਹਨਾ, ਸਿੱਖ ਜਿਹੜੇ ਸਾਰੀ ਦੁਨੀਆਂ ਦੇ ਮਸ਼ਹੂਰ, ਇਵਨ ਹਿੰਦੂ ਕਈ ਨਾਂ ਆ ਬਹੁਤ ਅੱਛੇ ਅੱਛੇ ਨਾਂ ਆ ਜਿਹਨਾਂ ਨੂੰ ਲੋਕ ਜਾਣਦੇ ਆ ਤੇ ਬੜੀ ਕਦਰ ਕਰਦੇ ਆ। ਕਹਿੰਦੇ ਨੌਕਰੀਆਂ ਨੀ ਮਿਲਦੀਆਂ, ਮੈਂ ਨੌਕਰੀਆਂ ਨੁਕਰੀਆਂ ਤੇ ਛੱਡੋ, ਸਾਨੂੰ ਉੱਥੇ ਨੌਕਰੀਆਂ ਮਿਲੀਆਂ ਆ, ਅਸੀਂ ਆਸਟ੍ਰੇਲੀਆ ਵਰਗੀ ਕੰਟਰੀਆਂ ਚ ਰਹਿੰਦੇ ਹਾਂ, ਇਹ ਕੋਈ ਗੱਲ ਨੀ ਹੈ। ਨਾਂ ਤਾਂ ਜੋ ਮਰਜ਼ੀ ਰੱਖੋ, ਚਾਹੇ ਤੁਸੀਂ
ਪਰਮਜੀਤ ਸਿੰਘ ਧਾਲੀਵਾਲ ਵੀ ਕਹਿੰਦੇ ਨੇ, ਕਹਿੰਦੇ ਕਿ ਰੌਲਾ ਤਾਂ ਸਾਡੇ ਜਗਰਾਉਂ ਦਾ ਨਾਮ ਬਦਲਦਾ ਵੀ ਪਿਆ ਸੀ ਜੀ। ਜਗਰਾਉਂ ਦਾ ਨਾਮ ਜਿਹੜਾ ਆ ਉਹ ਜਗਰਾਉਂ ਤੋਂ ਬਾਬਾ ਆਨੰਦ ਸਿੰਘ ਨਗਰ ਕਰਨ ਦੀ ਟਰਾਈ ਕੀਤੀ ਸੀ ਪਰ ਇਹ ਸਿਰੇ ਨਹੀਂ ਚੜਿਆ। ਹੁਣ ਇਹ ਪਤਾ ਕੀ ਗੱਲ ਹੈ, ਇਹ ਇੱਥੇ ਇਮੋਸ਼ਨਲ ਗੱਲਾਂ ਆ ਜਾਂਦੀਆਂ। ਇੱਦਾਂ ਹੁਣ ਮੋਹਾਲੀ ਦਾ ਜਿਹੜਾ ਨਾਮ ਹੈ ਉਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਰੱਖਣ ਦੀ ਕੋਸ਼ਿਸ਼ ਕੀਤੀ ਆ, ਕੀਤੀ ਉਹ ਹੈਗੀ ਆ, ਪਰ ਉਹਨੂੰ ਕੋਈ ਲੈਣਾ ਨਹੀਂ ਚਾਹੁੰਦਾ ਉਸ ਨਾਮ ਨੂੰ, ਕਿਉਂਕਿ ਇੱਕ ਤਾਂ ਉਹ ਨਾਮ ਬਹੁਤ ਵੱਡਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਹੈ ਨਾ, ਜਿਹੜੇ ਸ਼ਹਿਰਾਂ ਦੇ ਨਾਮ ਹੈ ਜਾਂ ਘਰੇ ਵੀ ਆਪਾਂ ਪੈਟ ਨੇਮ ਇਕੱਲੇ ਰੱਖ ਲੈਂਦੇ ਹਾਂ, ਹੈ ਨਾ, ਮੀਕਾ, ਜਿੱਦਾਂ ਹੁਣ ਅਮਰੀਕ ਤੋਂ ਮੀਕਾ ਹੋ ਗਿਆ, ਅਮਨਦੀਪ ਤੋਂ ਅਮਨ ਹੋ ਗਿਆ, ਹੈ ਨਾ, ਇਹ ਸ਼ੋਰਟ ਫਿਰ ਹੋਰ ਕਰਦੇ ਹਾਂ ਕਿ ਜਿਹੜਾ ਇਕਦਮ ਲੈ ਹੋ ਜਾਵੇ ਨਾਮ, ਹੈ ਨਾ। ਤਾਂ ਇਹ ਹੁਣ ਐਡੇ ਐਡੇ ਨਾਮ ਰੱਖਣੇ ਜਿਹੜੇ ਰੱਖਦੇ ਆ ਨਾ, ਉਹਨਾਂ ਨੇ ਅਸਲ ਦੇ ਵਿੱਚ ਸਟੱਡੀਜ਼ ਕੀਤੀਆਂ ਨਹੀਂ ਹੈਗੀਆਂ, ਹੈ ਨਾ, ਵੀ ਕਿੱਦਾਂ ਚੱਲਦਾ ਇਹ ਕੰਮ। ਇਹ ਇਮੋਸ਼ਨਲ ਹੋ ਕੇ ਰੱਖਦੇ ਨੇ ਉਹਨਾਂ ਦੇ ਨਾਮ, ਹੈ ਨਾ, ਅਤੇ ਫਿਰ ਉਹ ਸਤਿਕਾਰ ਵੀ ਦੇਣਾ ਚਾਹੁੰਦੇ ਨੇ, ਹੈ ਨਾ। ਹੁਣ ਬਾਬਾ ਆਨੰਦ ਸਿੰਘ ਹੈ, ਉਹ ਵੀ ਚਲੋ ਸੰਤ ਹੋਏ ਨੇ, ਹੈ ਨਾ, ਬਾਬਾ ਨੰਦ ਸਿੰਘ ਨਗਰ ਹੁਣ ਇੰਨੇ ਟਾਈਮ ਤੋਂ ਚੱਲਦਾ ਆ ਰਿਹਾ ਸਾਰਾ ਕੁਛ, ਹੈ ਨਾ, ਕਿਉਂ ਚੇਂਜ ਕਰਨਾ ਹੈ? ਉਹ ਲੋਕ ਐਕਸੈਪਟ ਨਹੀਂ ਕਰਦੇ ਉਹਨੂੰ, ਹੈ ਨਾ, ਜਿੱਥੇ ਸਤਿਕਾਰ ਹੈ ਉੱਥੇ ਸਤਿਕਾਰ ਦੇਣਾ ਚਾਹੁੰਦੇ ਆ, ਜਿੱਥੇ ਉਹ ਸੋਸ਼ਲ ਹੈ ਉੱਥੇ ਸੋਸ਼ਲ ਹੋਣਾ ਚਾਹੁੰਦੇ, ਸੋ ਸਾਰੇ ਜਿਹੜੇ ਫਾਰਮੂਲੇ ਆ ਉਹ ਨਹੀਂ ਚੱਲਦੇ ਇੱਦਾਂ। ਅਤੇ ਯੋਗੀ ਕੁਮਾਰ ਵੀ ਕਹਿੰਦੇ ਨੇ ਕਿ ਕਹਿੰਦੇ ਇੱਕ ਕੌਂਸਲ ਦਾ ਨਾਮ ਬਦਲਣਾ ਸੀ ਜੀ ਮੈਲਬਨ ਦੇ ਵਿੱਚ ਪਿਛਲੇ ਸਾਲ, ਅਤੇ ਟੈਕਸਪੇਅਰ ਨੂੰ ਹਾਫ ਮਿਲੀਅਨ ਡਾਲਰ ਦਾ ਬਿੱਲ ਆਇਆ, ਉਹ ਖਰਚਾ ਆਇਆ ਨਾਮ ਬਦਲਣ ਦੇ ਵਿੱਚ। ਤਾਂ ਇਹ ਵੀ ਇੱਕ ਸਮੱਸਿਆ ਹੈ ਕਿ ਨਾਮ ਬਦਲਣ ਦੇ ਨਾਲ ਜਿਹੜਾ ਆ ਬਹੁਤ ਜਿਹੜੇ ਸਾਈਨ ਬਦਲਣੇ ਪੈਂਦੇ ਆ, ਨਕਸ਼ੇ ਜਿਹੜੇ ਅਪਡੇਟ ਕਰਨੇ ਪੈਂਦੇ ਆ, ਕਿੰਨਾ ਕੁਛ ਉਹਨਾਂ ਨੂੰ ਕਰਨਾ ਪੈਂਦਾ ਆ। ਅਤੇ ਉੱਧਰ ਗਿਆਨੀ ਸੰਤੋਖ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ, ਜੋ ਪਿਛਲੇ ਦੋ ਤਿੰਨ ਦਿਨ ਚਾਰ ਦਿਨ ਤੋਂ ਕੌਫ ਸਰਵਰ ਦੇ ਵਿੱਚ ਫੇਰੀ ਪਾ ਕੇ ਗਏ ਨੇ, ਅਤੇ ਮਿਲ ਕੇ ਚੰਗਾ ਲੱਗਿਆ, ਸਮਾਂ ਵੀ ਬਿਤਾਇਆ। ਅਤੇ ਗਿਆਨੀ ਜੀ ਅੱਜ ਨਾ ਤੁਹਾਨੂੰ ਪਤਾ ਹੈ ਕਿ ਪਾਠ ਹੈ, ਬੜਾ ਅਰਜੈਂਟ ਪਹੁੰਚਣਾ ਹੈ ਉੱਥੇ ਪ੍ਰੋਗਰਾਮ ਤੋਂ ਇਮੀਡੀਏਟਲੀ ਬਾਅਦ, ਸੋ ਅਗਲੇ ਹਫ਼ਤੇ ਆਪਾਂ ਜੁੜਾਂਗੇ। ਅਤੇ ਅਮਰੀਕ ਭਾਅ ਜੀ, ਨਾਵਾਂ ਤੋਂ ਬਾਅਦ ਨਾ ਫਿਰ ਹੁਣ ਕਈ ਗੱਲਾਂ ਜਿਹੜੀਆਂ ਆਪਾਂ ਕਰਨੀਆਂ ਨੇ, ਮਸਲੇ ਜਿਹੜੇ ਆ ਭਖੇ ਹੋਏ ਨੇ। ਇੱਕ ਤਾਂ ਆਪਾਂ ਜਿਹੜੀ ਮਾਈਗ੍ਰੇਸ਼ਨ ਹੁੰਦੀ ਆ ਉਹਦੇ ਜਿਹੜੇ ਸਾਈਡ ਇਫੈਕਟ ਵੀ ਆਪਾਂ ਦੇਖਦੇ ਹਾਂ, ਉਹਦੇ ਗੁੱਡ ਇਫੈਕਟ ਵੀ ਦੇਖਦੇ ਹਾਂ। ਗੱਲ ਹੁਣ ਆਪਾਂ ਕਰਨੀ ਹੈ ਫਰਾਂਸ ਦੀ। ਫਰਾਂਸ ਦੇ ਵਿੱਚ ਲਿਟਰਲੀ ਫਰਾਂਸ ਚੱਲ ਰਿਹਾ, ਉੱਥੇ ਦੰਗੇ ਭੜਕੇ ਹੋਏ ਨੇ, ਔਰ ਇੱਕ 17 ਸਾਲ ਦੇ ਨੌਜਵਾਨ ਨੂੰ ਪੁਲਿਸ ਵਾਲਿਆਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਚੈਕਿੰਗ ਦੇ ਵੇਲੇ, ਔਰ ਉਸਦੇ ਵੀਡੀਓ ਵੀ ਆਏ ਹੋਏ ਨੇ, ਸਾਰਾ ਕੁਛ ਉਹ ਮਤਲਬ ਸਾਹਮਣੇ ਆ, ਅਤੇ ਜਿਸ ਦਾ ਖੰਡਨ ਵੀ ਕੀਤਾ ਜਾ ਰਿਹਾ। ਪਰ ਉਸ ਤੋਂ ਉਪਰੰਤ ਜੋ ਸਾਰੇ ਫਰਾਂਸ ਦੇ ਵਿੱਚ ਦੰਗੇ ਭੜਕੇ ਉਸ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਆ, ਅਤੇ ਪਬਲਿਕ ਪ੍ਰੋਪਰਟੀ ਜਲ ਰਹੀ ਆ, ਪ੍ਰਾਈਵੇਟ ਪ੍ਰੋਪਰਟੀ ਜਲ ਰਹੀ ਆ, ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ, ਪੁਲਿਸ ਅਤੇ ਦੋਨੇ ਪਾਸੇ ਜਿਹੜੇ ਜ਼ਖਮੀ ਹੋ ਰਹੇ ਨੇ। ਅਮਰੀਕ ਭਾਅ ਜੀ, ਤੁਸੀਂ ਇਸ ਸਾਰੇ ਘਟਨਾਕ੍ਰਮ ਦੇ ਬਾਰੇ ਕੀ ਕਹਿਣਾ ਚਾਹੋਗੇ?
ਅਮਨ, ਮੈਂ ਤਾਂ ਇਹੀ ਕਹਿਣਾ ਚਾਹਾਂਗਾ, ਇਹਦੇ ਵਿੱਚ ਨਾ ਥੋੜ੍ਹੀ ਜਿਹੀ ਤੁਸੀਂ ਜ਼ਿਆਦਾ ਵਿਸਥਾਰ ਵਿੱਚ ਜਾਓ, ਮੈਂ ਇਸ ਐਪੀਸੋਡ ਨੂੰ ਬਹੁਤਾ ਫੋਲੋ ਨਹੀਂ ਕਰਦਾ।
ਅੱਛਾ, ਠੀਕ ਹੈ। ਅਤੇ ਉਹ ਪਤਾ ਕੀ ਆ ਗੱਲ, ਇਹ ਮੈਂ ਤਾਂ ਛੇੜੀ ਆ, ਮੈਨੂੰ ਲੱਗਦਾ ਸੀ ਤੁਸੀਂ ਨਹੀਂ ਫੋਲੋ ਕਰ ਰਹੇ ਹੋਵੋਗੇ, ਕਿਉਂਕਿ ਅਸੀਂ ਗੱਲ ਕਰਦੇ ਹਾਂ ਮਾਈਗ੍ਰੇਸ਼ਨ ਦੀ, ਮਲਟੀਕਲਚਰਲ ਸੋਸਾਇਟੀਆਂ ਦੀਆਂ, ਹੈ ਨਾ, ਅਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਵਿੱਚ ਨਾ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਹੁੰਦਾ ਆ। ਜਿਸ ਤਰ੍ਹਾਂ ਹੁਣ ਮਤਲਬ ਇਹ ਹਾਲਾਤ ਨਾ ਫਰਾਂਸ ਦੇ ਵਿੱਚ ਇਸ ਤਰ੍ਹਾਂ ਬਣੇ ਬਣ ਗਏ ਨੇ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਬਣ ਜਾਂਦੇ ਨੇ ਨਾ ਕਈ ਵਾਰੀ, ਔਰ ਉਸ ਨੂੰ ਹਵਾ ਦਿੰਦੇ ਨੇ ਭਈਏ ਭਜਾਓ, ਆਹ ਕਰੋ ਆਹ ਕਰੋ ਆਹ ਕਰੋ, ਅਤੇ ਇਹ ਜੀ ਭਈਆ ਮੁਕਤ ਪੰਜਾਬ ਫਲਾਨਾ ਧਿਮਕੜਾ, ਹੈ ਨਾ, ਉਹ ਜਿਹੜੀ ਰਾਈਟ ਵਿੰਗ ਆਈਡੀਓਲੋਜੀ ਆ ਉਹ ਜਿਹੜੀ ਇੱਥੇ ਕੰਮ ਕਰਦੀ ਆ। ਹੁਣ ਫਰਾਂਸ ਦੀ ਜਿਹੜੀ ਆਈਡੀਓਲੋਜੀ ਆ ਉਹ ਕਲੋਨੀਅਲ ਹੈਗੀ ਆ, ਅਫਰੀਕਾ ਤੋਂ ਉਹਨਾਂ ਨੇ ਰਾਜ ਕੀਤਾ ਕਈ ਦੇਸ਼ਾਂ ਦੇ ਵਿੱਚ, ਉੱਥੋਂ ਫਿਰ ਬੰਦੇ ਉੱਧਰ ਵੀ ਲੈ ਕੇ ਜਾਣੇ ਆ, ਕਿਉਂਕਿ ਜੇ ਅੱਜ ਵੀ ਉਹ ਕਹਿੰਦੇ ਵੀ ਫਰਾਂਸ ਦੇ ਵਿੱਚ ਤਕਰੀਬਨ 2.5 ਲੱਖ ਨੌਕਰੀਆਂ ਖਾਲੀ ਪਈਆਂ, ਇੰਨੇ ਬੰਦੇ ਚਾਹੀਦੇ ਆ, ਸ਼ੋਰਟ ਹੈ। ਹੁਣ ਆਪਾਂ ਇਹਨੂੰ ਪੈਰਲ ਪੰਜਾਬ ਦੇ ਨਾਲ ਵੀ ਕਰਨਾ ਅਤੇ ਆਪਣੇ ਨਾਲ ਇੱਥੇ ਵੀ ਕਰਨਾ। ਪੰਜਾਬ ਦੇ ਵਿੱਚ ਵੀ ਜਿਹੜੇ ਤੁਹਾਨੂੰ ਪਤਾ ਵੀ ਬੰਦੇ ਮਿਲ ਨਹੀਂ ਰਹੇ, ਲੇਬਰ ਲਿਟਰਲੀ ਮਿਲ ਨਹੀਂ ਰਹੇ। ਮੈਂ ਉੱਥੇ ਉੱਥੇ 10 ਮਹੀਨੇ ਰਹਿ ਕੇ ਆਇਆ, ਕੰਮ ਕਰਵਾ ਕੇ ਆਇਆ, ਅਤੇ ਆਪਣੇ ਹਾਂ ਆਪਣੇ ਪੰਜਾਬੀਆਂ ਨੇ ਰੂਟ ਲੈਵਲ ਦੀ ਲੇਬਰ ਜਿਹੜੀ ਆ ਉਹ ਬੰਦੇ ਕਰਤੀ ਆ, ਬਹੁਤ ਘੱਟ ਕਹਿ ਲਓ, ਕੋਈ 5% ਜਾਂ 10% ਜਿਹੜੇ ਨੇ ਉਹ ਕੰਮ ਕਰਦੇ ਨੇ, ਅਤੇ ਜਿਹੜੇ ਕੰਮ ਵੀ ਕਰਦੇ ਨੇ ਉਹ ਵੀ ਜਿੱਦਾਂ ਕਹਿ ਲਓ ਕਿ ਲੋੜ ਨਹੀਂ ਸਮਝਦੇ ਵੀ ਸਾਨੂੰ ਲੋੜ ਨਹੀਂ ਹੈਗੀ ਕੰਮ ਕਰਨ ਦੀ, ਹੈ ਨਾ, ਅਪ ਸਕਿੱਲ ਨਹੀਂ ਹੁੰਦੇ, ਸਿੱਖਦੇ ਨਹੀਂ, ਫਿਰ ਉਹਨਾਂ ਦੇ ਪਿੱਛੇ ਉਹਨਾਂ ਦੀ ਜਿਹੜੀ ਹਿਸਟਰੀ ਆ ਆਪਣੀ ਕਿ ਜੋ ਉਹ ਵੀ ਆੜੇ ਆਈ ਜਾਂਦੀ ਆ, ਫਿਰ ਸਰਕਾਰਾਂ ਦੀ ਜਿਹੜੀ ਇੰਟਰਫੀਰੈਂਸ ਹੈ, ਲੈਕ ਆਫ ਕਮਿਟਮੈਂਟ, ਐਨ ਆਹੀ ਸਿਚੁਏਸ਼ਨ ਆਸਟ੍ਰੇਲੀਆ ਦੇ ਵਿੱਚ ਹੈ। ਹੁਣ ਤੁਸੀਂ ਇੱਥੇ ਦੇਖੋ ਕਿੰਨੇ ਖੇਤ ਫਾਰਮਰ ਚੱਲਦੇ ਨੇ, ਸਾਰੇ ਚੱਲਦੇ ਨੇ, ਠੀਕ ਹੈ, ਅਪਰ ਪੋਜੀਸ਼ਨ ਦੇ ਵਿੱਚ ਬੰਦੇ ਅਵੇਲੇਬਲ ਨੇ, ਪਰ ਜਿਹੜੀ ਲੇਬਰ ਦੇ ਵਿੱਚ ਮੈਨੂੰ ਲੱਗਦਾ ਨਹੀਂ, ਮੈਂ ਅੱਜ ਤੱਕ ਇੱਥੇ ਬੇਰੀਆਂ ਦੇ ਵਿੱਚ ਆਪਣੇ ਫਾਰਮ 'ਤੇ ਕੋਈ ਲੇਬਰ ਕਰਨ ਦੇ ਲਈ ਜੋਬ ਮੰਗਣ ਆਇਆ, ਕੋਈ ਨਹੀਂ ਕਰਕੇ, ਘਰ ਬੈਠ ਕੇ ਰਾਜ਼ੀ ਆ ਕਿਉਂਕਿ ਸਰਕਾਰ ਪੈਸੇ ਦੇਈ ਜਾ ਰਹੀ ਆ, ਪਰ ਉੱਠ ਕੇ ਬੇਰੀ ਨਹੀਂ ਤੋੜਨੀ, ਉੱਠ ਕੇ ਕੋਈ ਫਾਰਮ 'ਤੇ ਕੰਮ ਨਹੀਂ ਕਰਨਾ, ਫਾਰਮ ਹੈਂਡ ਨਹੀਂ ਬਣਨਾ। ਸੋ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਇਹ ਆਸਟ੍ਰੇਲੀਆ 'ਚ ਵੀ ਆ, ਇਹ ਫਰਾਂਸ 'ਚ ਵੀ ਆ, ਔਰ ਇਹ ਇੱਥੇ ਆਪਣੇ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਨੇ। ਫਿਰ ਜਦੋਂ
ਇਹਦੇ ਵਿੱਚ ਮੈਂ ਇੰਟਰਫੇਅਰ ਕਰਾਂ, ਨਿਊਜ਼ੀਲੈਂਡ ਦੇ ਵਿੱਚ ਵੀ ਇੱਦਾਂ ਵੈਲਫੇਅਰ ਜਿਹੜੀ ਜ਼ਿਆਦਾ ਦਿੱਤੀ ਜਾਣ ਲੱਗ ਪਈ ਸੀ, ਉੱਥੇ ਵੀ ਸਿਸਟਮ ਕਾਫੀ ਡਗਮਾ ਗਿਆ ਹੈ ਨਿਊਜ਼ੀਲੈਂਡ ਦਾ ਉੱਥੇ, ਕਿਉਂਕਿ ਪਿਛਲੀ ਸ਼ਾਇਦ ਜਿਹੜੀ ਇੱਕ ਉਹਨਾਂ ਦੀ ਫੀਮੇਲ ਪ੍ਰਾਈਮ ਮਿਨਿਸਟਰ ਸੀ, ਉਹਦਾ ਕਾਫੀ ਕ੍ਰਿਟਿਸਿਜ਼ਮ ਵੀ ਹੋਇਆ ਤੇ ਉਹਨੂੰ ਅਸਤੀਫਾ ਵੀ ਦੇਣਾ ਪਿਆ ਇਹਨਾਂ ਗੱਲਾਂ ਤੇ। ਕਿਤੇ ਜਿਸ ਵੇਲੇ ਮੋਹ ਦੀਆਂ ਰੇੜੀਆਂ ਬਣਦੇ ਆ ਨਾ, ਉਹਦੇ ਜਿਹੜੇ ਸਾਈਡ ਇਫੈਕਟ ਹੁੰਦੇ ਆ, ਇਹ ਅਮਨਦੀਪ ਤੁਹਾਨੂੰ ਦੱਸਾਂਗੇ ਕਿ ਮੋਹ ਦੀਆਂ ਜਿਸ ਵੇਲੇ ਰੇੜੀਆਂ ਬਣਦੇ ਆ ਨਾ, ਤੇ ਇਹਨੂੰ ਪੜ੍ਹਾਇਆ ਕਿੱਦਾਂ ਜਾਂਦਾ ਸਕੂਲਾਂ ਵਿੱਚ, ਆਸਟ੍ਰੇਲੀਆ ਦੇ ਵਿੱਚ ਮੋਹ ਦੀਆਂ ਰੇੜੀਆਂ ਵੰਡ ਕੇ ਉਹਦੇ ਇਫੈਕਟ ਜਿਹੜੇ ਆ ਉਹ ਕਿੱਦਾਂ ਤੁਹਾਡੇ ਸਾਹਮਣੇ ਲਿਆਏ ਜਾਂਦੇ ਆ, ਵੀ ਜੇ ਤੁਸੀਂ ਮੋਹ ਦੀ ਚੀਜ਼ ਦਓਗੇ ਨਾ ਉਹਦੇ ਸਾਈਡ ਇਫੈਕਟ ਆ ਹੁੰਦੇ ਆ। ਉਹ ਇਹਦੇ ਬਾਰੇ ਵੀ ਗੱਲ ਕਰਦੇ ਆ, ਅਸੀਂ ਅਜਮਾਇਆ ਇਹ ਆਪਣੇ ਕਲਾਸਰੂਮ ਸਿਚੁਏਸ਼ਨ ਚ, ਸਕੂਲ ਸਿਚੁਏਸ਼ਨ,
ਇਹ ਵੀ ਸਿੱਖਾਂਗੇ। ਅਤੇ ਗੱਲ ਹੁਣ ਆਪਣੀ ਫਰਾਂਸ ਦੀ ਚੱਲ ਰਹੀ ਹੈ, ਅਤੇ ਉਹ ਪਿਛਲੇ 40-50 ਸਾਲ 70 ਸਾਲ ਤੋਂ ਇਹ ਕੰਮ ਉੱਥੇ ਚੱਲ ਰਿਹਾ ਕਿ ਮਾਈਗ੍ਰੇਸ਼ਨ ਹੋ ਰਹੀ ਆ, ਉਹ ਆਪਣੀਆਂ ਲੇਬਰ ਦੀ ਜਿਹੜੀ ਪੂਰਤੀ ਕਰਨ ਦੇ ਲਈ ਉਹ ਅਫਰੀਕਾ ਵਰਗੇ ਦੇਸ਼ ਜਾਂ ਹੋਰ ਦੇਸ਼ਾਂ ਤੋਂ, ਈਵਨ ਕਿ ਸਾਊਦੀ ਅਰਬ ਤੋਂ ਵੀ ਜਾਂਦੇ ਨੇ ਲੋਕ ਉੱਥੇ। ਪਾਪੂਲੇਸ਼ਨ ਤਕਰੀਬਨ ਸਨ 2000 ਤੱਕ ਜਿਹੜੀ ਆ ਨੌਨ ਫਰੈਂਚ ਜਿਹੜੀ ਬੋਰਨ ਉਹ 6% ਦੇ ਕਰੀਬ ਸੀਗੀ, ਪਰ ਉਸ ਤੋਂ ਬਾਅਦ 20 ਸਾਲਾਂ ਦੇ ਵਿੱਚ ਇੱਕਦਮ ਇਹ 10% ਤੱਕ ਪਹੁੰਚ ਗਈ। ਅਤੇ ਉੱਥੋਂ ਦੇ ਜਿਹੜੇ ਮਲਟੀਕਲਚਰਲ ਕਮਿਊਨਿਟੀ ਦੇ ਆ, ਜ਼ਿਆਦਾਤਰ ਇਸਲਾਮ ਧਰਮ ਨੂੰ, ਮੁਸਲਿਮ ਧਰਮ ਨੂੰ ਫੋਲੋ ਕਰਨ ਵਾਲੇ ਆ, ਅਤੇ ਉਹਨਾਂ ਦੇ ਜਿਹੜੇ ਉੱਥੇ ਆਪਣੇ ਰਿਲੀਜੀਅਸ ਲੀਡਰ ਨੇ, ਕਾਜੀ ਨੇ ਜਾਂ ਕੋਈ ਵੀ ਨੇ, ਉਹ ਇਹ ਮਤਲਬ ਹੁਣ ਬਿਆਨ ਦਿੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਰਾਂਸ ਜਿਹੜਾ ਆ ਉਹ ਇਸਲਾਮਿਕ ਦੇਸ਼ ਬਣ ਜਾਏਗਾ। ਉਹ ਇਸ ਦੇ ਨਾਲ ਜਿਹੜੀਆਂ ਟੈਨਸ਼ਨਸ ਆ ਉਹ ਵੱਧ ਗਈਆਂ ਨੇ। ਹੁਣ ਫਰਾਂਸ ਦੇ ਵਿੱਚ ਜਿਹੜੇ ਮੈਂ ਐਨਾਲਿਸਿਸ ਸੁਣੇ ਆ ਜਾਂ ਕੀਤੇ, ਉਹ ਕਹਿੰਦੇ ਆ ਵੀ ਦੋ ਸੁਸਾਇਟੀਆਂ ਚੱਲਦੀਆਂ ਨੇ, ਇੱਕ ਤਾਂ ਜਿਹੜੀ ਮੇਨ ਸਟ੍ਰੀਮ ਸੁਸਾਇਟੀ ਚੱਲਦੀ ਹੈ, ਇੱਕ ਬਰਾਬਰ ਉਹਨਾਂ ਦੀ ਇੱਕ ਹੋਰ ਪੈਰਲਲ ਕਮਿਊਨਿਟੀ ਚੱਲਦੀ ਆ, ਉਹ ਇਕੱਲੀ ਮਲਟੀਕਲਚਰ ਨਹੀਂ, ਮਤਲਬ ਦੋ ਸੁਸਾਇਟੀਆਂ ਚੱਲਦੀਆਂ, ਇੱਕ ਤਾਂ ਟੋਟਲੀ ਜਿਹੜੀ ਲਾਅ ਵਾਲੀ ਜੀ ਸਰਕਾਰ ਕੰਟਰੋਲ ਕਰ ਰਹੀ ਆ, ਇੱਕ ਹੁੰਦੀ ਆ ਵੀ ਟੋਟਲੀ ਇੰਡੀਪੈਂਡੈਂਟ, ਵੀ ਯਾਰ ਅਸੀਂ ਤਾਂ ਆਪਣਾ ਜੋ ਵੀ ਕਰਨਾ ਇੰਡੀਪੈਂਡੈਂਟ ਕਰਨਾ ਆ। ਅਤੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕਾਫੀ ਜਿਹੜੀ ਆ ਸਮੱਸਿਆਵਾਂ ਚੱਲ ਰਹੀਆਂ ਨੇ, ਅਤੇ ਉਹ ਇੱਕ ਰਿੱਜ ਦੀ ਕਹਿ ਲਓ ਕਿ ਢੱਕਣ ਹੇਠਾਂ ਰਿੱਝਦੀ ਸੀ, ਅਤੇ ਹੁਣ ਢੱਕਣ ਚੱਕ ਹੋ ਗਿਆ ਅਤੇ ਹੁਣ ਉਹ ਬਾਹਰ ਆਇਆ ਹੋਇਆ। ਅਤੇ ਜੋ ਵੱਡਾ ਬਣਿਆ ਹੋਇਆ ਸਥਾਪਤੀਆਂ ਬਣੀਆਂ ਹੋਈਆਂ ਦੇ, ਅਤੇ ਜਿਹੜੀ ਲੋਅ ਕਲਾਸ ਲੇਬਰ ਸਾਡੇ ਵਰਗੇ ਬੰਦੇ ਕਰਨ ਵਾਲੇ ਆ, ਉਹ ਪਰੇਸ਼ਾਨ ਨੇ, ਉਹ ਇੱਦਾਂ ਸੋਚਦੇ ਕਿ ਉਹਨਾਂ ਨੂੰ ਚੂਸਿਆ ਜਾ ਰਿਹਾ, ਅਤੇ ਹੁਣ ਉਹਨਾਂ ਨੂੰ ਬਹਾਨਾ ਮਿਲਿਆ ਆ ਆਪਣਾ ਮਤਲਬ ਐਂਗਰ ਕੱਢਣ ਲਈ, ਆਪਣਾ ਜਿਹੜਾ ਗੁੱਸਾ ਕੱਢਣ ਦੇ ਲਈ। ਇਹੀ 2 ਸਾਲ ਪਹਿਲਾਂ ਜਦ ਅਮਰੀਕਾ ਜਲ ਰਿਹਾ ਸੀ ਉੱਥੇ ਵੀ ਇਹੀ ਗੱਲਾਂ ਸੀ ਕਿ ਜਿਹੜੀ ਗਰੀਬ ਅਤੇ ਅਮੀਰ ਦਾ ਜਿਹੜਾ ਪਾੜਾ ਆ ਉਹ ਬਹੁਤ ਵੱਧ ਰਿਹਾ, ਅਤੇ ਉੱਥੇ ਫਿਰ ਮੌਕਾ ਮਿਲਣ 'ਤੇ ਹੁੰਦਾ ਹੈ। ਅਮਰੀਕ ਭਾਅ ਜੀ, ਤੁਹਾਡਾ ਇਹਦੇ ਬਾਰੇ ਕੋਈ ਟਿੱਪਣੀ?
ਬਿਲਕੁਲ ਅਮਨਦੀਪ, ਜਿਸ ਵੇਲੇ ਕੋਨਸੈਂਟ੍ਰੇਸ਼ਨ ਹੁੰਦੀ ਹੈ, ਪੋਲਰਾਈਜੇਸ਼ਨ ਹੁੰਦੀ ਹੈ ਕਿਸੇ ਵੀ ਇੱਕ ਧਰਮ ਦੀ ਜਾਂ ਦੋ ਧਰਮਾਂ ਦੀ ਜਾਂ 3-4 ਧਰਮਾਂ ਦੀ, ਇਕੱਠੇ ਹੋ ਜਾਂਦੇ ਆ, ਅਤੇ ਦੂਜੇ ਜਿਹੜੇ ਮਿਨੋਰਟੀ ਗਰੁੱਪ ਹੁੰਦੇ ਆ ਜਾਂ ਜਿਸ ਦੇਸ਼ ਵਿੱਚ ਮਾਈਗ੍ਰੇਸ਼ਨ ਹੁੰਦੀ ਆ ਉਹਦੇ ਵਿੱਚ ਹਲਚਲ ਤਾਂ ਮੱਚਦੀ ਆ। ਤਾਂ ਮੇਰਾ ਤਾਂ ਅਮਨਦੀਪ ਇਹੀ ਵਿਊ ਰਿਹਾ ਪਹਿਲਾਂ ਤੋਂ, ਜਿਸ ਕੰਟਰੀ ਵਿੱਚ ਜਿਸ ਰਿਲੀਜਨ ਦੀ ਜਾਂ ਜਿਸ ਜਿਹੜੀ ਪਾਪੂਲੇਸ਼ਨ ਜ਼ਿਆਦਾ ਹੋਵੇ ਉਹੀ ਉਹਨਾਂ ਦਾ ਹੀ ਰਾਜਾ ਹੋਣਾ ਚਾਹੀਦਾ ਆ, ਕਿਉਂਕਿ ਉਹ ਜ਼ਿਆਦਾ ਚੰਗੀ ਤਰ੍ਹਾਂ ਕੰਟਰੋਲ ਕਰ ਸਕਦਾ ਆ, ਕਿ ਉਹ ਜਿਹੜੀ ਮੈਜੋਰਟੀ ਕਮਿਊਨਿਟੀ ਹੁੰਦੀ ਹੈ ਨਾ, ਅਗਰ ਤੁਸੀਂ ਉਹਨੂੰ ਪਾਵਰ ਦਿਓ ਤੇ ਉਹ ਫਿਰ ਚੰਗੀ ਤਰ੍ਹਾਂ ਰੂਲ ਕਰਦੀ ਹੈ। ਜੇ ਤੁਸੀਂ ਮੈਨੋਰਟੀ ਕੋਲ ਪਾਵਰ ਆ ਜਾਵੇ ਫਿਰ ਉਹਦੇ ਵਿੱਚ ਖਿੱਚੋਤੂ ਬਹੁਤ ਹੁੰਦੀ ਹੈ। ਮੇਰੇ ਖਿਆਲ ਦੇ ਵਿੱਚ ਇਹੀ ਕੁਛ ਜਿਹੜਾ ਫਰਾਂਸ ਵਿੱਚ ਵੀ ਹੋ ਰਿਹਾ ਹੈ, ਕਈ ਹੋਰ ਕੰਟਰੀਆਂ ਵਿੱਚ ਵੀ ਹੋ ਰਿਹਾ, ਜਿਸ ਵੇਲੇ ਮਿਨੋਰਟੀ ਗਰੁੱਪ ਪਾਵਰ ਵਿੱਚ ਆਉਂਦੇ ਆ ਤਾਂ ਉਹਦੇ ਨਾਲ ਤੇ ਖਿੱਚੋਤੂ ਜਿਹੜੀ ਮੈਜੋਰਟੀ ਗਰੁੱਪ ਹੁੰਦੀ ਆ ਉਹਨਾਂ ਨੂੰ ਕਾਫੀ ਟ੍ਰਬਲ ਆਉਂਦੀ ਹੈ ਉੱਥੇ
ਜੀ। ਖੈਰ, ਇਹ ਤਾਂ ਸੀ ਫਰਾਂਸ ਦਾ ਵਾਰਤਾ, ਫਰਾਂਸ ਦੇ ਵਿੱਚ ਕੀ ਹੋ ਰਿਹਾ। ਅਤੇ ਸਾਡੇ ਨਾਲ ਸਾਡੇ ਸਤਿਕਾਰਤ ਅਜਮੇਰ ਸਿੰਘ ਵੀ ਕੈਨਬਰਾ ਤੋਂ ਜੁੜ ਰਹੇ ਨੇ, ਅਤੇ ਨਾਵਾਂ ਦੀ ਗੱਲ ਅਤੇ ਟਿੱਪਣੀ ਉਹਨਾਂ ਨੇ ਕੀਤੀ ਸੀ ਕਿ ਬੱਚਿਆਂ ਦੇ ਨਾਮ ਜਿਹੜੇ ਆ ਬਹੁਤੇ ਕਰਤਾਰ ਦੇ ਨਾਵਾਂ ਵਜੋਂ ਰੱਖੇ ਜਾਣ ਦਾ ਕਾਰਨ ਵੀ ਨਾਮ ਜਪਣਾ ਹੀ ਸੀ। ਗੁਰੂ ਸਾਹਿਬਾਨ ਦੇ ਨਾਵਾਂ ਦੇ ਵਿੱਚ ਵੀ ਰਾਮ, ਗੋਬਿੰਦ, ਹਰਗੋਬਿੰਦ, ਹਰਕ੍ਰਿਸ਼ਨ, ਹਰ ਰਾਏ, ਪੰਡਿਤ ਅਤੇ ਵਪਾਰੀ ਕੌਮਾਂ ਦੇ ਵਿੱਚ ਦਾਸ, ਰਾਮ, ਪਿਛੇਤਰ ਵਜੋਂ ਵਰਤਣ ਦਾ ਰਿਵਾਜ ਸੀ। ਪਿੰਡਾਂ ਸ਼ਹਿਰਾਂ ਦੇ ਬਹੁਤੇ ਨਾਮ ਪਿੰਡ ਬੰਨਣ ਵਾਲੇ ਬਜ਼ੁਰਗਾਂ ਦੇ ਨਾਮ 'ਤੇ ਹਨ, ਕੁਛ ਨਾਂ ਕੁਦਰਤੀ ਸਥਿਤੀਆਂ 'ਤੇ ਵੀ ਹਨ, ਜੰਡਾਂ ਵਾਲਾ, ਕਰੀਰ ਵਾਲਾ, ਡੇਲਿਆਂ ਵਾਲਾ, ਕੁੱਤਿਆਂ ਵਾਲੀ, ਭੁੱਖਿਆਂ ਵਾਲੀ, ਦਲੀਆ ਵਾਲਾ, ਠੂਠਿਆਂ ਵਾਲਾ, ਰੋਜ਼ਾਂ ਵਾਲੀ ਯਾਦ। ਸੋ ਹਾਂਜੀ, ਇਹ ਨਾਮ ਤਕਰੀਬਨ ਮੌਕੇ ਦੇ ਹਿਸਾਬ ਜਾਂ ਸਿਸਟਮ ਦੇ ਹਿਸਾਬ ਨਾਲ, ਜੋ ਉੱਥੇ ਖਾਸੀਅਤ ਹੈ ਉਸ ਦੇ ਹਿਸਾਬ ਨਾਲ ਵੀ ਰੱਖੇ। ਹੁਣ ਸਾਡੇ ਪਿੰਡ ਦਾ ਨਾਮ ਦਸੌਂਧਾ ਸਿੰਘ ਦਾ ਮਜਾਰਾ, ਬੜਾ ਮਸ਼ਹੂਰ ਸ਼ਖਸੀਅਤ ਹੋਏ ਨੇ। ਹੁਣ ਪੁੰਨੂ ਮਜਾਰਾ, ਉਹ ਵੀ ਇੱਕ ਸ਼ਖਸੀਅਤ ਦੇ ਨਾਮ 'ਤੇ ਹੈ। ਜੇਠੂ ਮਜਾਰਾ, ਇਸ ਤਰ੍ਹਾਂ ਕਾਫ਼ੀ ਜਿਹੜੇ ਨਾਮ ਨੇ ਉਹ ਨਾਵਾਂ, ਮਤਲਬ ਜਿਹੜੇ ਮੁੰਡ ਮੰਨਣ ਵਾਲੇ ਆ ਜਾਂ ਮੋਤਵਾਰ ਬੰਦੇ, ਉਹਨਾਂ ਦੇ ਨਾਮ 'ਤੇ ਰੱਖੇ ਗਏ ਨੇ। ਖੈਰ ਜੀ
ਸਾਡੇ ਪਿੰਡ ਜਿਹੜਾ ਅਸਾਂ ਕਈ ਵਾਰ ਸਟੋਰੀ ਵੀ ਸੁਣਾਈ ਹੈ, ਮੁੰਡਾ ਤਰਨ ਦਾਸ ਹੁੰਦਾ ਸੀ ਸਾਡੇ ਸਾਡੇ ਪਿੰਡ ਦਾ ਸੀ, ਹਿੰਦੂਆਂ ਦਾ ਮੁੰਡਾ ਸੀ,
ਹਾਂਜੀ
ਜੈਂਟਲਮੈਨ, ਉਹਦਾ ਤਰਨ ਦਾਸ ਸੀਗਾ। ਉਹ ਗਾਣੇ ਬੜੇ ਵਧੀਆ ਗਾਉਂਦਾ ਹੁੰਦਾ ਸੀ,
ਅੱਛਾ,
ਤੇ ਜਿਹੜੇ ਨਿਆਣੇ ਹੁੰਦੇ ਬੜੇ ਸ਼ੈਤਾਨ ਹੁੰਦੇ ਆ, ਉਹਦਾ ਨਾਂ ਰੱਖ ਲਿਆ ਨੇ, ਉਹਦਾ ਨਾਂ ਰੱਖ ਲਿਆ ਗੁੰਗਿਆਂ ਦਾ ਤਾਨਸੇਨ।
ਗੁੰਗਿਆਂ ਦਾ ਤਾਨਸੇਨ, ਹਾਂਜੀ ਗੱਲ ਕੀਤੀ। ਮੈਨੂੰ ਲੱਗਦਾ ਅੱਜ ਅੱਜ ਤੁਹਾਡੇ, ਮੈਂ ਕਿਹਾ ਬੱਚੇ ਆਏ ਹੋਏ ਨੇ ਲੱਗਦਾ, ਦੋਤੇ ਦੋਤੀਆਂ ਤੇ
ਦੋਤੇ ਦੋਤੀਆਂ ਅੱਜ ਸ਼ਾਮ ਦੇ ਆਏ ਹੋਏ।
ਹਾਂ, ਪਿੱਛੇ ਮੈਂ ਕਿਹਾ ਕਾਫੀ ਉਹਨਾਂ, ਉਹ ਵੀ ਤਾਨਸੇਨ ਵਾਂਗਰ ਰੋ ਰਹੇ ਨੇ, ਉਹ ਵੀ ਸੁਰ ਚ ਰੋ ਰਹੇ ਨੇ ਭਾਜੀ। ਹਾਂਜੀ ਹਾਂਜੀ, ਤੁਸੀਂ ਏਦਾਂ ਕਰੋ ਥੋੜੇ ਥੋੜਾ ਸਾਈਡ ਤੇ ਹੋ ਜਾਓ, ਕਿਉਂਕਿ ਉਹ ਕਾਫੀ ਆਵਾਜ਼ ਓਬਵੀਅਸ ਪਿੱਛੇ ਆ ਰਹੀ ਹੈ। ਖੈਰ, ਗੁੰਗਿਆਂ ਦਾ ਤਾਨਸੇਨ ਦੀ ਤਾਂ ਤੁਸੀਂ ਗੱਲ ਕਈ ਵਾਰੀ ਸੁਣਾਈ ਆ, ਤੇ ਜੀ ਭਾਜੀ ਸੁਣ ਰਹੇ ਹੋ?
ਹਾਂਜੀ ਹਾਂਜੀ
ਹਾਂਜੀ ਹਾਂਜੀ, ਹੁਣ ਠੀਕ ਹੈ। ਤੇ ਆਪਾਂ ਗੱਲਬਾਤ ਅੱਗੇ ਤੋਰਦੇ ਹਾਂ, ਤੇ ਤੁਹਾਨੂੰ ਪਤਾ ਇੱਕ ਚੰਗੀ ਖਬਰ ਆ ਰਹੀ ਆ ਹਰਿਆਣੇ ਤੋਂ ਛੜਿਆਂ ਵਾਸਤੇ। ਹਾਂ, ਛੜਿਆਂ ਬਾਰੇ ਕੋਈ ਨਹੀਂ ਸੋਚਦਾ, ਸਾਰੇ ਇੱਕ ਦੂਜੇ ਬਾਰੇ ਸੋਚਦਾ। ਔਰ ਮੈਂ ਤੁਹਾਨੂੰ ਦੱਸਾਂ, ਜਿਹੜਾ ਫੇਰ ਵੀ ਮਤਲਬ ਛੜਿਆਂ ਬਾਰੇ ਛੜੇ ਹੀ ਸੋਚਦੇ ਨੇ, ਵਿਆਹੇ ਬੰਦੇ ਕਦੇ ਨਹੀਂ ਸੋਚਦੇ ਛੜਿਆਂ ਬਾਰੇ।
ਹਾਂਜੀ ਹਾਂਜੀ,
ਇਹ ਇੱਕ ਬਹੁਤ ਵੱਡੀ ਖਬਰ ਹੈ ਇਹ ਵਰਲਡ ਦੇ ਵਿੱਚ।
ਅਜੀਬੋ ਗਰੀਬ ਖਬਰ ਸੁਣਾਓਗੇ ਤੁਸੀਂ ਜਿਹੜੀ, ਕੋਈ ਵਧੀਆ
ਮੈਂ
ਖਬਰ ਉਹਨਾਂ ਦੀ ਆ ਰਹੀ ਹੈ।
ਤੁਹਾਡਾ ਦਿਲ ਕਰਨਾ ਤੁਸੀਂ ਛੜੇ ਰਹਿ ਜਾਂਦੇ ਤਾਂ ਜ਼ਿਆਦਾ ਵਧੀਆ ਸੀ।
ਅੱਛਾ, ਕਮਾਲ ਹੋ ਗਈ।
ਵੈਸੇ ਤਾਂ ਹੁਣ ਅਸੀਂ ਸਾਰੇ ਸੋਚਦੇ ਹਾਂ ਵੀ ਜੇ ਰਹਿ ਜਾਂਦੇ ਤਾਂ ਜ਼ਿਆਦਾ ਵਧੀਆ ਸੀ, ਪਰ ਹੁਣ ਪੈਸੇ ਵੀ ਮਿਲਿਆ ਕਰਨਗੇ। ਵੈਸੇ ਤਾਂ ਕਹਿੰਦੇ ਵੀ ਹਰਿਆਣਾ ਸਰਕਾਰ ਨਾ ਪੈਨਸ਼ਨ ਲਾਉਣ ਜਾ ਰਹੀ ਆ ਛੜਿਆਂ ਨੂੰ।
ਅੱਛਾ ਜੀ, ਛੜਿਆਂ ਨੂੰ ਪੈਨਸ਼ਨ?
ਪੈਨਸ਼ਨ ਕਦੇ
ਸੁਣੀ? ਡੈਫੀਨੇਸ਼ਨ ਕੀ ਹੋਊਗੀ?
ਡੈਫੀਨੇਸ਼ਨ ਇਕੱਲੇ ਬੰਦਿਆਂ ਨੂੰ ਨਹੀਂ, ਇਹ ਜਨਾਨੀਆਂ ਨੂੰ ਵੀ, ਜੇ ਉਹਨਾਂ ਦਾ ਵਿਆਹ ਨਹੀਂ ਨਾ ਹੋਇਆ 40 ਸਾਲ ਤੋਂ ਲੈ ਕੇ 45 ਸਾਲ ਤੋਂ ਲੈ ਕੇ 60 ਸਾਲ ਦੇ ਵਿੱਚ ਵਿੱਚ, ਤੁਸੀਂ ਮਤਲਬ
ਜੇ ਵਿਆਹ ਨਹੀਂ ਹੋਇਆ।
ਹਾਂਜੀ, ਹੁਣ ਇਹ ਤਾਂ ਦੇਖੋ, ਇਹ ਤਾਂ ਬਹੁਤ ਵਧੀਆ ਡੈਫੀਨੇਸ਼ਨ ਮਿਲ ਗਈ। ਜੇ ਹੁਣ ਮਤਲਬ ਕਿਸੇ ਬੰਦੇ ਨੂੰ ਕਹਿ ਦੇ ਉਹ ਆ ਉਹ ਛੜਿਆ, ਹੈ ਨਾ, ਅਤੇ ਅਗਲਾ ਮੂਹਰੇ ਗੁੱਸਾ ਕਰਦਾ ਆ, ਉਹ ਮੈਂ ਛੜਾ ਨਹੀਂ, ਹੈ ਨਾ। ਅਤੇ ਉਹ ਇੱਕ ਮੇਲ ਮਿੱਤਲ ਦੀ ਕੌਮੇਡੀ ਵੀ ਸੀ ਨਾ ਫਿਲਮ ਦੇ ਵਿੱਚ, ਉਹ ਕਹਿੰਦਾ ਉਹ ਆਹ ਛੜਾ ਆ ਗਿਆ, ਛੜਾ ਗਿਆ। ਉਹ ਕਹਿੰਦਾ ਮੈਂ ਛੜਾ ਨਹੀਂ ਹੈਗਾ, ਕਹਿੰਦਾ ਤੂੰ ਕੀ ਆ, ਮੈਂ ਹਜੇ ਕਹਿੰਦਾ ਕੁਆਰਾ ਆ। ਕਹਿੰਦਾ ਫੇਰ ਕੀ ਹੋਇਆ? ਕਹਿੰਦਾ ਕੁਆਰੇ 'ਚ ਤਾਂ ਛੜੇ 'ਚ ਕਹਿੰਦਾ ਕੋਈ ਬਹੁਤਾ ਫਰਕ? ਕਹਿੰਦਾ ਹੁੰਦਾ ਆ। ਕਹਿੰਦਾ ਉਹ ਕੀ ਹੁੰਦਾ? ਕਹਿੰਦਾ ਕੁਆਰੇ ਨੂੰ ਹਜੇ ਵਿਆਹ ਦੀ ਆਸ ਹੁੰਦੀ ਆ, ਛੜੇ ਨੂੰ ਨਹੀਂ ਹੁੰਦੀ। ਛੜਾ ਮਤਲਬ ਟੋਟਲੀ ਡਿਕਲੇਅਰਡ ਵੀ ਹੁਣ ਹੋਣਾ ਹੀ ਨਹੀਂ ਇਹਦਾ, ਉਹਨੂੰ ਛੜਾ ਕਹਿੰਦੇ ਆ। ਸੋ
ਅੱਛਾ,
ਹਾਂਜੀ, ਸੋ ਇਸ ਕਰਕੇ ਹੁਣ ਜਿਹੜੀ ਡੈਫੀਨੇਸ਼ਨ ਹਰਿਆਣਾ ਸਰਕਾਰ ਦੇ ਰਹੀ ਆ ਕਿ ਅਗਰ ਕਿਸੇ ਵੀ ਬੰਦੇ ਦਾ ਹਰਿਆਣੇ ਦੇ ਵਿੱਚ ਜਾਂ ਔਰਤ ਦਾ 45 ਸਾਲ ਦੀ ਉਮਰ ਹੈ ਅਤੇ ਉਸ ਤੋਂ ਉਹਦਾ ਵਿਆਹ ਨਹੀਂ ਹੋਇਆ ਤਾਂ ਉਹ,
ਅੱਛਾ ਜੀ,
ਹਾਂਜੀ, ਅਤੇ ਉਹ ਛੜਾ ਡਿਕਲੇਅਰਡ ਹੈ,
ਉਹਨੂੰ ਪੈਨਸ਼ਨ ਮਿਲੂਗੀ।
ਹਾਂ, ਉਹ ਅਪਲਾਈ ਕਰ ਸਕਦਾ ਪੈਨਸ਼ਨ। ਹਾਂ, ਉਹਨੂੰ
ਅੱਛਾ, ਮਤਲਬ ਵੀ ਹੋਰ ਇੱਕ ਸਿਚੁਏਸ਼ਨ ਵੀ ਹੋ ਸਕਦੀ ਆ, ਇਹਨੀ 45 ਤੋਂ 70 ਸਾਲ ਕੀਤੀ ਆ,
60
60 ਜੇ ਕੋਈ 60 ਸਾਲ ਤੋਂ ਬਾਅਦ ਵਿਆਹ ਕਰੋ ਫਿਰ ਪੈਨਸ਼ਨ ਹਟ ਜੂ।
ਵਿਆਹ ਕਰਾ ਫਿਰ, ਮਤਲਬ ਫਿਰ ਨਹੀਂ, ਫਿਰ ਉਹਨੂੰ ਮੈਂਟਲ ਦੇਣੀ ਚਾਹੀਦੀ ਆ ਪੈਨਸ਼ਨ, ਵੀ ਜਿਹੜਾ ਬੰਦੇ ਨੂੰ 60 ਸਾਲ ਤੱਕ ਨਹੀਂ ਪਤਾ ਲੱਗਿਆ ਵੀ ਵਿਆਹ ਨਹੀਂ ਕਰਾਉਣਾ, ਫਿਰ
ਉਹਦੀ ਵਧਾ ਦੇਣੀ ਚਾਹੀਦੀ ਆ,
ਉਹਦੀ ਵਧਾ ਦੇਣੀ, ਉਹਨੂੰ 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 68ਵੀਂ ਪੈਨਸ਼ਨ ਮਿਲਣੀ ਚਾਹੀਦੀ ਆ ਵੀ ਇਹ 68 ਗਿਆ ਹੁਣ, ਅਤੇ 60ਵੇਂ 'ਚ ਵਿਆਹ ਕਰਾਇਆ ਜਾਵੇ। ਅਤੇ ਭਾਅ ਜੀ 2750 ਰੁਪਈਏ ਮਿਲਣੇ ਆ,
2750 ਰੁਪਈਏ ਮਿਲਣੇ ਇੱਕ ਮਹੀਨੇ ਦੇ ਕਿ ਇੱਕ ਦਿਨ ਦੇ?
ਨਾ ਨਾ, ਇੱਕ ਦਿਨ ਦੇ ਨਾ, ਛੜਿਆਂ ਦਾ ਇੰਨਾ ਖਰਚਾ ਕਿੱਥੇ ਹੁੰਦਾ? ਰੌਲਾ ਤਾਂ ਇਹ ਹੈ
ਇੱਕ
ਵੀ
ਮਹੀਨੇ ਦੇ ਮਿਲਣੇ 2750 ਰੁਪਈਏ,
1 ਰੁਪਈਆ, ਹਾਂ 1 ਮਹੀਨੇ ਦੇ। ਤਾਂ ਗੁਰਿੰਦਰ ਸਿੰਘ ਵੀ ਕਹਿ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਛੜਾ ਪੈਨਸ਼ਨ ਲੱਗਣ ਜਾ ਰਹੀ ਹੈ ਹਰਿਆਣੇ ਦੇ ਵਿੱਚ। ਦੇਖੋ
ਇਹ ਇੰਨੇ ਛੜੇ ਹੋ ਗਏ ਹਰਿਆਣੇ 'ਚ ਵੀ ਇੰਨੀਆਂ ਵੋਟਾਂ ਮਿਲ ਜਾਊਗੀਆਂ ਉਹਨਾਂ ਨੂੰ?
ਇਹ ਛੜਿਆਂ ਦੀ ਜਿਹੜੀ ਉਹ ਜਨਗਣਨਾ ਉਹਨਾਂ ਨੇ ਕੀਤੀ ਆ, ਅਤੇ
ਅੱਛਾ
ਉਹ ਨਾ ਤਕਰੀਬਨ 5687 ਛੜੇ ਆ ਹਰਿਆਣੇ 'ਚ। ਸੋਰੀ 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 ਉਹ ਨਹੀਂ ਨਹੀਂ ਸੋਰੀ ਸੋਰੀ 65,000 ਛੜੇ ਆ,
65,000 ਵੋਟ ਪਊਗੀ ਫੇਰ,
65,000 ਛੜੇ ਆ। ਅਤੇ ਬਜ਼ੁਰਗ ਜਿਹੜੇ ਨੇ 60, ਉਹਨਾਂ ਨੂੰ ਜੇ ਤੁਸੀਂ ਕਹਿੰਦੇ ਨਾ ਬਜ਼ੁਰਗ 60 ਤੋਂ ਉੱਪਰ, ਫਿਰ ਉਹ ਬਜ਼ੁਰਗ ਦੀ ਕੈਟੇਗਰੀ 'ਚ ਆ ਜਾਣਾ ਨਾ।
ਅੱਛਾ ਬਜ਼ੁਰਗ ਮਿਲਣ, ਆਪਣੀ ਪੈਨਸ਼ਨ ਨਹੀਂ ਰੋਕਣੀ, ਉਹ ਮਿਲੀ ਜਾਣੀ ਆ,
ਉਹ
ਦੂਜੇ
ਮਿਲੇ,
ਪਾਸੇ ਮਿਲਣ
ਹਾਂ ਉਹ ਉਹ ਉਹ
ਕੱਟ ਦੇਣੀ ਆ।
ਹਾਂਜੀ
ਛੜਾ ਪੈਨਸ਼ਨ ਸਟਾਪ ਅਤੇ ਬੁੜਾ ਪੈਨਸ਼ਨ ਸਟਾਪ।
ਹਾਂਜੀ ਹਾਂਜੀ, ਕਰਮਜੀਤ ਸਿੰਘ ਸਿੱਧੂ ਉਹਨਾਂ ਨੇ ਵੀ ਮੈਸੇਜ ਭੇਜਤਾ ਹੈ, ਉਹਨਾਂ ਨੇ ਵੀ ਇਸ ਗੱਲ 'ਤੇ ਮੋਹਰ ਲਾ ਦਿੱਤੀ ਹੈ ਕਿ ਉਹ 60 ਸਾਲ ਤੋਂ ਉੱਪਰ ਬੁਢਾਪਾ ਪੈਨਸ਼ਨ ਹੈ ਜੀ। ਅਤੇ ਉਹ ਉਹ ਇਸ ਵੇਲੇ 5687 ਥੋੜ੍ਹੇ ਆ, ਅਤੇ 65,000 ਛੜੇ ਆ। ਸੋ ਇਹ 65,000 ਛੜੇ ਜਿਹੜੇ ਆ ਇਹ ਦੇਖ ਲਓ ਬਈ ਇਹ ਐਂਡ ਅਪ ਇਹ ਬੁਢਾਪੇ 'ਚ ਹੀ ਜਾਣੇ ਹੈ ਨਾ। ਅਤੇ ਇਹਦਾ ਜਿਹੜਾ ਕੁੱਲ ਜਿਹੜੀ ਯੋਜਨਾ ਹੈ ਨਾ ਛੜੇ ਪੈਨਸ਼ਨ ਦੀ, ਮਹੀਨੇ ਦੇ ਤਕਰੀਬਨ 20 ਕਰੋੜ ਰੁਪਈਆ ਸਰਕਾਰ ਨੂੰ ਖਰਚਣਾ ਪੈਣਾ, ਅਤੇ ਸਾਲ ਦਾ 240 ਕਰੋੜ ਰੁਪਈਆ ਖਰਚ ਆਊਗਾ ਪੈਨਸ਼ਨ ਦਾ ਦੇਣ ਦਾ। ਅਤੇ ਇਹ ਹਾਂ ਇਹ 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 ਜਿਹੜੀ ਪੈਨਸ਼ਨ ਹੈ ਇਹ ਮਤਲਬ ਛੜਾ 'ਚ ਛੜੀਆਂ ਦੋਨਾਂ ਵਾਸਤੇ ਆ, ਮੇਲ ਫੀਮੇਲ ਦੋਨੇ ਵਾਸਤੇ ਇੱਕੋ ਜਿਹਾ ਲਾਅ ਲਾਗੂ ਹੁੰਦਾ ਆ। ਹੁਣ ਇਹਦੇ ਵਿੱਚ ਭਾਜੀ ਵੀ ਲੋਲੀਪੋਪ ਟਾਈਪ ਜਿਹੜੀ ਇਨਫੋਰਮੇਸ਼ਨ ਹੈ, ਹੈ ਨਾ, ਮਤਲਬ ਇਹ ਟੈਕਟਿਕ ਹੈ, ਪੋਲੀਟਿਕਸ ਹੈ, ਉਹ ਵੀ ਉਹਦੀ ਵੀ ਝਲਕ ਮਿਲਦੀ ਹੈ ਵੀ। ਮੈਨੂੰ ਲੱਗਦਾ ਜਿਹੜੀ ਤੁਸੀਂ ਕਹਿੰਦੇ ਨਾ ਵੋਟਾਂ ਵਾਲਾ ਕੰਮ, ਇਹਨਾਂ ਨੇ ਕਿਉਂਕਿ ਉਹ ਆਪ ਇਸ ਗੱਲ ਤੋਂ ਭਲੀ ਬਣਤੀ ਜਾਣੂ ਹੈ, ਕਿਉਂਕਿ ਖੱਟੜ ਸਾਹਿਬ ਦਾ ਵੀ ਵੈਸੇ ਕਹਿੰਦੇ ਆ, ਕਹਿੰਦੇ ਵਿਆਹ ਨਹੀਂ ਹੋਇਆ, ਪਰ ਉਹ ਕਹਿੰਦੇ ਵੀ ਦਿਲਚਸਪ ਗੱਲ ਇਹ ਹੈ ਵੀ ਰਾਜ ਦੇ ਜਿਹੜੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਆਪ ਵੀ ਛੜੇ ਹੀ ਆ। ਖੈਰ ਇਹਨਾਂ ਨੂੰ ਤਾਂ ਨਹੀਂ ਮਿਲਣੀ ਕਿਉਂਕਿ ਕੰਡੀਸ਼ਨਾਂ ਬਹੁਤ ਜ਼ਿਆਦਾ ਆ ਇਹਦੇ ਵਿੱਚ ਰੱਖੀਆਂ ਹੋਈਆਂ। ਇਹਦੇ ਵਿੱਚ ਆਮਦਨ ਵੀ ਆ, ਆਮਦਨ ਦਾ ਵੀ ਉਹਨਾਂ ਨੇ ਕੱਢਿਆ ਆ ਵੀ ਸ਼ਾਇਦ 1.5 ਲੱਖ ਰੁਪਈਏ ਤੋਂ ਘੱਟ ਅਗਰ ਆਮਦਨ ਹੈ ਤਾਂ ਤਾਂ ਮਿਲਣੀ ਆ
ਸਾਲ ਦੀ।
ਹਾਂ ਇੱਕ ਲੱਖ, ਹਾਂ 1,80,000 ਤੋਂ ਅਗਰ ਘੱਟ ਆਮਦਨ ਹੈ ਫਿਰ ਮਿਲਣੀ ਆ, ਨਹੀਂ ਨਹੀਂ ਮਿਲਣੀ। ਵੈਸੇ ਭਾਜੀ ਉਹ ਚਲੋ ਹੁਣ ਹਾਸੇ ਵਾਲੀ ਗੱਲ ਤਾਂ ਇਹ ਆ ਵੀ ਜਿਹੜੇ ਛੜੇ ਲੋਕ ਹੁੰਦੇ ਆ ਨਾ ਉਹ ਉਹਨਾਂ ਕੋਲ ਟਾਈਮ ਬਹੁਤ ਹੁੰਦਾ ਫਿਰ ਪ੍ਰਚਾਰ ਕਰਨ ਦਾ, ਉਹਨਾਂ ਨੂੰ ਜਦ ਪੈਸੇ ਮਿਲ ਜਾਂਦੇ ਨੇ ਅਤੇ ਸਰਕਾਰ ਦੇ ਰਹੀ ਆ ਅਤੇ ਇਹ ਉਹ ਸਾਰੇ ਅੰਬੈਸਡਰ ਬਣ ਜਾਣੇ ਨੇ ਸਰਕਾਰ ਦੇ ਵੀ ਲੈ ਵੀ ਸਾਡੀ ਸੁਣਵਾਈ ਹੋ ਗਈ, ਤੁਹਾਨੂੰ ਪੈਸੇ ਮਿਲ ਰਹੇ ਆ, ਉਹ ਫਿਰ ਤੁਹਾਨੂੰ ਪਤਾ ਗੱਲਾਂ ਬੜੀਆਂ ਕਰਦੇ ਨੇ ਅਤੇ ਪ੍ਰਚਾਰ ਬੜਾ ਕਰਦੇ ਨੇ। ਸੋ ਉਹ ਇੱਕ ਤਾਂ ਇਹ ਐਂਗਲ ਹੋ ਸਕਦਾ। ਦੂਜਾ ਜਿਹੜਾ ਨਾ ਜਿਹੜਾ ਹੁਣ ਸੀਰੀਅਸ ਐਂਗਲ ਆਪਾਂ ਸੋਚਦੇ ਹਾਂ ਵੀ ਅਗਰ ਆਮਦਨ ਘੱਟ ਹੈ ਅਤੇ ਵਿਆਹ ਹੋਇਆ ਨਹੀਂ ਹੈਗਾ, ਠੀਕ ਹੈ, ਅਤੇ ਤੁਹਾਨੂੰ ਕੋਈ ਦੁੱਖ ਹੋ ਗਿਆ, ਸੁੱਖ ਹੋ ਗਿਆ, ਤੁਹਾਡੀ ਕੇਅਰ ਤੁਹਾਡੇ ਨਾਲ ਹੈ ਨਹੀਂ, ਹੈ ਨਾ, ਅਤੇ ਇਸ ਕਰਕੇ ਦੋਨੋਂ ਪਾਸੇ ਮੇਲ ਫੀਮੇਲ ਦੋਨਾਂ ਦੀ ਗੱਲ ਕਰਦੇ ਹਾਂ, ਸੋ ਥੋੜ੍ਹਾ ਬਹੁਤਾ ਆਸਰਾ ਮਿਲਦਾ, ਇਹਦਾ ਥੋੜ੍ਹਾ ਨਹੀਂ ਕਾਫੀ ਆਸਰਾ ਮਿਲਦਾ। ਮੈਂ ਦੇਖਿਆ ਹੈ ਜਿਨ੍ਹਾਂ ਨੂੰ ਪੈਨਸ਼ਨ ਮਿਲਦੀ ਆ ਦੇ ਆਰ ਵੈਰੀ ਹੈਪੀ, ਚਾਹੇ ਉਹਨਾਂ 2,000 ਰੁਪਈਆ ਮਿਲਦਾ ਚਾਹੇ 1,000 ਰੁਪਈਆ ਮਿਲਦਾ ਆ। ਔਰ ਕਈ ਪੇਰੈਂਟਸ ਨੂੰ ਕਹਿੰਦੇ ਨੇ ਭਾਜੀ ਉੱਥੇ ਇੰਡੀਆ ਦੇ ਵਿੱਚ ਪੰਜਾਬ ਦੇ, ਤੂੰ ਕਿਉਂ ਬੀਬੀ ਤੂੰ ਕਿਉਂ ਮਾਤਾ ਤੂੰ ਭਾਈ ਆ ਤੂੰ ਕਿਉਂ ਲਵਾਈ ਆ ਪੈਨਸ਼ਨ, ਬੇਇੱਜ਼ਤੀ ਕਰਾਈ ਜਾ ਰਿਹਾ। ਉਹ ਮੂਹਰੇ ਕਹਿੰਦੇ 13 ਮਿਲਦਾ 13 ਲੈਂਦੇ ਹਾਂ ਵੀ ਕੋਈ ਗੱਲ ਨਹੀਂ, ਜਿੰਨੇ ਮਿਲਦੇ ਆ ਅਤੇ ਉਹ ਆਪਣਾ ਉਹਦੇ ਵਿੱਚ ਉਹਨੂੰ ਲੱਗਦਾ ਆ, ਹੈ ਨਾ, ਅਤੇ ਅਸੀਂ ਕਰ ਰਹੇ ਹਾਂ। ਖੈਰ ਇਹ ਜਿਹੜੀ ਜਿਹੜੇ ਬਾਹਲੇ ਹੀ ਗਰੀਬ ਆ, ਜਿੱਦਾਂ ਮਤਲਬ ਹੈਂਡ ਟੂ ਮਾਊਥ ਹੈ ਜਾਂ ਦਿਹਾੜੀ 'ਤੇ ਕੰਮ ਕਰਦੇ ਨੇ, ਹੈ ਨਾ, ਉਹਨਾਂ ਵਾਸਤੇ ਇੱਕ ਵਧੀਆ ਗੱਲ ਹੈ, ਆਮਦਨ ਥੋੜ੍ਹੀ ਆ ਤਾਂ ਉਹਨਾਂ ਨੂੰ ਇੱਕ ਸਿਕਿਉਰਿਟੀ ਮਿਲਦੀ ਆ, ਮੈਂ ਇਹਦੇ ਹੱਕ 'ਚ ਵੀ ਹਾਂ। ਅਤੇ ਦੂਜੀ ਗੱਲ ਹੁਣ ਇਹੋ ਜਿਹੀਆਂ ਲੋਲੀਪੋਪ ਪੋਲਸੀਆਂ ਆ, ਇਹਦਾ ਜਿਹੜਾ ਖਰਚਾ ਆ ਉਹ ਤੁਹਾਨੂੰ ਦੱਸੇ ਜਾ ਚੁੱਕੇ ਹਾਂ ਕਿ 240 ਕਰੋੜ ਰੁਪਈਆ ਲੱਗਣਾ ਆ। ਪਰ ਸੋਚਣ ਵਾਲੀ ਗੱਲ ਇਹ ਆ ਕਿ ਜੇ ਪੰਜਾਬ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਅਤੇ ਹਰਿਆਣਾ ਵੀ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ, ਮੇਰੇ ਸੱਜਣ ਮਿੱਤਰ ਮੈਨੂੰ ਦੱਸਣਗੇ ਪੰਜਾਬ ਦੇ ਸਿਰ ਕਿੰਨਾ ਕਰਜ਼ਾ, ਅਤੇ ਹੁਣ ਹਰਿਆਣਾ ਦਾ ਜਿਹੜਾ ਸਾਲਾਨਾ ਬਜਟ ਹੈ 1,80,000 ਕਰੋੜ ਦਾ ਆ, ਅਤੇ ਕਰੀਬ 2,50,000 ਕਰੋੜ ਰੁਪਈਏ ਦਾ ਕਰਜ਼ਾ ਭਾਅ ਜੀ, 2.5 ਲੱਖ ਕਰੋੜ। ਤੇ
ਅੱਛਾ ਜੀ।
ਇਹ ਜਦੋਂ ਮਨੋਹਰ ਲਾਲ ਖੱਟੜ ਮੁੱਖ ਮੰਤਰੀ ਬਣੇ ਸੀ ਨਾ 2014 'ਚ, ਉਦੋਂ ਹਰਿਆਣੇ ਦੇ ਸਿਰ 60,000 ਕਰੋੜ ਦਾ ਕਰਜ਼ਾ ਸੀ, ਤੇ
ਅੱਛਾ ਜੀ।
ਹੁਣ ਦੇਖ ਲਓ ਵੀ 2.5 ਲੱਖ ਕਰੋੜ ਦਾ ਹੋ ਗਿਆ, 6 × 24, 4 ਗੁਣਾ ਵੱਧ ਗਿਆ।
ਅਮਨਦੀਪ, ਚਲੋ ਢਾਈ ਪੰਜਾਬ ਦੇ ਸਿਰ 300 ਕਰੋੜ ਰੁਪਏ ਦਾ ਕਰਜ਼ਾ ਆਇਆ, ਇੱਧਰ 2.5 ਲੱਖ ਦਾ ਕਰਜ਼ਾ ਆਇਆ, 2.5 ਲੱਖ ਕਰੋੜ ਦਾ ਕਰਜ਼ਾ ਆਇਆ। ਇਹਨਾਂ ਨੂੰ ਕਰਜ਼ਾ ਦਿੰਦਾ ਕੌਣ ਆ? ਜਿੱਦਾਂ ਹਰੇਕ ਸਾਲ ਇੰਨਾ ਕਰਜ਼ਾ ਲੈ ਲਿਆ, ਇੰਨਾ, ਇਹ ਕਿਹੜੀ ਬੈਂਕ ਦਿੰਦੀ ਆ, ਕਿੱਥੋਂ ਪੈਸਾ ਆਉਂਦਾ? ਇਹਦੀ ਵੀ ਜਿਹੜਾ ਮੜੀ ਸਮੀਖਿਆ ਕਰੋ ਤਾਂ ਬਈ ਕਿੱਦਾਂ ਦੇਈ ਜਾਂਦੇ ਨਾ ਇੰਨਾ ਕਰਜ਼ਾ ਵੀ, ਜਾਂ ਤੁਸੀਂ ਤੁਹਾਡੇ ਕੋਲ ਰਿਸੋਰਸਿਸ ਹੈ ਨਹੀਂ, ਤੁਹਾਡੇ ਕੋਲ ਟੈਕਸ ਸਿਸਟਮ ਹੈ ਨਹੀਂ, ਰੈਵਨਿਊ ਕਲੈਕਸ਼ਨ ਕਰਨ ਦਾ ਸਾਡੇ ਕੋਲ ਕੋਈ ਮੈਥਡ ਚੰਗਾ ਹੈ ਨਹੀਂ, ਤੁਸੀਂ ਮੋਹ ਦੀਆਂ ਰੇੜੀਆਂ ਬਣ ਰਹੇ ਹੋ, ਕੌਣ ਦਿੰਦਾ ਕਰਜ਼ਾ? ਇਹ ਤੇ ਜਿਹੜੀ ਕਰਿਓ ਤਾਂ ਮਾੜੀ ਜੀ ਪੁੱਛਿਓ ਤਾਂ ਆਪਣੇ ਅੰਮ੍ਰਿਤਪਾਲ ਸਿੰਘ ਹੋਣਾ ਨੂੰ।
ਮੈਂ ਕਹਿੰਦਾ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਸੁਣਦੇ ਹੁਣ ਤਾਂ ਜ਼ਰੂਰ ਲੱਭ ਕੇ ਲੈਣ, ਪਰ ਮੈਨੂੰ ਲੱਗਦਾ ਜਿਹੜੇ ਪ੍ਰਾਈਵੇਟ ਲੈਂਡਰ ਹੈ, ਫਾਈਨੈਂਸਰ ਹੈ, ਹੈਜ ਗਰੁੱਪ ਹੈ, ਜਿਹੜੇ ਜਿੱਦਾਂ ਹੁਣ LIC ਆ, ਹੈ ਨਾ, ਉਹਨਾਂ ਦੇ ਆਪਣੇ ਇੰਸ਼ੋਰੈਂਸ ਆਉਂਦੀ ਹੈ, ਸਾਰਾ ਕੁਛ ਆਉਂਦਾ ਆ, ਅਤੇ ਉਹ ਇੱਕ ਫੰਡ ਹੁੰਦਾ ਆ, ਉਹ ਫਿਰ ਕਰਜ਼ਾ ਉਹਦੇ 'ਚੋਂ ਲੈਂਦੇ ਆ, ਹੈਜ 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 ਹੈਜ
ਫੰਡ ਵੀ ਦਿੰਦਾ ਹੋਊਗਾ। LIC ਕੋਈ ਕਲੈਟਰਲ ਲੈਂਦਾ ਹੋਊਗਾ, ਕੋਈ ਚੀਜ਼ ਗਿਰਵੀ ਰੱਖਦਾ ਤਾਂ ਦੇ ਦਿੰਦਾ ਕਿ ਉਦੇ ਥੋੜੇ ਤੇ
ਨਹੀਂ। ਇਹ ਬੌਂਡਸ ਭਾਜੀ, ਨਹੀਂ, ਇਹ ਬੌਂਡਸ ਹੁੰਦੇ ਆ ਨਾ, ਸਰਕਾਰ ਬੌਂਡ ਇਸ਼ੂ ਕਰਦੀ ਆ, ਉਹ ਆਪਣੇ ਜਿਹੜੇ ਕਰਜ਼ੇ ਆ ਨਾ, ਜਿੱਦਾਂ ਹੁਣ ਪੰਜਾਬ ਸਰਕਾਰ ਨੇ ਚੱਕੇ ਸੀ ਜਿਹੜੀ ਸਰਕਾਰੀ ਜ਼ਮੀਨਾਂ ਦੇ ਅਗੇਂਸਟ, ਇੱਦਾਂ ਜਿਹੜੀ ਹਰਿਆਣਾ ਸਰਕਾਰ ਹੈ ਆਪਣੇ ਜਿਹੜੇ ਐਸੈਟ ਹੈ ਉਹਨਾਂ ਦੇ ਅਗੇਂਸਟ ਹੀ ਲੈਂਦੀ ਹੈ ਨਾ।
ਨਾ ਐਸੈਟ ਦਾ ਜਿੱਦਾਂ ਤੁਸੀਂ ਕਹਿੰਦੇ ਇੰਨੇ ਐਸੈਟ ਦਾ ਕਰਜ਼ੇ ਲਈ ਜਾਂਦੇ, ਐਸੈਟ ਤਾਂ ਮੁੱਕੇ ਜਾਣੇ ਫਿਰ
ਫਿਰ ਉਹ
ਪਿੱਛੇ ਜਾ, ਜਦੋਂ ਬਾਦਲਾਂ ਦੀਆਂ ਸਰਕਾਰਾਂ ਸੀਆਂ ਉਦੋਂ ਕਹਿੰਦੇ ਸੀ ਫਲਾਨਾ ਜਿਹੜਾ ਰੈਸਟ ਘਰ ਸੀ ਉਹ ਵੀ ਗਿਰਵੀ ਰਾਹਤਾ, ਜਿਹੜੀਆਂ ਨਹਿਰਾਂ ਦੇ ਆਲੇ ਦੁਆਲੇ ਜ਼ਮੀਨਾਂ ਸੀ ਉਹ ਵੀ ਗਿਰਵੀ ਰੱਖ ਦਿੱਤੀਆਂ, ਉਹ ਜ਼ਮੀਨਾਂ ਮੁੱਕੀਆਂ ਹੀ ਨਹੀਂ ਹਾਲੇ ਤੱਕ, ਕਰਜ਼ੇ ਤਾਂ ਲਈ ਜਾਂਦੇ ਆ।
ਆਹੋ, ਇਹ ਹੁਣ ਚਲੋ ਇਹਦੇ ਡੀਪ ਕਿਤੇ ਹੋਰ ਦੁਬਾਰਾ ਸਟੱਡੀ ਕਰਨੀ ਪਊਗੀ, ਪਰ ਮੇਰੇ ਹਿਸਾਬ ਦੇ ਨਾਲ ਜਿਹੜੇ ਐਸੈਟ ਨੇ ਨਾ ਜਾਂ ਸਰਵਿਸਿਜ਼ ਨੇ ਜਾਂ ਉਹ ਉਸ ਦੇ ਹਿਸਾਬ ਨਾਲ ਇਹ ਬੌਂਡ ਕਰਦੇ ਨੇ। ਹੁਣ ਅਮਰੀਕਾ ਦੇਖੋ, ਅਮਰੀਕਾ ਕਰਜ਼ੇ 'ਚ ਡੁੱਬਿਆ ਪਿਆ, ਉਹਨਾਂ ਦੀ ਕਿਸ਼ਤ ਟੁੱਟ ਰਹੀ ਆ, ਕਿਸ਼ਤ ਦੇਣ ਨੂੰ ਉਹਨਾਂ ਕੋਲ ਪੈਸੇ ਹੈ ਨਹੀਂ, ਹੈ ਨਾ, ਅਤੇ ਉਹਨਾਂ ਨੇ ਵੀ ਕਰਜ਼ੇ ਲਏ ਹੋਏ ਨੇ ਬੌਂਡ ਇਸ਼ੂ ਕਰ ਕਰਕੇ। ਹੁਣ ਰਸ਼ੀਆ ਦਾ ਪਤਾ ਨਹੀਂ ਕਿੰਨੇ ਬਿਲੀਅਨ ਦੱਬੀ ਬੈਠੇ ਨੇ, ਦੱਬ ਲਿਆ ਉਹਨਾਂ ਨੇ, ਕਿਉਂਕਿ ਉਹਨੂੰ ਦੇਣੇ ਹੀ ਨਹੀਂ ਹੈਗੇ, ਹੈ ਨਾ, ਅਤੇ ਉਹਨਾਂ
ਮੈਨੂੰ ਤਾਂ ਆਮਦੀ ਪੈਦਾ ਲੱਗਦਾ ਕਰਜ਼ਾ ਕੁਰਜ਼ਾ ਕੋਈ ਚੀਜ਼ ਹੈ ਨਹੀਂ। ਜਿਸ ਵੇਲੇ ਤੁਸੀਂ ਘਰ ਬਣਾਉਣੇ ਆ, ਇੱਥੇ ਜਿਹੜਾ ਹਰ ਬੰਦਾ ਆ ਆਸਟ੍ਰੇਲੀਆ ਦੇ ਵਿੱਚ, ਉਹਨੇ ਘਰ ਲਾਇਆ ਹੋਆ, ਉਹ ਸਿਰਫ ਕਰਜ਼ੇ ਤੇ ਲਾਇਆ ਹੋਆ, ਬੰਦਾ ਸਲੋ ਕਰਜ਼ਾਈ ਆ, ਬੰਦੇ ਦਾ ਘਰ ਆ, ਚਲੋ ਉਹਨੇ ਘਰ ਬਣਾ ਲਿਆ, ਨਹੀਂ ਕਿਸ਼ਤ ਆਪੇ ਬੈਂਕ ਲੈ ਲੂਗੀ, ਏਦਾਂ ਮੈਨੂੰ ਮੇਰੇ ਕਰਜ਼ਾਈ ਹੈ ਹੀ ਨੀ ਕੋਈ ਵੀ, ਨਾ ਹਰਿਆਣਾ ਨਾ ਪੰਜਾਬ ਆ, ਗੱਲਾਂ ਹੀ ਬਣਾਈਆਂ ਆ ਸਿਰਫ ਪਾਵਰ ਚਾਹਣ ਨੂੰ ਕਿ 1,000 ਕਰੋੜ ਦਾ ਉਹਦੇ ਤੇ ਕਰਜ਼ਾ ਚੜਿਆ। ਇਹ ਜਦੋਂ ਬਚਪਨ ਤੋਂ ਅਸੀਂ ਇਹੀ ਸੁਣਦੇ ਆ ਰਹੇ ਹਾਂ ਕਿ ਪੰਜਾਬ ਸਿਰ ਇੰਨਾ ਕਰਜ਼ਾ ਚੜਿਆ ਆ, ਇਹ ਤਾਂ 2 ਸਾਲੇ ਮਸੀਹ ਬਚਣਾ, 3 ਸਾਲੇ ਮਸੀਹ ਮਸੀਹ ਬਚਣਾ, 8-8 ਸਾਲ ਹੋ ਗਏ, ਬਚਦੇ ਬਚਦੇ ਬਚੀ ਜਾਂਦਾ
ਭਾਜੀ। ਨਹੀਂ ਨਹੀਂ ਉਹ ਗੱਲ ਕਈ ਤਰ੍ਹਾਂ ਦੀ ਆ ਜਾਂਦੀ, ਹੁਣ ਪਾਕਿਸਤਾਨ ਹੈ ਨਾ, ਉਹਨਾਂ ਨੂੰ ਆਪਣੀ ਕਿਸ਼ਤ ਦੇਣ ਦੇ ਲਈ ਕਰਜ਼ਾ ਚੱਕਣਾ ਪੈ ਰਿਹਾ। ਗੱਲ ਤਾਂ ਇਹ ਹੈ ਵੀ ਉਹ ਜਿਹੜਾ ਪੈਸਾ ਅਸੀਂ ਲਾ ਰਹੇ ਹਾਂ, ਮਤਲਬ ਇਹੀ ਸਕੀਮ ਲਾ ਲਓ ਪੈਨਸ਼ਨ ਸਕੀਮ, ਕਿ 2,740 ਕਰੋੜ ਸਾਲ ਦਾ ਲਾ ਰਹੇ ਹਾਂ, ਅਤੇ ਇਹਦੀ ਵੈਲਿਊ ਕੀ ਹੈ, ਮਤਲਬ ਇਹ ਇਕੋਨਮੀ ਨੂੰ ਕਿੱਦਾਂ ਫਾਇਦਾ ਕਰੂਗਾ, ਇਹਦੇ 'ਚੋਂ ਕੀ ਨਿਕਲੇਗਾ। ਹੁਣ ਸੜਕ ਬਣ ਰਹੀ ਆ, ਹੁਣ ਕੱਲ੍ਹ ਹੀ ਮੈਂ ਜਾ ਰਿਹਾ ਸੀ ਕੌਫ ਸਾਰਵਰ ਨੂੰ, ਗੁਰਦੁਆਰਾ ਸਾਹਿਬ ਨੂੰ, ਅਤੇ ਸਾਡੇ ਇੱਥੇ ਨਾ ਬਾਈਪਾਸ ਬਣ ਰਿਹਾ, ਤੁਹਾਨੂੰ ਪਤਾ ਹੀ ਆ, ਸਿਡਨੀ ਤੋਂ ਬ੍ਰਿਸਬਨ 'ਤੇ ਸਾਰਾ ਉਹ 4 ਲੇਨ ਹੋ ਗਿਆ, ਇੱਕ ਸਾਡਾ ਹੀ ਸ਼ਹਿਰ ਬਚਿਆ ਆ, ਇਹ ਆਖਰੀ ਪ੍ਰੋਜੈਕਟ ਹੈ, ਇਹ ਸ਼ੁਰੂ ਹੋ ਚੁੱਕਾ ਆ। ਹੁਣ ਇਹਦਾ ਬੋਰਡ ਲੱਗਾ ਹੋਇਆ ਸੀਗਾ, ਹੁਣ ਬੋਰਡ ਦੇ ਉੱਤੇ ਲਿਖਿਆ ਸੀ ਵੀ ਇਹ ਜਿਹੜਾ ਕੌਫ ਸਾਰਵਰ ਬਾਈਪਾਸ ਹੈ ਇਹ $2.2 ਬਿਲੀਅਨ ਡਾਲਰ ਦਾ ਆ, ਹੈ ਨਾ, ਪ੍ਰੋਜੈਕਟ ਇਹ 2027 ਦੇ ਵਿੱਚ ਖੁੱਲ੍ਹਣਾ ਆ, 26 ਦੇ ਐਂਡ 'ਚ ਜਾਂ 27 'ਚ। ਮੈਂ ਇਹ ਸੋਚ ਰਿਹਾ ਸੀਗਾ ਵੀ ਤਕਰੀਬਨ $2.25 ਬਿਲੀਅਨ ਇਹਦੇ 'ਤੇ ਲੱਗਣਾ ਆ, ਇਹ ਤਕਰੀਬਨ ਕਹਿ ਲਓ 14 ਮਿੰਟ ਬਚਣੇ ਨੇ, ਇਹ 25 ਕੁ ਕਿਲੋਮੀਟਰ 20 ਜਾਂ 22 ਕਿਲੋਮੀਟਰ ਦਾ ਬਾਈਪਾਸ ਹੋਣਾ। ਸੋ 22 ਕਿਲੋਮੀਟਰ ਨੂੰ ਬਾਈਪਾਸ ਕਰਨ ਦੇ ਲਈ 2 ਬਿਲੀਅਨ ਲਾਉਣੇ, ਤਾਂ ਕਿੰਨੇ ਸਾਲ ਲੱਗੂਗੇ ਇਹਦੇ ਪਹਿਲ ਪੈਸੇ ਪੂਰੇ ਹੋਣ ਨੂੰ, ਕੀ ਇਹਦੀ ਵੈਲਿਊ ਕੀ ਹੋਊਗੀ, ਹੈ ਨਾ, ਕਿਹਨੂੰ ਬਚੂਗੇ?
ਅਮਨਦੀਪ, 2007 ਤੋਂ ਪਹਿਲਾਂ ਜਦੋਂ ਅਸੀਂ ਕੌਫ ਸਾਰਵਰ ਬਣਵਾਉਂਦੇ ਹੁੰਦੇ ਸੀ, ਉਹ ਸੜਕਾਂ ਪਿੰਡਾਂ ਵਿੱਚ ਆਉਂਦੀਆਂ ਹੁੰਦੀਆਂ ਸੀ, ਕਈ ਸ਼ਹਿਰ ਆਉਂਦੇ ਹੁੰਦੇ ਸੀ, ਏਦਾਂ ਅਲੌਕਿਕ ਨਜ਼ਾਰੇ ਦੇਖਦੇ ਆਉਂਦੇ ਹੁੰਦੇ ਸੀ। ਕਈ ਵਾਰ ਖੇਤ ਹੋਣੇ, ਬਾਹਰ ਪਸ਼ੂ ਚਰਦੇ ਹੁੰਦੇ ਸੀ, ਬੜੇ ਬੜੇ ਖੇਤ ਹੁੰਦੇ ਸੀ, ਉਹਨਾਂ 'ਚ ਬਹੁਤ ਸੋਹਣੀਆਂ ਸੋਹਣੀਆਂ ਬਣਗੀਆਂ ਫਸਲਾਂ ਲੱਗੀਆਂ ਹੁੰਦੀਆਂ ਸੀ। ਇੱਦਾਂ ਰੂਹ ਖੁਸ਼ ਹੋ ਜਾਂਦੀ। ਕਈ ਵਾਰ ਬੋਰਡ ਦੇ ਥੱਲੇ ਗੱਡੀ ਖੜੀ ਕਰਕੇ ਕੁਰਸੀਆਂ ਡਾਹ ਕੇ ਰੋਟੀ ਖਾਂਦੇ ਹੁੰਦੇ ਸੀ। ਹੁਣ ਤਾਂ ਪਤਾ ਨਹੀਂ ਲੱਗਦਾ ਅਸੀਂ ਕੌਪਸਾਰੂ ਨੂੰ ਗਏ ਜਾਂ ਨਿਊਯਾਰਕ ਨੂੰ ਗਏ ਹਾਂ। ਜਿੱਦਾਂ ਇੱਥੋਂ ਪੈਨੇ ਸਿੱਧਾ ਹੀ ਮੋਟਰਵੇ ਤੁਹਾਡੇ ਘਰ ਦੇ ਕੋਲ ਲਿਆ ਕੇ ਲਾ ਦਿੰਦਾ, ਪਤਾ ਹੀ ਨਹੀਂ ਲੱਗਦਾ ਅਸੀਂ ਕੌਪਸਾਰੂ ਨੂੰ ਗਏ ਜਾਂ ਨਹੀਂ ਗਏ ਹਾਂ। ਜਿਹੜਾ 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 ਆਨੰਦਿਤ ਹੋਣ ਦਾ ਜਿਹੜਾ ਸਮਾਂ ਹੁੰਦਾ ਸੀ ਉਹ ਘੱਟ ਗਿਆ ਆ, ਤੇ ਸਿਰਫ ਸਫ਼ਰ ਹੀ ਰਹਿ ਗਿਆ।
ਨਹੀਂ, ਇਹਦੀ ਇਹਦੀ ਤੁਸੀਂ ਇਕੋਨੋਮਿਸਟ ਹੋ, ਮੈਨੂੰ ਮਾੜਾ ਜਿਹਾ ਸਮਝਾਓ। ਮੈਂ ਕੱਲ੍ਹ ਵੀ ਇਹ ਸੋਚ ਰਿਹਾ ਸੀ ਵੀ ਜਿੱਦਾਂ ਸਿਡਨੀ ਤੋਂ ਆਉਣ ਦੇ ਲਈ ਇੱਥੇ 1987-88 ਦੇ ਵਿੱਚ ਆਉਂਦੇ ਹੁੰਦੇ ਸੀ ਤਾਂ 12-13 ਘੰਟੇ ਲੱਗਦੇ ਹੁੰਦੇ ਸੀ, ਹੈ ਨਾ। ਫਿਰ 9 ਲੱਗਣ ਲੱਗ ਗਏ, ਫਿਰ 8 ਲੱਗਣ ਲੱਗ ਗਏ, ਫਿਰ ਮਤਲਬ 7, ਅਤੇ ਹੁਣ ਤਕਰੀਬਨ ਆਲਮੋਸਟ ਕੱਲ੍ਹ ਕੋਈ ਸਿਡਨੀ ਸੈਂਟਰ ਤੋਂ ਤੁਰੋ ਤਾਂ ਇੱਥੇ ਤੱਕ 6.5 ਘੰਟੇ ਲੱਗਦੇ, 5.5 ਜਾਂ 6 ਘੰਟੇ ਲੱਗਦੇ ਨੇ, ਠੀਕ ਹੈ। ਟਾਈਮ ਘੱਟ ਲੱਗਦਾ ਆ। ਪਰ ਜਿਹੜਾ ਜੇ ਹੁਣ ਆਪਾਂ ਰੈਵੀਨਿਊ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤੇਲ ਵੀ ਘੱਟ ਲੱਗਦਾ। ਤੇਲ ਘੱਟ ਲੱਗਣ ਦੇ ਨਾਲ ਜਿਹੜਾ ਲੋਕਾਂ ਦੇ ਪੈਸੇ ਤਾਂ ਬਚ ਗਏ, ਪਰ ਸਰਕਾਰ ਦੇ ਪੈਸੇ ਥੋੜ੍ਹੇ ਬਚੇ। ਸਰਕਾਰ ਨੂੰ ਤਾਂ ਘਾਟਾ ਪਿਆ ਤੇਲ ਘੱਟ ਲੱਗਣ ਨਾਲ, ਠੀਕ ਹੈ। ਪਹਿਲਾਂ ਤਾਂ ਵਧੀਆ ਸੜਕ ਮਤਲਬ ਸਿੱਧੀਆਂ ਕਰ ਕਰਕੇ ਇੰਨੇ ਪੈਸੇ ਖਰਚੇ ਲੋਕਾਂ ਨੇ, ਹੈ ਨਾ। ਫਿਰ ਉਹਦੇ ਵਿੱਚ ਸਰਕਾਰ ਨੂੰ ਘਾਟਾ ਪੈਣ ਲੱਗ ਪਿਆ, ਹੈ। ਟਾਇਰ ਘੱਟ ਘਸਣ ਲੱਗ ਪਏ, ਗੱਡੀਆਂ ਘੱਟ ਪੁੱਟਣ ਲੱਗ ਗਈਆਂ, ਉੱਤੇ ਵੀ ਸਰਵਿਸਿਜ਼ ਵੀ ਘੱਟ ਗਈਆਂ। ਸੋ ਕੰਟਰੀ ਨੂੰ ਤਾਂ ਕੋਈ ਬਹੁਤਾ ਜ਼ਿਆਦਾ ਲਾਭ ਨਹੀਂ ਹੁੰਦਾ। ਹੁਣ ਮੈਂ ਇਹੀ ਕਹਿੰਦਾ ਕਿ 22 ਕਿਲੋਮੀਟਰ ਦਾ $2.25 ਬਿਲੀਅਨ ਲੱਗ ਜਾਣਾ ਆ, ਅਤੇ ਇਹਦਾ ਫਾਇਦਾ ਕੀ ਹੋਣਾ? ਮਤਲਬ ਇਹਦੇ 'ਚੋਂ ਕਿੱਦਾਂ ਪੈਸੇ ਨਿਕਲਣੇ ਆ? ਮਤਲਬ ਇੰਨੇ ਲਾਉਣ ਦੇ ਫਾਇਦਾ ਆ? ਜਿੱਦਾਂ ਇਹ ਉਹੀ ਕੰਮ ਤਾਂ ਨਹੀਂ ਵੀ ਜਿੱਦਾਂ ਅਸੀਂ ਇੰਡੀਆ ਕੋਠੀਆਂ ਬਣਾਉਣੇ, ਬਹੁਤ ਵੱਡੀਆਂ ਵੱਡੀਆਂ ਰਹਿਣਾ ਹੁੰਦਾ ਨਹੀਂ ਵਿੱਚ ਫਿਰ?
ਅਮਨਦੀਪ, ਇੱਦਾਂ ਵੀ ਗੱਲ ਆ, ਕਈ ਕਹਿੰਦੇ ਜੀ ਹੁਣ ਕੌਫ ਹਾਰਬਰ ਨੂੰ ਜਾਓ ਜਾਂ ਹੋਰ ਕਿਤੇ ਨੂੰ, ਸਮਾਂ ਬਚ ਜਾਂਦਾ ਬਹੁਤ। ਉਹ ਸਮਾਂ ਬਚਾ ਕੇ ਕਰਨਾ ਕੀ ਆ?
ਅਸੀਂ ਕਿਹੜੇ ਮੁਹਰੇ ਅੰਬ ਤੋੜਨੇ ਹੁੰਦੇ ਜਾ ਕੇ?
ਅੰਬ ਤੋੜਨੇ ਹੁੰਦੇ ਆ। ਹੁਣ ਹੁਣ ਛੁੱਟੀਆਂ ਹੋਈਆਂ ਆ ਸਾਨੂੰ ਇੱਧਰ ਸਕੂਲਾਂ ਤੋਂ, ਹੈ ਨਾ। ਉਹ ਹੁਣ ਸਟੋਰੀ ਇਹ ਆ ਕਿ ਵਿਹਲੇ ਬੈਠੇ ਆ ਸਾਰਾ ਦਿਨ, ਇੱਥੇ ਕੋਈ ਕੰਮ ਹੈ ਨੀ। ਉਹ ਦਿਨ ਨੂੰ ਸੌ ਲਈਦਾ, ਦਿਨ ਨੂੰ ਪਰੌਂਠੇ ਪਰੂੰਠੇ ਖਾ ਕੇ ਸੌ ਜਾਣਾ, ਫਿਰ ਸ਼ਾਮ ਨੂੰ ਪਕੌੜੇ ਪਕੌੜੇ ਬਣਾ ਕੇ ਫਿਰ ਸੌ ਜਾਣਾ। ਉਹ ਰਾਤ ਨੂੰ ਨੀਂਦ ਨਹੀਂ ਆਉਂਦੀ। ਹੁਣ ਪ੍ਰੋਬਲਮ ਇਹ ਹੋਈ ਆ ਕਿਉਂਕਿ ਸਮਾਂ ਬਹੁਤ ਬਚ ਜਾਂਦਾ, ਤੁਹਾਡਾ ਸਮਾਂ ਬਹੁਤ ਬਚ ਜਾਂਦਾ। ਸਮੇਂ ਨੂੰ ਕਰਨਾ ਕੀ ਹੈ ਤੁਸੀਂ?
ਮੈਂ ਹੁਣ ਤੁਸੀਂ
ਇਹ ਦੱਸਿਓ ਵੀ ਤੁਸੀਂ
ਹੁਣ ਤੁਸੀਂ ਇੱਦਾਂ ਨਾਲੇ ਕਹੀ ਜਾਂਦੇ ਮਾਟਰ ਨਹੀਂ ਬਣਨਾ ਚਾਹੀਦਾ, ਹੁਣ ਤੁਸੀਂ ਕਹੀ ਜਾਂਦੇ ਟਾਈਮ ਹੀ ਬਹੁਤ ਹੈ ਮਾਟਰ
ਬਣਨਾ ਨਹੀਂ ਬਣਨਾ ਚਾਹੀਦਾ। ਛੁੱਟੀਆਂ ਤਾਂ ਹੋ ਜਾਂਦੀਆਂ, ਥੋੜਾ ਬਹੁਤ ਕੰਮ ਵੀ ਕਰਨਾ ਪੈਂਦਾ, ਪਰ ਫੇਰ ਵੀ ਜੇ ਤੁਸੀਂ ਦੇਖੋ ਹੁਣ ਮਾਸਟਰਾਂ ਨੂੰ ਕੰਮ ਕੀ ਆ? ਮਾਸਟਰਾਂ ਨੂੰ ਕੰਮ ਕੀ ਆ? ਮਾੜੀ ਕਿਤਾਬ ਪੜ੍ਹੀ, ਉੱਥੇ ਜਾ ਕੇ ਪੜ੍ਹਾ ਲੈਣਾ, ਬਾਕੀ ਤਾਂ ਵਿਹਲੇ ਬੈਠਣਾ, ਜਿੱਦਾਂ ਕੰਮੇ ਜਿੱਦਾਂ ਕੰਮ ਹੋਈ ਜਾਂਦਾ। ਇੱਦਾਂ ਜੇ ਤੁਸੀਂ ਹੁਣ ਦੇਖ ਲਓ ਵੀ ਜੇ ਕੋਈ ਡਾਕਟਰ ਆ, ਉਹਨੇ ਕੀ ਕਰਨਾ ਆ? ਉਹਨੇ ਮਰੀਜ਼ ਨੂੰ ਦੇਖਣਾ, ਦਵਾਈ ਦੇਣੀ। ਕੰਮ ਕੰਮ ਉਹਨੇ ਕੀ ਕੀਤਾ? ਕੁਛ ਵੀ ਨੀ ਕੀਤਾ। ਮਰੀਜ਼ ਦੇਖਣਾ, ਦਵਾਈ ਦੇਣੀ ਆ। ਹੁਣ ਏਦਾਂ ਹੀ ਆ ਜਿੱਦਾਂ ਤੁਹਾਡੀ ਗੱਲ, ਫਾਰਮਰ ਆ ਤੁਸੀਂ, ਜਿੱਦਾਂ ਫਾਰਮਰ ਆ, ਉਹਨੇ ਬੀਜ ਬੀਜ ਦੇਣਾ, ਉਹ ਕਰੋਪ ਆਪਣੇ ਆਪ ਹੋ ਜਾਣੀ, ਉਹਨੂੰ ਕੱਟ ਕੇ ਵੇਚ ਦੇਣਾ। ਕੰਮ ਕਿੱਥੇ ਕੀਤਾ?
ਹਾਂ, ਕੀਤਾ ਨੀ, ਕੁਛ ਵੀ ਨੀ ਕੀਤਾ।
ਗੱਡੀ ਜਿਹੜੀ ਆਪਣੇ ਆਪ ਪੈਟਰੋਲ ਨਾਲ ਚੱਲਦੀ ਆ, ਸਟੇਰਿੰਗ ਗੱਡੀ ਨੂੰ ਮੋੜੀ ਜਾਂਦਾ, ਤੇ ਉਹਨੇ ਪੈਸੇ ਫਾਲਤੂ ਦੇ ਲੈ
ਲਏ।
ਇਹਤੇ ਵੀ ਥੋੜੀ ਜਿਹੀ ਗੱਲ ਕਰੋ, ਜਿਹੜੇ ਕਿਤੇ ਆ ਇਹਨਾਂ 'ਚ ਲੇਬਰ ਕਿੱਥੇ ਲੱਗਦੀ? ਲੇਬਰ ਤਾਂ ਲੱਗਦੀ ਹੀ ਨਹੀਂ ਹੈ।
ਨਹੀਂ, ਉਹ ਤੁਹਾਨੂੰ ਫਿਰ ਸੁਣਾਈ ਤਾਂ ਸਹੀ ਗੱਲ ਇੱਕ ਵਾਰੀ, ਏਦਾਂ ਹੀ ਜਿੱਦਾਂ ਇੱਕ ਦੂਜੇ ਦੇ ਕਿੱਤੇ ਜਿਹੜੇ ਹੁੰਦੇ ਨਾ ਕੰਮ ਕਰਨ ਵਾਲੇ, ਉਹ ਆਪਣਾ ਕਹਿੰਦਾ ਉਹ ਜੀ ਸਾਡਾ ਵਧੀਆ, ਹਾਂ। ਉਹ ਦੂਜਾ ਕਹਿੰਦਾ ਜੀ ਸਾਡਾ ਵਧੀਆ। ਇੱਦਾਂ ਹੀ ਜੱਟਾਂ ਦੇ ਬਾਣੀਆਂ ਦੀਆਂ ਕਾਫੀ ਕਹਾਣੀਆਂ ਤੁਸੀਂ ਸੁਣੀਆਂ ਹੋਣੀਆਂ, ਜੱਟਾਂ ਦੇ ਬਾਣੀਆਂ ਨੇ ਕਾਫੀ ਕਹਾਣੀਆਂ, ਤੇ ਉਹ ਮੇਰੇ ਵਰਗਾ ਜਾਂਦਾ ਮਤਲਬ ਪੱਗ ਢੱਟੀਓ ਹੁੰਦੀ ਬੁਰੇ ਹਾਲ, ਹੈ ਨਾ, ਜੁੱਤੀ ਪਾਟੀਓ, ਹੈ ਨਾ, ਤੇ ਉਹ ਖਾਦ ਦੀ ਉਹ, ਹੈ ਨਾ, ਉਹ ਮੋਰਿਓ ਕਹਿੰਦਾ ਉਹ ਪੈਸੇ ਲਿਆਓ ਜੀ, ਆ ਉਹ ਤੂੰ ਕੱਟ ਲਈ ਪੈਸੇ ਮਗਰੋਂ ਜਦ ਆਊਗੇ ਕੱਟ ਲਈ ਪੈਸੇ, ਇੱਦਾਂ ਕਰ ਲਈ ਇੱਦਾਂ ਕਰ ਲਈ। ਉਹ ਜਦੋਂ ਵੀ ਜਾਂਦਾ ਨਾ ਉਹ ਜਿਹੜਾ ਬਾਣੀਆ ਹੁੰਦਾ ਨਾ ਆੜਤੀ ਆ, ਉਹ ਬੜੇ ਉਹਨੂੰ ਥੱਲੇ ਲਾਉਂਦਾ, ਉਹ ਤੁਸੀਂ ਐਵੇਂ ਮਰੀ ਜਾਂਦੇ, 3-3 ਮਹੀਨੇ ਕਣਕਾਂ ਬੀਜ ਰੱਖਦੇ ਹਾਂ, ਬਸ ਅਸੀਂ ਦੋ ਦਿਨਾਂ 'ਚ ਬਣਾ ਲਈਦੇ ਇੰਨੇ ਪੈਸੇ ਤੁਹਾਡੇ ਨਾਲੋਂ ਵੀ ਜ਼ਿਆਦਾ, ਹੈਂ, ਕਿੱਥੇ ਤੁਸੀਂ ਧੱਕੇ ਖਾਈ ਜਾਂਦੇ, ਐਂ ਕਰੀ ਜਾਂਦੇ, ਉਹ ਕਰੀ ਜਾਂਦੇ, ਹੈ ਨਾ। ਉਹ ਕਈ ਵਾਰੀ ਸੁਣਦਾ ਫਿਰ ਯਾਰ ਵੀ ਇਹ ਤਾਂ ਮੈਨੂੰ ਹਰੇਕ ਵਾਰੀ ਆਪਣੇ ਮੁੰਡੇ ਨੂੰ ਵੀ ਕਹਿੰਦਾ ਉਹ ਯਾਰ ਆਹ ਦੇਖ, ਕਹਿੰਦਾ ਅਸੀਂ ਨਜ਼ਾਰੇ ਲੈਂਦੇ ਹਾਂ, ਇਹ ਕਹਿੰਦਾ ਧੱਕੇ ਖਾਈ ਜਾਂਦੇ ਖੇਤਾਂ 'ਚ। ਉਹ ਨਾ ਸਕੀਮ ਘੱਟਦਾ, ਕਹਿੰਦਾ ਮੈਂ ਹੁਣ ਇਹਨਾਂ ਨੂੰ ਨਾ ਦੱਸਣਾ ਆ ਵੀ ਇਹਨਾਂ ਨੂੰ ਇੱਕ ਵਾਰੀ ਖੇਤੀ ਕਰਵਾਉਣੀ ਆ, ਤੇ ਉਹ ਵੀ ਤੁਹਾਡੇ ਮੰਗ, ਜਿੱਦਾਂ ਹੁਣ ਤੁਸੀਂ ਨਹੀਂ ਲੋਲੀਪੋਪ ਦੇ ਰਹੇ, ਮਾਸਟਰਾਂ ਨੂੰ ਕੰਮੇ ਕੋਈ ਨਹੀਂ ਹੈਗੇ, ਹੈ ਨਾ, ਅਤੇ ਉਹ ਵੀ ਇੱਦਾਂ ਕਰਨ ਲੱਗ ਪੈਂਦਾ। ਉਹ ਨਾ ਜਾਂਦਾ ਹੋਇਆ ਨਾ ਜੇਬ ਦੇ ਵਿੱਚ ਨਾ ਕਣਕ ਦਾ ਛਿੱਟਾ ਪਾ ਕੇ ਲੈ ਜਾਂਦਾ।
ਅੱਛਾ ਜੀ।
ਤਾਂ ਉਹ ਜਾਂਦਾ ਜਾ ਕੇ ਉਹ ਕਹਿੰਦਾ ਉੱਦਾਂ ਹੀ ਯਾਰ ਪੈਸੇ ਨਹੀਂ, ਹੈ ਨਾ, ਵਢਾਈ ਕਰਾਉਣੀ ਆ, ਬੰਦੇ ਲੱਗਣੇ ਆ, ਲੇਬਰ ਲੱਗਣੀ ਆ ਅਤੇ ਪੈਸੇ ਦੇਣੇ ਆ। ਉਹ ਤੂੰ ਕਹਿੰਦਾ ਕਿੱਥੇ, ਕਹਿੰਦਾ ਕਾਹਦੇ ਬਿਜ਼ਨਸਮੈਨ ਆ, ਤੁਹਾਡੇ ਕੋਲ ਪੈਸਾ ਆਇਆ ਨਹੀਂ, ਉਹ ਹੋਏ ਨੇ। ਕਹਿੰਦਾ ਦੇਖ ਮੇਰੀ ਗੱਲ ਸੁਣ, ਤੁਹਾਨੂੰ ਪਤਾ ਨਹੀਂ ਹੈਗਾ। ਕਹਿੰਦਾ ਤੇਰੇ ਕੋਲ ਕਿਆ ਆ? ਕਹਿੰਦਾ ਹੱਟੀ ਆ ਇਹ, ਬਾਕੀ ਕਹਿੰਦਾ ਉਹ ਸਰਕਾਰ ਦਾ ਬਾਹਰ, ਉਹਦਾ ਤੁਸੀਂ ਵਰਤਦੇ ਆ, ਬੋਰੀਆਂ ਕਹਿਦੀ, ਲੇਬਰ ਤੁਹਾਡੇ ਕੋਲ ਕੀ ਆ? ਕਹਿੰਦਾ ਹੱਟੀ ਆ। ਕਹਿੰਦਾ ਮੇਰੇ ਕੋਲ 20 ਖੇਤ ਆ, 20 ਖੇਤ ਜ਼ਮੀਨ,
ਹਾਂਜੀ,
ਹੈਂ, ਮੈਂ ਤੁਹਾਡੇ ਨਾਲੋਂ ਜ਼ਿਆਦਾ ਵੱਡਾ ਬਿਜ਼ਨਸਮੈਨ ਆ। ਉਹ ਉਹਨਾਂ ਨੂੰ ਨਾ ਉਹਨੂੰ ਪੈਣ ਲੱਗ ਪੈਂਦਾ ਫਿਰ ਮੁੜ ਕੇ। ਕਹਿੰਦਾ ਕਾਹਦਾ ਬਿਜ਼ਨਸਮੈਨ ਹੈ ਤੂੰ? ਕਹਿੰਦਾ, ਹੈ ਨਾ, ਮੂਹਰੇ ਜੜਾੜਤੀ ਆ, ਕਹਿੰਦਾ ਤੂੰ ਕਾਹਦਾ ਬਿਜ਼ਨਸਮੈਨ ਹੈ? ਕਹਿੰਦਾ ਦੇਖ, ਕਹਿੰਦਾ ਤੂੰ ਬਿਜ਼ਨਸ ਤਾਂ ਕਰੇਗਾ ਜੇ ਮੈਂ ਚੀਜ਼ ਲੈ ਕੇ ਆਊਂਗਾ ਇੱਥੇ, ਜਾਂ ਕੋਈ ਕਿਸਾਨ ਲੈ ਕੇ ਆਊਂਗਾ। ਕਹਿੰਦਾ ਅਸੀਂ ਉਹ ਬਿਜ਼ਨਸ, ਅਸੀਂ ਕਹਿੰਦਾ ਇਹ ਛੋਟਾ ਮੋਟਾ ਕੰਮ ਹੀ ਨਹੀਂ ਕਰਦੇ। ਕਹਿੰਦਾ ਅਸੀਂ ਤਾਂ ਬਹੁਤ ਵੱਡਾ ਕੰਮ। ਕਹਿੰਦਾ ਕਾਹਦਾ ਵੱਡਾ ਕੰਮ? ਕਹਿੰਦਾ ਕਣਕ ਹੀ ਬੀਜੀ ਜਾਂਦੇ ਜਾਂ ਮੱਕੀ ਬੀਜੀ ਜਾਂਦੇ? ਕਹਿੰਦਾ ਗੱਲ ਸੁਣ, ਉਹ ਛਿੱਟਾ ਕੱਢਦਾ ਜੇਬ ਚੋਂ। ਕਹਿੰਦਾ ਆ ਕੀ ਆ? ਕਹਿੰਦਾ ਇਹ ਚਿੱਟਾ ਆ। ਕਹਿੰਦਾ ਜੀ ਕਿੰਨੇ ਦਾਣੇ ਆ, ਗਿਣ ਕੇ ਦੱਸ। ਉਹ ਮੁੰਡੇ ਨੂੰ ਕਹਿੰਦਾ ਗਿਣੋ ਦਾਣੇ ਕਿੰਨੇ ਆ। ਉਹ ਗਿਣਦਾ, ਪਤਾ ਨਹੀਂ ਕਿੰਨੇ ਦੱਸਦਾ, 20, 25, 26, ਹੈ ਨਾ, ਜਿੰਨੇ ਵੀ। ਉਹ ਜੀ ਇੰਨੇ ਦਾਣੇ ਆ। ਕਹਿੰਦਾ ਹੁਣ, ਕਹਿੰਦਾ ਤੈਨੂੰ ਇੰਨੀ ਕੁ ਤਾਂ ਸੋਝੀ ਹੋਣੀ ਚਾਹੀਦੀ ਆ ਵੀ ਇਹ 26 ਜਿਹੜੇ ਦਾਣੇ ਬਣੇ ਆ, ਕਿੰਨੇ ਦਾਣਿਆਂ ਤੋਂ ਬਣੇ ਆ? ਕਹਿੰਦਾ ਇੱਕ ਦਾਣਾ ਬੀਜਿਆ ਸੀ ਅਤੇ 26 ਗੁਣਾ ਹੋ ਗਿਆ ਹੈ 3 ਮਹੀਨਿਆਂ 'ਚ। ਕਹਿੰਦਾ ਤੂੰ ਮੈਨੂੰ ਇਹ ਦੱਸ, ਤੇਰਾ ਵਿਆਜ ਵੀ ਨਹੀਂ ਹੋਣਾ ਇੰਨਾ, ਤੈਨੂੰ ਬਣਨੇ ਹੀ ਨਹੀਂ ਕਦੇ, ਜਿੱਡਾ ਬਿਜ਼ਨਸ ਮੈਂ ਕਰਦਾ। ਕਹਿੰਦਾ 3 ਮਹੀਨਿਆਂ 'ਚ ਇੱਕ ਦਾਣੇ ਤੋਂ ਮੈਂ 26 ਦਾਣੇ ਕਰ ਲੈਂਦਾ। ਕਹਿੰਦਾ 26 ਗੁਣਾ, ਕਹਿੰਦਾ ਸਾਲ ਦਾ ਦੇਖ ਲਾ, ਕਹਿੰਦਾ 100%, 200% ਕਹਿੰਦਾ ਹੋ ਜਾਣਾ। ਕਹਿੰਦਾ ਇਹਨੂੰ ਕਹਿੰਦੇ ਆ ਬਿਜ਼ਨਸ, ਤੁਹਾਨੂੰ ਕਹਿੰਦਾ ਮੈਂ ਉੱਦਾਂ ਹੀ ਲੱਗਦਾ ਇੱਦਾਂ ਦੇ ਕੱਪੜੇ ਪਾਇਓ, ਪਰ ਤੁਹਾਨੂੰ ਕਹਿੰਦਾ ਸਮਝ ਨਹੀਂ ਆਉਣੀਆਂ ਇਹ ਗੱਲਾਂ ਵੱਡੇ ਬਿਜ਼ਨਸ ਦੀਆਂ। ਉਹ ਕਹਿ ਕੇ ਚਲੇ ਜਾਂਦਾ ਇੰਨਾ ਕੁ ਪੈਸੇ ਲੈ ਕੇ। ਉਹ ਬਾਅਦ 'ਚ ਸੋਚੀ ਹੀ ਪੈ ਜਾਂਦਾ, ਜਿੱਦਾਂ ਹੁਣ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਮੇਰਾ ਵੀ ਮਾਸਟਰ ਬਣਨ ਨੂੰ ਦਿਲ ਕਰੀ ਜਾਂਦਾ। ਅਤੇ ਉਹ ਨਾ ਸੋਚੀ ਪੈ ਜਾ, ਕਹਿੰਦੇ ਗੱਲ ਤਾਂ ਇਹਦੀ ਸਹੀ ਆ ਵੀ ਆਪਾਂ ਤਾਂ ਐਵੇਂ, ਹੈ ਨਾ, ਧੱਕੇ ਖਾਈ ਜਾ ਰਹੇ ਹਾਂ ਵੀ ਆਪਾਂ ਵੀ ਕਰੀਏ, ਹੈ ਨਾ, ਪੈਸਾ ਤਾਂ ਹੈਗਾ ਆਪਣੇ ਕੋਲ। ਉਹ ਕਹਿੰਦੇ, ਉਹ ਮੁੰਡਾ ਥੋੜ੍ਹਾ ਹੁੰਦਾ, ਕਹਿੰਦਾ ਬਾਪੂ, ਕਹਿੰਦਾ ਆਪਾਂ ਜ਼ਮੀਨ ਕੱਲ੍ਹ ਹੀ ਲੈਣੀ ਆ, ਆਪਾਂ ਠੇਕੇ 'ਤੇ ਲੈ ਲੈਂਦੇ, ਪਹਿਲਾਂ ਠੇਕੇ 'ਤੇ ਲਾ ਕੇ ਦੇਖ ਲੈਂਦੇ ਹਾਂ। ਅਤੇ
ਹਾਂਜੀ, ਸਿਆਣਾ ਸੀ।
ਹਾਂ, ਉਹ ਸਿਆਣਾ ਸੀ ਨਾ। ਕਹਿੰਦਾ ਗੱਲ ਤਾਂ ਤੇਰੀ ਠੀਕ ਆ, ਬਿਜ਼ਨਸ ਤਾਂ ਵਧੀਆ ਆ, ਅਤੇ ਉਹ ਤੋਂ ਲੈ ਲੈਂਦੇ ਆ, ਉਹ ਤੋਂ ਹੀ ਲੈ ਲੈਂਦੇ ਠੇਕੇ 'ਤੇ 10 ਖੇਤ।
ਅੱਛਾ,
ਅਤੇ ਚਲੋ ਉਹਦੀ ਹੈਲਪ ਵੀ ਕਰਦੇ, ਬੀਜਣ ਨੂੰ ਵੀ ਕਰਦੇ। ਅਤੇ ਉਹ ਹੁਣ ਕਹਿੰਦਾ ਜੀ ਕਰਨਾ ਕੀ ਆ ਹੁਣ ਦੱਸੋ? ਕਹਿੰਦਾ ਹੁਣ ਪਾਣੀ ਲਾ ਦੇ ਇਹਨਾਂ ਨੂੰ, ਹੁਣ ਨਾ ਪਾਣੀ ਲਾਉਣ ਵਾਲੇ, ਸਿੰਜਾ ਕਰਨ ਵਾਲਾ ਆ, ਇਹ ਲਾ ਦੇ। ਉਹ ਕਹਿ ਕੇ ਆਪ ਚੱਲ ਜਾਂਦਾ ਕਿਤੇ ਨੂੰ। ਅਤੇ ਜਦ ਮੁੜ ਕੇ ਆਉਂਦਾ ਤਾਂ ਉਹ ਦੋਵੇਂ ਪਿਓ ਪੁੱਤ ਨਾ ਆੜ ਦੇ ਉੱਤੇ ਨੱਕੇ ਦੇ ਕੋਲ ਸਾਹੋ ਸਾਹ ਹੋਈ ਪਏ, ਬੁਰੇ ਹਾਲ, ਹੈ ਨਾ। ਅਤੇ ਉਹ ਕਹਿੰਦਾ ਕੀ ਹੋਇਆ? ਕਹਿੰਦਾ ਉਹ ਇੱਧਰ ਆਓ ਜੀ। ਕਹਿੰਦਾ ਸਰਦਾਰ ਸਾਹਿਬ, ਕਹਿੰਦਾ ਸਾਤੇ ਨੱਕਾ ਨਹੀਂ ਮੁੜਦਾ। ਕਹਿੰਦਾ ਮਿੱਟੀ ਨਹੀਂ ਟਿਕਦੀ, ਤੁਹਾਨੂੰ ਪਤਾ ਉਹ ਜਦ ਨੱਕਾ ਮੋੜਨਾ ਹੁੰਦਾ ਨਾ, ਉਹ ਮਿੱਟੀ ਹੜ ਜਾਂਦੀ ਆ, ਉਹ ਔਖਾ ਬਹੁਤ ਹੈ, ਹੈ ਨਾ। ਉਹ ਚੱਕਦੇ ਆ, ਮਿੱਟੀ ਰੱਖਦੇ ਆ, ਉਹ ਹੜ ਜਾਂਦੀ ਆ, ਚੱਕਦੇ ਮਿੱਟੀ ਰੱਖਦੇ ਉਹ ਹੜ ਜਾਂਦਾ, ਬੁਰੇ ਹਾਲ। ਕਹਿੰਦਾ ਨੱਕਾ ਨਹੀਂ ਮੁੜਦਾ, ਉੱਧਰ ਪਾਣੀ ਗੁਆਂਢੀਆਂ ਦੇ ਪੈਣ ਲੱਗ ਪਿਆ, ਹੈ ਨਾ। ਕਹਿੰਦਾ ਕਹਿੰਦਾ ਦੱਸੋ ਜੀ, ਕਹਿੰਦਾ ਲੈ ਉਹ ਕਿਹੜਾ ਕੰਮ ਹੈ? ਲਿਆ ਉਹ ਇੱਕ ਟੱਕ ਇੱਧਰ ਮਾਰਦਾ, ਉੱਧਰ ਮਾਰਦਾ, ਚੱਕ ਕੇ ਕਹਿੰਦਾ ਆਹ ਰੱਖ। ਉਹ ਕਹਿੰਦਾ ਟੈਰੋ 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 ਟੈਰੋ, ਮੈਨੂੰ ਲਿਖ ਲੈਣ ਦੋ, ਲਿਖ ਲੈਣ ਦੋ। ਤੂੰ ਮੈਨੂੰ ਇਹ ਦੱਸ ਵੀ ਕਿੰਨੇ ਗ੍ਰਾਮ ਮਿੱਟੀ ਚੱਕ ਕੇ ਇੱਥੇ ਰੱਖਣੀ ਹੈ ਪਹਿਲਾਂ, ਅਤੇ ਕਿੰਨੇ ਗ੍ਰਾਮ ਬਾਅਦ 'ਚ?
ਉਹ ਗ੍ਰਾਮਾਂ 'ਚ ਪੈ ਗਿਆ।
ਉਹ ਕਹਿੰਦਾ ਗ੍ਰਾਮਾਂ ਗ੍ਰੁਮਾਂ ਵਾਲਾ ਤਾਂ ਕੋਈ ਕੰਮ ਨਹੀਂ ਹੈਗਾ, ਇੱਥੇ ਕਹਿੰਦਾ ਟੱਕ ਲੈਣਾ ਮੈਂ ਟੱਕ, ਹੈ ਨਾ। ਅਤੇ ਉਹ ਇੱਦਾਂ ਵੀ ਹਰੇਕ ਦਾ ਕਿੱਤਾ ਦੂਜੇ ਨੂੰ ਲੱਗਦਾ ਹੁੰਦਾ। ਪਰ ਉਹ ਭਾਅ ਜੀ ਗੱਲ ਇਹ ਆ ਵੀ ਹੁਣ ਦੇਖੋ, ਇੱਕ ਇਹਦਾ ਹੁਣ ਅਪਗ੍ਰੇਡ ਵਰਜ਼ਨ ਹੋਰ ਆ ਗਿਆ ਇਸ ਗੱਲ ਦਾ। ਉਹ ਇਹ ਆਇਆ, ਮਿੰਟੂ ਭਾਅ ਜੀ ਨੇ ਮੈਨੂੰ ਗੱਲ ਸੁਣਾਈ ਸੀ, ਕਹਿੰਦੇ ਅਸੀਂ ਐਵੇਂ, ਕਹਿੰਦੇ ਧੱਕੇ ਖਾਈ ਗਏ। ਕਹਿੰਦਾ ਮਤਲਬ ਅੱਜ ਤੋਂ 20-25 ਸਾਲ ਪਹਿਲਾਂ, ਮਤਲਬ ਵੀ ਖਾਦਾਂ ਬੋਰਿਆਂ 'ਚ ਆਉਂਦੀਆਂ ਹੁੰਦੀਆਂ ਸੀਗੀਆਂ ਨਾ, ਹੈ ਨਾ,
ਹਾਂਜੀ,
ਸਾਰਾ ਕੁਝ ਬੋਰਿਆਂ 'ਚ ਆਉਂਦਾ ਸੀ। ਉਹ ਹੁਣ ਉਹਨਾਂ ਦੇ ਜਿਹੜੇ ਭਈਏ ਪਰਿਵਾਰਾਂ ਨੇ 20-25 ਸਾਲ ਤੋਂ ਖੇਤੀ ਕਰਦੇ ਆ ਉੱਥੇ ਉਹਨਾਂ ਦੇ ਜ਼ਮੀਨ ਦੇ ਵਿੱਚ ਸਬਜ਼ੀ ਦੀ, ਹਾਂ, ਫਿਰ ਪਿੰਡ ਫਿਰ ਝੋਨਾ ਵੀ ਲਾ ਲੈਂਦੇ ਆ, ਕਣਕ ਵੀ ਲਾ ਲੈਂਦੇ ਵਿੱਚ, ਹੈ ਨਾ, 20-25 ਖੇਤ ਹੈ। ਕਹਿੰਦਾ ਮੈਂ ਗਿਆ, ਮੈਂ ਦੇਖ ਕੇ ਹੈਰਾਨ ਹੋ ਗਿਆ, ਹੈ ਨਾ, ਵੀ ਨੱਕਾ ਮੋੜਿਆ, ਨੱਕਾ ਪਤਾ ਕਿੱਦਾਂ ਮੋੜਿਆ ਉਹਨਾਂ ਨੇ?
ਹਾਂਜੀ,
ਉਹਨੇ ਕੀ ਕੀਤਾ, ਜਿਹੜੀਆਂ ਬੋਰੇ ਨਹੀਂ ਹੁੰਦੇ ਖਾਦ ਵਾਲੇ, ਉਹਦੇ ਵਿੱਚ ਨਾ ਉਹਨੇ ਮਿੱਟੀ ਭਰ ਕੇ ਰੱਖੀ ਉਹ ਹੈ, ਜਿੱਦਾਂ ਸੈਂਡ ਬੈਗਸ।
ਅੱਛਾ ਜੀ,
ਸੈਂਡ ਬੈਗਸ।
ਹਾਂਜੀ,
ਉਹ ਕਹਿੰਦੇ ਬਸ ਚੱਕ ਕੇ ਉਹਨੂੰ ਜਿੱਦਾਂ ਮੁਰਗਾ ਚੱਕ ਕੇ ਰੱਖੀ ਏਦਾਂ ਰੱਖ ਦਿੰਦੇ,
ਨੱਕੇ ਮੋਹਰੇ ਰੱਖ ਦੋ, ਪਾਣੀ ਡਾਇਵਰਟ ਹੋ ਗਿਆ,
ਉਹ ਡਾਇਵਰਟ ਹੋ ਜਾਂਦਾ। ਕਹਿੰਦਾ ਦੱਸੋ ਬਈ ਉਹਨਾਂ ਨੇ ਏਦੀ ਤਕਨੀਕ ਕੱਢ ਲਈ, ਇਹ ਕੋਈ ਨਵੀਂ ਕੋਈ ਨਵਾਂ ਨਾ ਕੋਈ ਨਵਾਂ ਮੈਥਡ ਹੈ ਨਾ ਕੋਈ ਵਾਸਤਾ, ਇਹ ਬੋਰੇ ਤਾਂ ਉਦੋਂ ਵੀ ਹੁੰਦੇ ਸੀ ਜੇ ਅਸੀਂ ਖੇਤੀ ਕਰਦੇ ਹੁੰਦੇ, ਸਾਨੂੰ ਕੱਲ੍ਹ ਨਹੀਂ ਅਕਲ ਆਈ ਇਹ।
ਹਾਂਜੀ,
ਵੀ ਅਸੀਂ ਟੱਕ ਲਾਏ ਗਏ, ਉਹ ਲਾਏ ਗਏ, ਵੀ ਉਦੋਂ ਵੀ ਬੋਰੇ ਭਰ ਕੇ ਰੱਖੇ ਹੁੰਦੇ ਆਰਾਮ ਨਾਲ, ਮਤਲਬ ਚੱਕ ਕੇ ਇੱਧਰ ਕਰ ਲਓ ਉੱਧਰ ਕਰ ਲਓ। ਖੈਰ ਇਹਦਾ ਅਪਗ੍ਰੇਡ ਵਰਜਨ ਹੈ, ਇਹ ਗੱਲਾਂ ਜਿਹੜੀਆਂ ਚੱਲਦੀਆਂ ਨੇ। ਪਰ ਆਪਾਂ ਵੈਲਿਊ ਆਫ ਜਿਹੜਾ ਵੈਲਿਊ ਹੈ, ਵੀ ਕੋਈ ਵੀ ਸਕੀਮਾਂ ਆ, ਕੋਈ ਵੀ ਇਨਫਰਾਸਟਰਕਚਰ ਹੈ, ਉਹਦੀ ਜਿਹੜੀ ਲੌਂਗ ਟਰਮ ਵੈਲਿਊ ਆਫ ਰਿਟਰਨ ਹੈ, ਉਹ ਆਪਾਂ ਨੂੰ ਦੇਖਣੀ ਚਾਹੀਦੀ ਆ। ਖੈਰ ਜਿਹੜਾ ਕੌਫ ਸਰਵਰ ਦੀ ਗੱਲ ਕਰ ਰਹੇ, ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਬਹੁਤ ਟ੍ਰੈਫਿਕ ਜਿਹੜੀ ਟਰੈਵਲ ਕਰਦੀ ਉਹ ਸ਼ਹਿਰ ਦੇ ਵਿੱਚ ਹੀ ਜਾਂਦੀ ਆ, ਅਤੇ ਬੜੀ ਪਰੇਸ਼ਾਨੀ ਹੁੰਦੀ ਆ, ਬੜੇ ਬੜੇ ਟਰੱਕ ਬੇਲੋੜੀ, ਜਿਹੜੀ ਜਿਹਨਾਂ ਨੂੰ ਸ਼ਹਿਰ 'ਚ ਐਂਟਰ ਹੋਣ ਦੀ ਲੋੜ ਨਹੀਂ ਹੈਗੀ, ਉਹ ਸ਼ਹਿਰ ਦੇ ਵਿੱਚ ਬਹੁਤ ਟਾਈਮ ਲੱਗਦਾ, ਕਈ ਵਾਰੀ ਘੰਟਾ ਘੰਟਾ ਲੱਗ ਜਾਂਦਾ ਸ਼ਹਿਰ ਦੇ ਵਿੱਚ ਹੀ ਇੱਧਰ ਉੱਧਰ ਜਾਣ ਨੂੰ। ਸੋ ਇਹ ਇੱਕ ਬਹੁਤ ਵੱਡਾ ਫਾਇਦਾ ਇਹਨਾਂ ਦਾ ਹੋਵੇਗਾ। ਪਰ ਜਿਹੜੀਆਂ ਇਹ ਪੈਨਸ਼ਨਾਂ ਰੱਖ ਲਓ ਜਾਂ ਇਹੋ ਜਿਹੇ ਕਈ ਵਾਰੀ ਇਹ ਨਾ ਮਤਲਬ ਵੋਟਾਂ ਵਾਸਤੇ ਵੀ ਹੁੰਦੇ ਨੇ, ਹੁਣ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰਾ ਕੰਮ ਜਿਹੜੀਆਂ ਉਹ ਵੋਟਾਂ ਵਾਸਤੇ ਕੀਤੇ ਜਾਂਦੇ ਨੇ, ਹੈ ਨਾ। ਕੱਢਣਾ ਪਾਉਣਾ ਇਹਦੇ ਵਿੱਚ ਕੁਛ ਨਹੀਂ ਹੁੰਦਾ, ਉਹਦੀ ਕੋਈ ਵੈਲਿਊ ਨਹੀਂ। ਹੁਣ ਗੱਲ ਕਰਦੇ ਹਾਂ ਜਿਹੜਾ ਰੈਫਰੈਂਡਮ ਕਰਵਾਉਣ ਜਾ ਰਹੀ ਹੈ ਗੌਰਮੈਂਟ, ਹੈ ਨਾ, ਵੋਇਸ, ਹੈ ਨਾ, ਓਰਿਜਿਨਲ ਵੋਇਸ,
ਵੋਇਸ ਇਨ ਦਾ ਪਾਰਲੀਮੈਂਟ,
ਹਾਂ, ਵੋਇਸ ਇਨ ਦਾ, ਇਹ ਸਾਰਾ ਸਿੰਬੋਲਿਕ ਹੈ। ਇਹਦੇ ਵਿੱਚ ਓਰਿਜਿਨਲ ਲਾਈਫ ਜਿਹੜੀ ਹੈ ਉਹਨੂੰ ਕੋਈ ਬੈਨੀਫਿਟ ਨਹੀਂ ਹੋਣ, ਹੈ ਨਾ। ਉਹਦੇ ਇਹ ਆਪ ਓਰਿਜਿਨਲ ਵੀ ਕਹਿ ਰਹੇ ਨੇ, ਇੱਕ ਸਿੰਬੋਲਿਕ ਚੀਜ਼ਾਂ ਨੇ। ਉਹ ਤੋਂ ਪਹਿਲਾਂ ਜੀ ਸੌਰੀ ਮੰਗੀ ਸੀ ਪਿਛਲੀ ਵਾਰੀ ਕੈਵਿਨ ਰੱਡ ਹੋਣੀ, ਹੈ ਨਾ, ਉਹ ਵੀ ਇੱਕ ਸਿੰਬੋਲਿਕ ਸੀਗਾ, ਹੈ ਨਾ। ਉਹ ਤੋਂ ਜਦੋਂ ਸੌਰੀ ਮੰਗਣ ਤੋਂ ਬਾਅਦ ਕੀ ਹੋ ਗਿਆ, ਉਹਨਾਂ ਦੇ ਹਾਲਾਤ ਕੋਈ ਸੁਧਰਿਆ? ਨਹੀਂ ਸੁਧਰਿਆ। ਗਰਾਊਂਡ ਲੈਵਲ 'ਤੇ ਕੋਈ ਡਿਸਟ੍ਰੀਬਿਊਸ਼ਨ ਹੋਈ, ਉਹਨਾਂ ਦੀ ਕੋਈ ਅਪਲਿਫਟਿੰਗ ਹੋਈ? ਨਹੀਂ ਹੋਈ। ਹੁਣ ਵੋਇਸ ਹੋਣ ਦੇ ਨਾਲ ਕੀ ਹੋ ਜਾਣਾ? ਕੁਛ ਵੀ ਨਹੀਂ ਹੋਣਾ। ਸੋ ਇਹ ਸਾਰੀਆਂ ਚੀਜ਼ਾਂ ਟਾਈਮ ਵੇਸਟਿੰਗ ਡੰਗ ਟਪਾਊ ਗੱਲਾਂ ਨੇ। ਅਤੇ ਮੈਂ ਪਰਸੋਂ ਹੀ ਉੱਥੇ ਅਫਰੀਕਾ ਤਾਂ ਯੂਰਪ ਦਾ ਸਮਿਟ ਹੋ ਰਿਹਾ ਸੀਗਾ ਕਿਸੇ ਦੇਸ਼ ਦੇ ਵਿੱਚ, ਮੈਂ ਉਹਦਾ ਨਾ 15 ਕੁ ਮਿੰਟ ਦਾ ਵੀਡੀਓ ਦੇਖਿਆ। ਸਾਊਥ ਅਫਰੀਕਾ ਦੇ ਪ੍ਰਾਈਮ ਮਿਨਿਸਟਰ ਨੇ ਉਹਦੇ ਵਿੱਚ ਆਪਣਾ ਲੈਕਚਰ ਦਿੱਤਾ ਆ, ਅਤੇ ਸਾਰੇ ਉਹਦੇ ਵਿੱਚ ਫਰਾਂਸ ਦੇ ਮੈਕਰੋਨ ਬੈਠਾ ਆ, ਸੋਲਚ ਬੈਠੇ ਆ ਜਰਮਨ ਦੇ, ਅਤੇ ਸਾਰੇ ਯੂਰਪੀਅਨ ਲੀਡਰ ਬੈਠੇ ਨੇ, ਅਫਰੀਕਾ ਦੇ ਲੀਡਰ ਬੈਠੇ ਨੇ, ਹੈ ਨਾ। ਕਿੰਨੇ 20 ਜਾਂ 30 ਬਿਲੀਅਨ ਡਾਲਰ ਦਾ ਪ੍ਰੋਮਿਸ ਕੀਤਾ ਸੀ ਵੀ ਹਰੇਕ ਸਾਲ ਦਿਆ ਕਰਾਂਗੇ 4 ਸਾਲ ਪਹਿਲਾਂ, ਔਰ ਕਹਿੰਦੇ ਮਤਲਬ 1 ਸੈਂਟ ਨਹੀਂ ਆਇਆ, ਗੱਲਾਂ ਹੀ, ਸਿਰਫ ਗੱਲਾਂ ਹੀ ਆ। ਸੈਮੀਨਾਰ ਕਰਾ ਲੈਣੇ, ਕਾਨਫਰੰਸਾਂ ਕਰਾ ਲੈਣੀਆਂ, ਗੱਲਾਂ ਅਨਾਊਂਸਮੈਂਟ ਕਰਾ ਲੈਣੀ, ਮੀਡੀਆ 'ਚ ਬੱਲੇ ਬੱਲੇ ਹੋ ਜਾਣੀ, ਅਤੇ ਉਹ ਕਹਿੰਦੇ ਵੀ 1 ਵੀ ਪੈਸਾ ਨਹੀਂ ਆਇਆ, ਵੀ ਆਹ ਸਾਨੂੰ ਪ੍ਰੋਜੈਕਟ ਚਾਹੀਦੇ ਆ, ਬਿਜਲੀ ਆ ਜਾਊਗੀ ਅਤੇ ਇਹ 'ਤੇ ਲਾ ਦਿਓ, 13 ਕੰਟਰੀਆਂ ਨੂੰ ਉੱਥੋਂ ਬਿਜਲੀ, ਕੋਂਗੋ ਪ੍ਰੋਜੈਕਟ ਹੈ ਇੱਕ, ਉੱਥੇ ਬਣ ਜਾਵੇ ਹਾਈਡਰੋ ਪ੍ਰੋਜੈਕਟ, ਤਾਂ 13-14 ਦੇਸ਼ਾਂ ਨੂੰ ਬਿਜਲੀ ਜਾਣ ਲੱਗ ਜਾਊਗੀ, ਅਤੇ ਉਹਨਾਂ ਦੀ ਜਿਹੜੀ ਸਟੈਂਡਰਡ ਆਫ ਲਿਵਿੰਗ ਆ ਉਹ ਥੋੜ੍ਹਾ ਜਿਹਾ ਵੱਧ ਜਾਊਗਾ, ਘਰ ਬਿਜਲੀ ਚਲ ਜਾਊਗੀ। ਬਿਜਲੀ ਤੋਂ ਬਿਨਾਂ ਬਹੁਤ ਜਨਤਾ ਹੈਗੀ ਆ ਅਫਰੀਕਾ ਦੇ ਵਿੱਚ। ਸੋ ਉਹਨੇ ਕਾਫੀ ਫਿੱਟ ਲਾਣ ਤਾਂ ਪਾਈਆਂ ਇਹਨਾਂ ਲੀਡਰਾਂ ਦੇ, ਵੀ ਗੱਲਾਂ ਹੀ ਨਾਲ ਪਕੌੜੇ ਰਾੜੇ ਜਾਂਦੇ ਆ, ਆਊਟਪੁੱਟ ਕੁਛ ਨਹੀਂ ਹੈਗੀ। ਹੁਣ ਆਹ ਵੀ ਜਿਹੜੇ ਭਾਅ ਜੀ ਪੈਨਸ਼ਨਾਂ ਦੀ ਵੀ ਗੱਲ ਕਰ ਰਹੇ ਹਾਂ, 65,000 ਬੰਦਾ ਆ, ਵੀ ਇਹਨੇ 65,000 ਬੰਦੇ 'ਚੋਂ ਇਹ ਰਿਪੋਰਟ ਦੇ ਵਿੱਚ ਖੁਦ ਲਿਖਿਆ ਹੋਇਆ ਵੀ ਬਹੁਤ ਘੱਟ ਲੋਕ ਜਿਹੜੇ ਨੇ ਉਹ ਇਸ ਨੂੰ ਲੈ ਪਾਉਣਗੇ, ਕਿਉਂਕਿ ਪੇਪਰ ਵਰਕ ਬਹੁਤ ਹੈ, ਬਹੁਤ ਕੁਛ ਦੇਖਦੇ ਆ।
ਹਾਂਜੀ, ਮੰਦੀ ਪੇਪਰ ਵਰਕ ਆ, ਜਿਹੜੀ ਤੁਸੀਂ ਦੱਸੀ ਆ ਐਸਿਡ ਕੰਡੀਸ਼ਨ ਦੱਸੀ ਆ, ਐਸਿਡ ਕੰਡੀਸ਼ਨ ਦੇ ਵਿੱਚ ਵੀ ਬਹੁਤ ਸਾਰੇ ਬੰਦੇ ਆਣੇ ਨਹੀਂ ਹੈ, ਸਿਰਫ ਇਹ ਇਲੈਕਸ਼ਨ ਸ਼ੋਸ਼ਾਬਾਜ਼ੀ ਹੋ ਸਕਦੀ ਆ, ਜਿਹਦੇ ਵਿੱਚ ਕਿ ਤੁਸੀਂ ਪੇਪਰ ਦੇ ਵਿੱਚ ਤਾਂ ਇਹ ਕੱਢ ਦਿੱਤਾ ਛੜਿਆਂ ਨੂੰ ਵਾਹਵਾ ਪੈਨਸ਼ਨ ਲੱਗੂਗੀ, ਪਰ ਉਹ ਲੱਗਣੀ ਲੁਗਣੀ ਹੈ ਨਹੀਂ, ਤੁਸੀਂ ਵਾਹਵਾ ਵੀ ਕੱਟ ਲਈ ਤਾਂ ਦਿੱਤਾ ਵੀ ਕੁਛ ਨਹੀਂ, ਇੱਦਾਂ ਹੀ ਹੋਣਾ ਇਹ,
ਇੱਦਾਂ ਹੀ ਹੋਣਾ। ਅੱਛਾ, ਇੱਕ ਹੋਰ ਵੀ ਸੀ ਸਵਾਲ, ਸ਼ਾਇਦ ਆਪਣੇ ਸਤਿਕਾਰਤ ਅਜਮੇਰ ਸਿੰਘ ਹੋਣਾ ਨੇ ਕੀਤਾ ਸੀਗਾ ਕਿ ਇਸ ਵਾਰੀ ਜਿਹੜੀ ਪੰਜਾਬ ਦੇ ਵਿੱਚ ਵੋਟਾਂ ਕਿੱਧਰ ਨੂੰ ਪੈਣਗੀਆਂ, ਹੈ ਨਾ। ਹੁਣ ਤਾਂ ਇਹ ਵੀ ਉਹਨਾਂ ਨੇ ਸ਼ਾਇਦ ਇਹ ਆਂਸਰ ਦਿੱਤਾ ਸੀ ਵੀ ਵੋਟਾਂ ਉੱਧਰ ਨੂੰ ਪੈਣਗੀਆਂ ਜਿਹੜੀ ਪੈਨਸ਼ਨ ਹੈ 1,000 ਰੁਪਏ ਤੋਂ 2,000 ਡਿਕਲੇਅਰ ਕਰਨਗੇ, ਜਾਂ 2,000 ਰੁਪਏ ਤੋਂ 3,000 ਕਰਨਗੇ, ਜਿੰਨੇ
ਨਹੀਂ ਪੈਨਸ਼ਨ ਦਾ, ਜਿੱਦਾਂ ਹੁਣ ਇਹਨੇ 1,000 ਡਿਕਲੇਅਰ ਕੀਤੀ ਉਹ ਆ, 10,000 ਵੀ ਡਿਕਲੇਅਰ ਕੀਤੀ ਜਾ ਸਕਦੀ ਜਾਂ ਦੇਣੀ ਨਹੀਂ ਹੈ।
ਹਾਂ, ਜਿੱਦਾਂ ਪਹਿਲਾਂ ਕੈਪਟਨ ਨੇ ਆਈਫੋਨ ਆਪਣੇ ਹਰੇਕ ਨੂੰ ਸਮਾਰਟਫੋਨ ਦੇਣ ਦੀ ਕੀਤੀ ਸੀ, ਘਰ ਘਰ ਨੌਕਰੀ ਦੇ ਲਾਰਾ ਲਾਇਆ ਸੀ, ਹੈ ਨਾ, ਅਤੇ ਹੁਣ ਪੈਨਸ਼ਨ ਹੈ, ਪੈਨਸ਼ਨ ਚਲੋ ਦੇ ਦਿੱਤੀ, ਉਹ ਜਿੱਤ ਗਏ, ਬਿਜਲੀ ਫ੍ਰੀ ਦੇ ਉਹ ਜਿੱਤ ਗਏ, ਹੁਣ ਵਟਸ ਨੈਕਸਟ ਫ੍ਰੀ, ਮਤਲਬ ਕੀ ਹੁਣ ਹੁਣ ਕੀ ਫ੍ਰੀ ਹੋ ਸਕਦਾ ਆ ਜਿਹੜੇ ਆਉਣ ਵਾਲੀ ਇਲੈਕਸ਼ਨ?
ਇੱਕ ਗੱਲ ਹੋਰ ਵੀ ਹੈ, ਜਿੱਦਾਂ ਹੁਣ ਪੰਜਾਬ ਦੇ ਵਿੱਚ ਕਾਫੀ ਰੌਲਾ ਪੈ ਰਿਹਾ ਅੱਜ ਕੱਲ, ਵਟਸਐਪ ਦਾ ਜ਼ਮਾਨਾ ਆ, ਬੜੇ ਬੜੇ ਚੈਨਲ ਤਾਂ ਨਹੀਂ ਸ਼ਾਇਦ ਬ੍ਰੌਡਕਾਸਟ ਕਰਦੇ ਕਿਸੇ ਜਿੱਦਾਂ ਚੀਜ਼ ਨੂੰ, ਲੇਕਿਨ ਜਿੱਦਾਂ ਵਟਸਐਪ ਤੇ ਆ ਰਿਹਾ ਆ ਕਿ 29,000 ਜੋਬਸ ਦੇ ਦਿੱਤੀਆਂ ਆ, ਹਨਾ, ਉਧਰ ਕਹਿੰਦੇ ਦਿੱਤੀਆਂ ਨੀ ਹੈ, ਕਹਿੰਦੇ 235 ਜੋਬਾਂ ਦਿੱਤੀਆਂ ਆ, ਤੇ ਇਹ ਜਿਹੜੀ ਸਰਕਾਰ ਆ ਜਿੱਦਾਂ ਬੜੇ ਬੜੇ ਹੋਰਡਿੰਗ ਲਾ ਰਹੀ ਆ, ਬੋਰਡਿੰਗ ਲਾ ਰਹੀ ਆ, ਐਡਾਂ ਦੇ ਰਹੀ ਆ, ਇਹ 29,000 ਜੋਬ ਜਿਹੜੀਆਂ ਦਿੱਤੀਆਂ ਆ ਉਹਦੀ ਲਿਸਟ ਜਾਰੀ ਕਰ ਦੇਵੇ ਅਖਬਾਰਾਂ ਚ, ਫਲਾਨਾ ਬੰਦਾ ਅਮਨਦੀਪ ਸਿੰਘ ਇਹਨੂੰ ਆ ਸਟੇਸ਼ਨ ਦਿੱਤਾ, ਅਜੈਬ ਸਿੰਘ ਇਹਨੂੰ ਆ ਸਟੇਸ਼ਨ ਦਿੱਤਾ, ਇੰਨੇ ਤੋਂ ਰੈਗੂਲਰ ਹੋ ਗਿਆ, ਇਹ ਇਦਾਂ ਲਿਸਟ ਜਾਰੀ ਕਰ ਦੇਣ, ਸੌਖਾ ਕੰਮ ਹੈ?
ਉਹ ਨਹੀਂ ਭਾਜੀ, ਉਹ ਤੁਸੀਂ ਦੇਖੋ 12,000 ਦਾ ਪਿੰਡ ਹੈ, 13,000 ਰੱਖ ਲਓ, ਫੇਰ ਸ਼ਹਿਰ ਹੈ, ਠੀਕ ਹੈ। ਹੁਣ ਤੁਸੀਂ ਇਹ ਦੇਖੋ ਵੀ ਜਿੰਨੇ ਬੋਰਡ ਲੱਗੇ ਹੋਏ ਆ, ਉਹ ਮੇਰਾ ਖਿਆਲ 29,000 ਤਾਂ ਪ੍ਰਿੰਟਰ ਵਾਲਿਆਂ ਦੀਆਂ ਜੋਬਾਂ ਚੱਲ ਪਈਆਂ ਨਾ, ਜਿਹੜੇ ਪ੍ਰਿੰਟ ਕਰਦੇ ਨੇ, ਲਾਉਂਦੇ ਨੇ, ਜਿਹੜੇ ਮਤਲਬ ਜਿਹੜੇ ਜਾ ਕੇ ਹੋਰਡਿੰਗ ਲਾਉਂਦੇ ਨੇ, ਉਹ ਮੈਂ ਤਾਂ ਹੈਰਾਨ ਰਹਿ ਗਿਆ। ਚਲੋ ਮੈਂ ਤੁਹਾਨੂੰ ਪ੍ਰੋਸੈਸ ਦੱਸਦਾ, ਮਤਲਬ ਇੱਕ ਨਵੇਂ ਸ਼ਹਿਰ ਦੀ ਜਾਂ ਕਿਸੇ ਵੀ ਸ਼ਹਿਰ ਦੀ ਕੰਪਨੀ ਆ, ਉਹਨੂੰ ਆ ਗਿਆ ਜੀ ਆਹ ਜੀ ਪੋਸਟਰ ਪ੍ਰਿੰਟ ਕਰ ਦਿਓ, ਉਹ ਟੈਂਡਰ ਭਰਾਉਂਦੇ ਨੇ, ਆਹ ਜੀ ਪੋਸਟਰ ਪ੍ਰਿੰਟ ਕਰਾਉਣੇ ਸਰਕਾਰੀ, ਚਲੋ ਉਹਨਾਂ ਦੇ ਰੇਟ ਵੱਖਰੇ, ਉਹ ਸਰਕਾਰੀ ਕਰ ਦਿੰਦੇ। ਹੁਣ ਇਹਦੇ ਵਿੱਚ ਦੇਖੋ, ਉਹ ਉੱਥੇ ਉਹਨਾਂ ਨੇ ਇੱਕ ਡਿਜ਼ਾਇਨਰ ਬੰਦੇ ਰੱਖਿਆ ਹੋਇਆ ਪੋਸਟਰ ਡਿਜ਼ਾਇਨ ਕਰਨ ਨੂੰ, ਪੋਸਟਰ ਡਿਜ਼ਾਇਨ ਆਉਂਦੇ ਨੇ ਪਰ ਉਹ ਸੈਟਿੰਗ ਕਰਦੇ ਨੇ, ਫਿਰ ਉਹ ਸੈਟਿੰਗ ਕਰਕੇ ਉਹ ਪ੍ਰਿੰਟਰ ਨੂੰ ਭੇਜਦੇ ਨੇ, ਉੱਥੇ ਪ੍ਰਿੰਟਿੰਗ ਹੁੰਦੀ ਆ, ਉਹ ਫਿਰ ਬੰਦਾ ਇੱਕ ਲੈ ਕੇ, ਇੱਕ ਢੋਣ ਵਾਲਾ ਆ, ਦੋ ਜੋਬਾਂ ਤਿੰਨ ਜੋਬਾਂ ਹੋ ਗਈਆਂ ਨਾ, ਫਿਰ ਉਹ ਲੈ ਕੇ ਆਉਂਦਾ, ਉਹ ਲੈ ਕੇ ਆ ਕੇ ਪਤਾ ਕਿੱਥੇ ਜਾਂਦਾ ਆ, ਉਹ ਜਿਹੜਾ ਸਾਈਜ਼ ਆ ਜਾਂਦਾ, ਫਿਰ ਉੱਥੇ ਉਹ ਛਹਿਣਾ ਜਿਹੜਾ ਆ, ਉਹ ਨੋਈ ਛਹਿਣਾ ਨਹੀਂ, ਚੈਨਾ 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 ਟਾਂਕਿਆਂ ਵਾਲਾ ਵੈਲਡਿੰਗ, ਉੱਥੇ ਜਾਂਦੇ ਨੇ ਉਹ, ਕਿਉਂਕਿ ਮੈਂ ਵੀ ਉੱਥੇ ਉਹ ਵੈਲਡਿੰਗ ਕਰਾਉਣ ਗਿਆ ਸੀ, ਤਾਂ ਉੱਥੇ ਸਾਰਿਆਂ ਨੂੰ ਵੱਧ ਕੰਮ ਪਤਾ ਕੀ ਸੀਗਾ ਉਹਦੇ ਕੋਲ, ਵੈਲਡਿੰਗ ਵਾਲੇ ਕੋਲ ਸਾਰਿਆਂ ਨੂੰ ਵੱਧ ਕੰਮ ਸੀਗਾ, ਜਿਹੜੀਆਂ ਹੋਰਡਿੰਗਸ ਲੱਗਦੀਆਂ ਆ, ਪੋਸਟਰ ਲੱਗਦੇ ਨੇ, ਉਹਨਾਂ ਦੇ ਛੋਟੇ ਪਾਈਪ ਦੇ ਫਰੇਮ ਬਣਾਉਣੇ ਲੋਹੇ ਦੇ,
ਹਾਂਜੀ
ਹਾਂ, ਉਹ ਢੇਰ ਧਾਂਕਾਂ ਲੱਗੀਆਂ ਪਈਆਂ, ਲੋਹਾ ਕੱਟ ਕੱਟ ਕੇ ਵੱਖਰੇ ਵੱਖਰੇ ਸਾਈਜ਼ਾਂ ਦਾ, ਮੈਂ ਕਿਹਾ ਆਹ ਕੀ ਕਰ ਰਹੇ ਹੋ? ਉਹ ਜੀ ਪੋਸਟਰ ਬਣਦੇ ਆ ਜਿਹੜੇ ਜਿੰਨੇ ਲੱਗਦੇ ਆ, ਵੱਡੇ ਵੱਡੇ ਲੱਗਦੇ ਆ, ਕਿਸੇ ਦੀ ਓਪਨਿੰਗ ਆ, ਕਿਸੇ ਦੀ ਆ ਭਗਵੰਤ ਮਾਨ ਦੀ ਆ, ਕਦੇ ਉੱਥੇ ਸਟਰੀਟਾਂ 'ਚ ਲੱਗਣੇ ਆ, ਉਹ ਸਾਰਾ ਉੱਥੇ ਵੈਲਡਿੰਗ ਹੁੰਦੀ ਆ ਉਹਨਾਂ ਦੇ ਫਰੇਮਾਂ ਦੀ, ਠੀਕ ਆ। ਉਹ ਉਹਨੇ ਗਾਂਹ ਤਿੰਨ ਬੰਦੇ ਇਸ ਕੰਮ ਨੂੰ ਰੱਖੇ ਹੋਏ ਆ, ਫਿਰ ਉਹ ਜਿਹੜੇ ਉੱਥੋਂ ਚੱਕ ਕੇ ਲਾਉਣ ਵਾਲਿਆਂ ਦਾ ਵੱਖਰਾ ਠੇਕਾ ਆ, ਉਹ ਆਪਣੇ ਟੈਂਪੂ ਦੇ ਵਿੱਚ ਜਾ ਕੇ ਫਿਰ ਜਿੱਥੇ ਜਿੱਥੇ ਲਾਉਣੇ ਹੁੰਦੇ ਉੱਥੇ ਲਾ ਕੇ ਆਉਂਦੇ ਨੇ, ਉਹ ਦੋ ਤਿੰਨ ਬੰਦੇ ਹੋਰ ਰੱਖੇ।
ਜਿੱਦਾਂ ਹੁਣ ਇਹ ਇੱਕ ਹੋਰ ਵੀ ਅਮਨਦੀਪ, ਟੈਂਪੂਆਂ ਦੀ ਗੱਲ ਚੱਲੀ ਆ, ਜਿੱਦਾਂ ਟੈਂਪੂ ਬੰਦਿਆਂ ਨੂੰ ਲੈ ਕੇ ਜਾ ਰਿਹਾ, ਤੇ ਟੈਂਪੂ 'ਚ ਹੋਰਡਿੰਗ ਰੱਖੀਆਂ ਆ, ਬਾਕੀ ਸਮਾਨ ਲਾਉਣ ਵਾਲਾ ਰੱਖਿਆ, ਜੇ ਟੈਂਪੂ ਪੈਂਚਰ ਹੋਵੇ ਰਾਹ 'ਚ, ਫਿਰ ਉਹ ਪੈਂਚਰ ਵਾਲਿਆਂ ਨੂੰ ਵੀ ਰੁਜ਼ਗਾਰ ਮਿਲਦਾ,
ਪੈਂਚਰ ਵਾਲਿਆਂ ਨੂੰ ਰੁਜ਼ਗਾਰ ਮਿਲਦਾ, ਫਿਰ ਉਹ ਪੰਪ ਜਿਹੜਾ ਤੇਲ ਪਾਉਣਾ ਉਹਨਾਂ ਨੂੰ ਰੁਜ਼ਗਾਰ ਮਿਲਦਾ,
ਉਹਨਾਂ ਨੂੰ ਰੁਜ਼ਗਾਰ ਮਿਲਦਾ, ਇੰਜਨ ਖਰਾਬ ਹੋ ਜਾਵੇ ਜਿਹੜੇ ਮਕੈਨਿਕ ਹੈ ਉਹਨਾਂ ਨੂੰ ਰੁਜ਼ਗਾਰ ਮਿਲਦਾ, ਫਿਰ 29,000 ਕੀ ਤਾਂ 29 ਲੱਖ ਹੋ ਗਿਆ ਕੰਮ।
ਉਹ ਮੈਂ ਤੁਹਾਨੂੰ ਦੱਸੀ ਆ ਨਾ, ਉਹ ਤਾਂ ਭਗਵੰਤ ਮਾਨ ਨੂੰ ਤਾਂ ਉਹ ਵੀ ਗਿਣ ਕੇ ਮਤਲਬ ਉਹ ਇਹ ਹੀ ਗਿਣਦਾ ਵੀ 29,000 ਬੰਦਾ ਤਾਂ ਉਹਦੇ ਪੋਸਟਰ ਹੀ ਲਾ ਰਿਹਾ ਆ ਪੰਜਾਬ ਦੇ ਵਿੱਚ, ਮਤਲਬ
ਇੱਕ ਗੱਲ ਹੋ ਰਿਹਾ, ਤੁਸੀਂ ਵੀ ਸਿਆਣੇ ਬੰਦੇ ਆ, ਕਾਫੀ ਕਹਿ ਰਹੀ ਹੈ ਤੇ ਨਿਗਾਹ ਰੱਖਦੇ ਹਾਂ ਸਾਰੀਆਂ ਚੀਜ਼ਾਂ ਤੇ। ਜਿੱਦਾਂ ਜਿਸ ਵੇਲੇ ਬਾਦਲ ਸਾਹਿਬ ਦੀ ਸਰਕਾਰ ਹੁੰਦੀ ਸੀ, 2000 ਤੋਂ ਬਾਅਦ ਵੀ ਰਹੀ ਆ, 2-15 ਸਾਲ ਰਹੇ ਆ, ਉਹ ਦੇਖੋ ਕਿੰਨੇ ਹੋਰਡਿੰਗ ਲੱਗੀ ਹੁੰਦੀ ਸੀ, ਜਿੱਥੇ ਜਾਓ ਉੱਥੇ ਬਾਦਲ ਸਾਹਿਬ ਦੀ ਫੋਟੋ ਹੁੰਦੀ ਸੀ, ਨਾਲ ਮਜੀਠੀਆ ਸਾਹਿਬ ਦੀ ਹੁੰਦੀ ਸੀ, ਨਾਲ ਸਿਮਰਤ ਕੌਰ ਦੀ, ਸਿਮਰਤ ਕੌਰ ਦੀ ਹੁੰਦੀ ਸੀ, ਨਾਲੇ ਆਪਣੇ ਸੁਖਬੀਰ ਬਾਦਲ ਦੀਆਂ ਹੁੰਦੀਆਂ ਸੀਆਂ, ਇੰਨੀਆਂ ਹੋਰਡਿੰਗ ਹੁੰਦੀਆਂ ਜਿੱਥੇ ਹਰ ਮੋੜ ਤੇ ਜਿੱਥੇ ਵੀ ਜਲੰਧਰ ਜਾਓ, ਜਿੱਥੇ ਵੀ ਜਾਓ, ਪਰ ਉਹਦਾ ਬੈਕਫਾਇਰ ਨੀ ਕੀਤਾ ਉਹਨੇ ਉਹ ਚੀਜ਼ਾਂ ਨੇ।
ਹੁਣ
ਚੰਨੀ ਦੀ ਸਰਕਾਰ ਵੇਲੇ ਚੰਨੀ ਦੇ ਕਿੱਦਾਂ ਪੋਸਟਰ ਲੱਗੇ, ਚੰਨੀ ਚੰਨੀ ਚੰਨੀ, ਜਿੱਥੇ ਬੋਲਦਾ ਕੰਮ ਬੋਲਦਾ ਚੰਨੀ ਦਾ, ਘਰ ਘਰ ਚੱਲੀ ਇੱਕੋ ਗੱਲ, ਚੰਨੀ ਕਰਦਾ ਮਸਲੇ ਦਾ ਹੱਲ, ਉਹਨੇ ਹੋਰਡਿੰਗ ਨੇ ਕੋਈ ਕੰਮ ਕੀਤਾ? ਇਹਨਾਂ ਹੋਰਡਿੰਗ ਤੋਂ, ਇਹਨਾਂ ਐਡਵਰਟਾਈਜਮੈਂਟ ਕਲਚਰ ਤੋਂ ਇਹ ਸਰਕਾਰਾਂ ਸਿੱਖਦੀਆਂ ਕਰਦੇ ਨੀ ਪਈ, ਉਹ ਤਾਂ ਉਹਦੇ ਓਪੋਜਿਟ ਜਾਊਗਾ, ਜੋ ਵੀ ਆ, ਜੋ ਵੀ ਗਰਾਊਂਡ ਰਿਐਲਿਟੀ ਆ, ਜੋ ਗਰਾਊਂਡ ਵਿੱਚ ਹੋ ਰਿਹਾ ਆ, ਉਹ ਤਾਂ ਆਪੇ ਹੀ ਤੁਹਾਡਾ ਕੰਮ ਬੋਲਣ ਲੱਗ ਪੈਣਾ ਵੀ ਹਾਂ ਵੀ ਫਲਾਨੇ ਬੰਦੇ ਨੇ ਇਹ ਕੰਮ ਕੀਤਾ, ਲੋਕ ਉਹਦੀ ਸਿਫਤ ਲੱਭ ਪੈਂਦੇ ਕਰਨ। ਜੇ ਇਹਦਾ ਬੋਰਡਿੰਗ ਹੋਰਡਿੰਗ ਕਰੀ ਜਾਓ, ਫਿਰ ਤੁਹਾਨੂੰ ਲੱਗਦਾ ਨੀ ਵੀ ਤੁਸੀਂ ਆਪਣੇ ਪੈਰੀ ਆਪੇ ਖੁਆੜਾ ਮਾਰ ਰਹੇ ਹੋ?
ਇਹ ਤੋਂ ਦੁੱਖ ਕੇ ਤਾਂ, ਇਹਨਾਂ ਚੀਜ਼ਾਂ ਤੋਂ ਦੁੱਖ ਕੇ ਤਾਂ ਇਹ ਸਰਕਾਰ ਚੁਣੀ ਸੀ, ਇਹਨਾਂ ਨੇ ਆਪੇ ਵਿਰੋਧ ਕੀਤਾ ਸੀ, ਤੇ ਹੁਣ ਉਹੀ ਕੰਮ ਇਹ ਆਪ ਕਰ ਰਹੇ ਨੇ। ਹਨਾ ਤੇ ਸੈਲਫ ਐਡਵਰਟਾਈਜ਼ਮੈਂਟ।
ਅਮਨਦੀਪ
ਚਲੋ ਦੂਜੀ ਗੱਲ ਇਹ ਆ ਵੀ
ਇੱਕ ਵਾਰੀ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸਦਾ, ਜਦੋਂ ਇਹਨਾਂ ਦੀ ਦਿੱਲੀ ਸਰਕਾਰ ਬਣੀ ਨਾ ਆਮ ਆਦਮੀ ਪਾਰਟੀ ਦੀ,
ਹਾਂਜੀ
ਇਹਨਾਂ ਦੀ ਛਵੀ ਸੀ ਕਿ ਇਹ ਕੁਛ ਨਹੀਂ, ਇਹ ਬਹੁਤ ਇਮਾਨਦਾਰ ਸਰਕਾਰ ਆ ਜਿਹਦਾ ਇੱਕ ਪਾਰਦਰਸ਼ੀ ਸਰਕਾਰ ਆ, ਖਰਚਾ ਬਹੁਤ ਘੱਟ ਕਰਦੀ ਆ। ਮੈਂ ਪਰਸਨਲੀ ਆਪਣੀ ਗੱਲ ਦੱਸਦਾ, ਜਦੋਂ ਇਹਨਾਂ ਸਰਕਾਰ ਬਣਨ ਤੋਂ 2-4 ਮਹੀਨੇ ਦਿੱਲੀ ਜਾਣ ਦਾ ਮੌਕਾ ਮਿਲਿਆ, ਜਿਹੜੀ ਵੀ ਬੱਸ ਸੀ, ਜਿਹੜਾ ਵੀ ਕਾਰਨਰ ਸੀ, ਜਿਹੜਾ ਵੀ ਟੈਂਪੂ ਸੀ, ਉਹਦੇ ਤੇ ਇਹਨਾਂ ਦੇ ਇਸ਼ਤਿਹਾਰ ਲੱਗੇ ਹੋਏ ਸੀ। ਉਹ ਸ਼ੌਕ ਲੱਗਾ ਵੀ ਇਹ ਤਾਂ ਇਹਦੇ ਬਿੱਲ ਜਿੱਦਾਂ ਦੂਜੇ ਕਰਦੇ ਉਹਨਾਂ ਤੋਂ ਵੀ ਜ਼ਿਆਦਾ ਕਰਦੇ ਆ ਇਹ, ਤੇ ਜਿੱਦਾਂ ਹੁਣ
ਉਹ ਤਾਂ ਸੈਲਫ ਐਡ ਜਿਹੜੀ ਸੈਲਫ ਐਡਵਰਟਾਈਜ਼ਮੈਂਟ ਹੈ, ਮੈਂ ਕਹਿੰਦਾ ਵੀ ਚਲੋ ਜਿਹੜੇ ਪ੍ਰੋਗਰਾਮ ਹੁੰਦੇ ਆ, ਮਤਲਬ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਐਡਵਰਟਾਈਜ਼ਮੈਂਟ ਹੁੰਦੀ ਆ, ਸਰਕਾਰੀ ਜਾਂਦੀ ਆ, ਪਰ ਇਹ ਇੱਦਾਂ ਜਾਂਦੀ ਆ ਜਿਹੜੀ ਪੋਲਿਸੀ ਦੀ ਜਾਂਦੀ ਆ। ਮੰਨ ਲਓ ਕਿ ਫੋਰ ਕਲਾਸਿਕ ਐਗਜ਼ਾਮਪਲ ਹੈ ਵੀ ਜਦੋਂ ਸਕੂਲ ਦੇ ਨਿਆਣੇ ਜਾਂਦੇ ਨੇ ਬੱਸਾਂ ਦੇ ਵਿੱਚ, ਤਾਂ ਉਹ ਬੱਸ ਰੁਕਦੀ ਹੈ ਚੜ੍ਹਾਉਣ ਵਾਸਤੇ ਜਾਂ ਉਤਾਰਨ ਵਾਸਤੇ ਬੱਚਿਆਂ ਨੂੰ, ਤਾਂ ਉਹਦੀਆਂ ਲਾਈਟਾਂ ਜਗਣ ਲੱਗ ਪੈਂਦੀਆਂ ਬੱਸ ਦੀਆਂ, ਅਤੇ ਉਹਦੇ 'ਤੇ ਲਿਖਿਆ ਹੁੰਦਾ 40 ਵੈਨ ਫਲੈਸ਼ਿੰਗ, ਵੀ ਜਦ ਇਹ ਲਾਈਟਾਂ ਜਗਣ ਤਾਂ ਜਿਹੜਾ ਜ਼ੋਨ ਹੈ ਚਾਹੇ ਉਹ 80 ਦਾ ਹੋਵੇ, ਚਾਹੇ 100 ਦਾ ਹੋਵੇ, ਚਾਹੇ 60 ਦਾ ਹੋਵੇ, ਤਾਂ ਉਹ ਉੱਥੇ 40 ਦੀ ਸਪੀਡ ਹੋ ਜਾਣੀ ਆ। ਹੁਣ ਇਹ ਨਵਾਂ ਕੌਨਸੈਪਟ ਆਇਆ ਸੀ 5-6 ਸਾਲ ਪਹਿਲਾਂ, ਤੋ ਇਹਦੇ ਲਈ ਕਾਫੀ ਪੈਸੇ ਜਿਹੜੇ ਆ ਉਹ ਖਰਚੇ ਸਰਕਾਰ ਨੇ ਲੋਕਾਂ ਨੂੰ ਐਜੂਕੇਟ ਕਰਨ ਦੇ ਲਈ ਵੀ ਇੱਦਾਂ ਕਰਨੀ ਆ। ਉਹਦੇ ਵਿੱਚ ਕੀ ਉਸ ਐਡਵਰਟਾਈਜ਼ਮੈਂਟ ਦਾ ਫਾਇਦਾ ਹੋਇਆ ਕਿ ਅੱਗੇ ਕੀ ਹੁੰਦਾ ਸੀਗਾ ਵੀ ਬੱਸ ਦੇ ਮੋਹਰਿਓਂ ਜਾਂ ਪਿੱਛੋਂ ਬੱਚਿਆਂ ਦੇ ਐਕਸੀਡੈਂਟ ਹੁੰਦੇ ਸੀ, ਮੌਤਾਂ ਵੀ ਹੋਈਆਂ, ਅਤੇ 40 ਦਾ ਜ਼ੋਨ ਇਨਫੋਰਸ ਕਰ ਲਏ ਵੀ ਥੋੜ੍ਹਾ ਹੌਲੀ ਚੱਲੋ ਹੌਲੀ ਚੱਲੋ, ਕਾਫੀ ਪੈਸੇ ਐਡਵਰਟਾਈਜ਼ਮੈਂਟ ਵਿੱਚ ਸਰਕਾਰੀ ਖਰਚੇ ਹੈ ਨਾ। ਅਤੇ ਹਾਂ ਇਹ ਤਾਂ ਬਣਦੀ ਹੈ ਗੱਲ ਵੀ ਪੋਲਿਸੀ ਹੈਗੀ ਆ ਕੋਈ, ਹਾਂ ਹੁਣ ਉਹਦੇ ਉੱਤੇ ਨਾ ਤਾਂ ਕਿਸੇ ਪ੍ਰੀਮੀਅਰ ਦੀ ਫੋਟੋ ਹੈ, ਨਾ ਕਿਸੇ ਪ੍ਰਧਾਨ ਮੰਤਰੀ ਦੀ ਫੋਟੋ ਆ, ਕਿਸੇ ਦੀ ਫੋਟੋ ਨਹੀਂ, ਉਹ ਇੱਕ ਪੋਲਿਸੀ ਨਾਲ ਰਿਲੇਟਡ ਆ, ਉਹਦਾ ਬੰਦੇ ਨਾਲ ਕੋਈ ਲੈਣ ਦੇਣ ਨਹੀਂ, ਸਰਕਾਰ ਸਾਰੇ ਸਾਂਝੀ ਦੀ ਪੋਲਿਸੀ ਆ ਉਹ। ਹੁਣ ਇਹੀ
ਅੱਛਾ ਅਮਨਦੀਪ,
ਹਾਂਜੀ
ਇਹ ਤੁਸੀਂ ਵੀ ਪੰਜਾਬ ਜਾ ਕੇ ਆਏ ਹੋ, ਸੋਰੀ ਤੁਹਾਡੀ ਗੱਲ ਟੋਕੀ ਆ, ਕਹਿੰਦੇ ਜਿਹੜੇ ਆਮ ਆਦਮੀ ਕਲੀਨਿਕ ਆ ਉਹਨਾਂ ਤੇ ਭਗਵੰਤ ਮਾਨ ਦੀ ਫੋਟੋ ਲੱਗੀ, ਉਹ ਗੱਲ ਸੱਚੀ ਆ ਕਿ ਝੂਠੀ?
ਬਿਲਕੁਲ ਬਿਲਕੁਲ ਸੱਚ ਆ।
ਝੂਠੀ ਆ?
ਹਾਂ ਨਹੀਂ ਨਹੀਂ ਸੱਚ ਆ ਬਿਲਕੁਲ, ਫੋਟੋਆਂ ਲੱਗੀਆਂ
ਉਹਨਾਂ। ਅੱਛਾ ਬਿਲਕੁਲ ਸੱਚੀ ਆ।
ਹਾਂ
ਅੱਛਾ, ਹੁਣ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਉਹ ਜਾਬਤੇ ਦੇ ਅਨੁਸਾਰ ਫੋਟੋਆਂ ਰਿਮੂਵ ਕਰ ਦਿੱਤੀਆਂ ਗਈਆਂ ਸੀ, ਕਰਨੀਆਂ ਪੈਣੀਆਂ ਸੀ। ਹੁਣ ਜਿਸ ਵੇਲੇ 24 ਦੀਆਂ ਇਲੈਕਸ਼ਨਾਂ ਆਉਗੀਆਂ, ਜਿਹੜੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਆ, ਆਪਣੇ ਫੈਡਰਲ ਗਵਰਨਮੈਂਟ ਦੀਆਂ ਇਲੈਕਸ਼ਨਾਂ ਆ, ਫਿਰ ਇਹਦਾ ਮਤਲਬ ਸਾਰੀਆਂ ਜਿੰਨੇ ਵੀ ਪੰਜਾਬ ਵਿੱਚ ਬੋਰਡ ਲੱਗੇ ਹੋ ਆ ਉਹਨਾਂ ਤੇ ਉਹ ਫੋਟੋਆਂ ਉਤਾਰ ਦਿੱਤੀਆਂ ਜਾਊਗੀਆਂ ਉਹਨਾਂ ਦੇ ਆਮ ਆਦਮੀ ਕਲੀਨਿਕੋਂ।
ਬਸ ਫਿਰ ਉਹ ਦੇਖ ਲਓ ਵੀ 29,000 ਜੌਬਾਂ ਹੋਰ ਬਣ ਜਾਣੀਆਂ ਆਉਂਦੀਆਂ।
ਜਿਹੜੇ ਜਿਹੜੇ ਬਿਊਰੋਕਰੇਸੀ ਆ, ਜਿਹੜੀ ਬਿਊਰੋਕਰੇਸੀ ਆ, ਜਿਹੜੀ ਸਲਾਹ ਦਿੰਦੀ ਆ ਸੀਐਮ ਨੂੰ ਜਾਂ ਹੋਰ ਕਿਸੇ ਨੂੰ, ਈਵਨ ਸਾਡੇ ਵਰਗਾ ਕੋਈ ਇੱਥੇ ਬਿਠਾ ਦਿਓ, ਅਸੀਂ ਇਹ ਸਲਾਹ ਦਵਾਂਗੇ ਵੀ ਮਾੜੀ ਗੱਲ ਹੈ ਇੱਦਾਂ ਨਾ ਕਰੋ, ਵੀ ਉਹ ਜਾਂ ਤਾਂ ਉਹ ਮੰਨਦੇ ਨਹੀਂ ਨੇਤਾ, ਜਾਂ ਫਿਰ ਸਲਾਹ ਇੱਦਾਂ ਦੀ ਦਿੰਦਾ ਵੀ ਫੋਟੋ ਲਾ ਦਿਓ ਭਾਂਡਿਆਂ ਦੇ ਵੀ, ਸਰਟੀਫਿਕੇਟਾਂ ਦੇ ਵੀ। ਹੁਣ ਤਾਂ ਕਹਿੰਦੇ ਸਰਟੀਫਿਕੇਟਾਂ ਦੇ ਭਗਵੰਤ ਮਾਨ ਦੀਆਂ ਫੋਟੋਆਂ ਆਉਂਦੀਆਂ, ਜਿਹੜੇ ਅਪਾਇੰਟਮੈਂਟ ਲੈਟਰ ਦਿੱਤੇ ਜਾਂਦੇ ਆ
ਜੀ, ਜਿੱਦਾਂ ਕਿ ਮੋਦੀ ਸਾਹਿਬ ਦੀਆਂ ਫੋਟੋਆਂ ਆਉਂਦੀਆਂ ਸੀ ਕੋਵਿਡ ਸਰਟੀਫਿਕੇਟ ਤੇ,
ਆਹੋ ਉਦਾਂ ਹੀ,
ਹਾਂ ਉਹ ਉਦਾਂ ਹੀ ਭਗਵੰਤ ਮਾਨ ਹੁਣਾਂ ਦੀਆਂ ਵੀ ਆ ਰਹੀਆਂ। ਖੈਰ ਆਪਾਂ ਗੱਲ ਕਰ ਰਹੇ ਸੀ ਪੋਲਿਸੀ ਦੀ, ਕਿ ਪੋਲਿਸੀ ਦੀ ਐਡਵਰਟਾਈਜ਼ਮੈਂਟ ਜਿਹੜੀ ਹੋਣੀ ਚਾਹੀਦੀ ਆ ਵੀ ਆਹ ਸਕੀਮ ਆ ਗਈ, ਚਲੋ ਆਹੀ ਆ ਵੀ ਛੜਿਆਂ ਵਾਲੀ ਪੈਨਸ਼ਨ ਦੀ ਆਪਾਂ ਗੱਲ ਕਰਦੇ ਹਾਂ, ਇਹਨੂੰ ਐਡਵਰਟਾਈਜ਼ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਹੁਣ ਇਹਦੇ ਪਰ ਖੱਟੜ ਸਾਹਿਬ ਦੀ ਫੋਟੋ ਲਾ ਦਿਓ, ਫਿਰ ਜ਼ਿਆਦਾ ਵੈਸੇ ਇਹ ਖੱਟੜ ਸਾਹਿਬ ਲਾ ਦੇਣ ਛੜਿਆਂ ਵਾਲੀ ਫੋਟੋ, ਤਾਂ ਉਹ ਜ਼ਿਆਦਾ ਵਧੀਆ, ਉਹ ਸਾਰਿਆਂ ਦੀ ਲਾਣੀ ਚਾਹੀਦੀ, ਮੋਦੀ ਸਾਹਿਬ ਦੀ ਵੀ ਲਾਣੀ ਚਾਹੀਦੀ ਉੱਤੇ, ਹੈ ਨਾ। ਖੱਟੜ ਸਾਹਿਬ ਨੂੰ ਆਪਣੀ ਫੋਟੋ ਲੈਣੀ ਚਾਹੀਦੀ ਕਿਉਂਕਿ ਆਪ ਖੁਦ ਛੜੇ ਨੇ, ਮੋਦੀ ਸਾਹਿਬ ਦੀ ਲਾਣੀ ਚਾਹੀਦੀ ਆ, ਅਨਿਲ ਵਿਜ ਦੀ ਲਾਣੀ ਚਾਹੀਦੀ ਆ, ਫਿਰ ਉਹ ਚਲੋ ਅਟਲ ਬਿਹਾਰੀ ਵਾਜਪਾਈ ਜੀ ਵੀ ਛੜੇ ਹੀ ਸੀਗੇ ਨਾ, ਉਹਨਾਂ ਦੀ ਲਾਣੀ ਚਾਹੀਦੀ।
ਮੈਨੂੰ ਲੱਗਦਾ ਵੀ ਹਰਮ ਡੇਰੀ ਬੰਦ ਕਰਾਉਣਾ,
ਲੈ ਉੱਧਰ ਉੱਧਰ ਛੜੇ ਏਦਾਂ ਦੀ ਛੜਿਆਂ ਦਾ ਖਿਆਲ ਰੱਖੀ ਜਾ ਰਿਹਾ। ਹੁਣ ਭਗਵੰਤ ਮਾਨ ਦੇਖੋ ਵਿਆਹਾਂ ਦਾ ਖਿਆਲ ਨਾ ਰੱਖਣਾ, ਕਿੱਥੇ ਇੱਕ ਵੀ ਨਹੀਂ ਵਿਆਹ, ਕਿੱਥੇ ਦੋ ਦੋ, ਹੈ ਨਾ, ਨਾਲੇ ਚੋਪੜੀਆਂ ਨਾਲੇ ਦੋ ਦੋ, ਹੈ ਨਾ।
ਮੈਨੂੰ ਯਾਦ ਆ ਰਹੀ ਸੀ ਇੱਕ ਦਿਨ ਨਾ ਬਹਿਸ ਹੋ ਰਹੀ ਸੀ,
ਅੱਛਾ,
ਜਿੱਦਾਂ ਅਕਾਲੀ ਦਲ ਤੇ ਆਪਣੇ ਜਦੋਂ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੀ ਹੁੰਦੇ ਜਿਹੜੇ, ਉਹਨਾਂ ਦੇ ਬੁਲਾਰੇ ਹੁੰਦੇ ਆ, ਤੇ ਜਿਹੜਾ ਆਮ ਆਦਮੀ ਦੇ ਪਾਰਟੀ ਦਾ ਕਹਿ ਰਿਹਾ ਸੀ ਵੀ ਇਹ ਜਿਹੜੇ ਅਕਾਲੀ ਦਲ ਨੀ ਹੈ, ਇਹ ਅਕਾਲੀ ਦਲ ਆ, ਖਾਲੀ ਹੋ ਗਿਆ ਆ,
ਤਾਂ ਉਹ ਜਿਹੜਾ ਮੋਹਰਿਓ ਸੀ ਉਹਨੂੰ ਗੱਲ ਆਈ ਨਹੀਂ ਹੈ, ਪ੍ਰੋਗਰਾਮ ਤੋਂ ਬਾਅਦ ਦੱਸੂਗਾ ਵੀ ਉਹਨੂੰ ਕੀ ਕਹਿਣਾ ਚਾਹੀਦਾ ਸੀ।
ਨਹੀਂ ਉਹ ਤਾਂ ਤੁਸੀਂ ਦੱਸਿਓ, ਪਰ ਮੈਂ ਇੱਕ ਆਪਣੇ ਮਿੱਤਰ ਨੂੰ ਮਿਲਿਆ ਅਤੇ ਜਿਹੜੀ ਗੱਲ ਤੁਸੀਂ ਨਹੀਂ, ਜਿਹੜੇ ਪ੍ਰਵਕਤਾ ਨਹੀਂ ਹੁੰਦੇ ਉਹਦਾ ਇੱਕ ਨਵਾਂ ਨਾਮ ਉਹਨਾਂ ਨੇ ਕੱਢਿਆ ਉਹ, ਕਿਉਂਕਿ ਜਿਹੜੇ ਟੀਵੀ 'ਤੇ ਬਹਿਸ ਕਰਦੇ ਹੁੰਦੇ ਨਾ ਵੱਖਰੀ ਵੱਖਰੀਆਂ ਪਾਰਟੀਆਂ ਦੇ ਬੰਦੇ, ਉਹ
ਹਾਂਜੀ ਹਾਂਜੀ
ਇੱਕ ਤਾਂ ਉਹਦੀ ਗੋਸ਼ਟ, ਇੱਕ ਉਹਦੀ ਡਿਸਕਸ਼ਨ, ਇੱਕ ਬਹਿਸ ਵੀ ਹੁੰਦੀ ਆ, ਪਰ ਉਹ ਇੱਕ ਉਹਦੇ 'ਚ ਹੋਣੀ ਚਾਹੀਦੀ ਦਾਇਰੇ 'ਚ, ਪਰ ਉਹ ਜਿਸ ਟੋਨ 'ਚ ਕਰ ਰਹੇ ਹੁੰਦੇ ਆ ਨਾ, ਜਿਸ ਮਤਲਬ ਹਰਸ਼ੋ ਉਲਾਸ 'ਚ ਕਰ ਰਹੇ ਹੁੰਦੇ ਆ, ਟੱਪ ਟੱਪ ਕੇ ਕਰ ਰਹੇ ਹੁੰਦੇ ਆ, ਅਤੇ ਉਹ ਬੰਦਾ ਉਹ ਸਿੱਧੀ ਗੱਲ ਕੀਤੀ ਉਹਨੂੰ ਮੇਰੇ ਦੋਸਤ ਨੇ, ਕਹਿੰਦਾ ਕਹਿੰਦਾ ਉਹ ਜਿਹੜੇ ਨਾ ਉਹ ਟੀਵੀ 'ਤੇ ਹੁੰਦੇ ਨਾ ਪਾਰਟੀਆਂ ਦੇ ਭੌਂਕਸਮੈਨ,
ਭਾਜੀ
ਚਲੋ ਗੱਲ ਥੋੜੀ ਅੱਗੇ ਤੋਰਦੇ ਆ, ਤੇ ਪੰਜਾਬ ਦੇ ਵਿੱਚ ਉਹ ਨਾ ਪੰਜਾਬ ਦੇ ਵਿੱਚ ਵੀ ਦੋ ਦੋ ਰਾਜਾਂ ਦੇ ਵਿੱਚ ਤੁਹਾਨੂੰ ਪਤਾ ਹੁਣ ਟਮਾਟਰ ਕਾਫੀ ਮਹਿੰਗੇ ਹੋ ਗਏ ਨੇ ਪੰਜਾਬ ਦੇ ਵਿੱਚ, ਥੋੜ੍ਹੀ ਸ਼ੋਰਟੇਜ ਆ ਰਹੀ ਆ, ਅਤੇ ਮੈਕਡੋਨਲਡਸ ਨੇ ਨਾ ਇਹ ਸਾਈਨ ਲਿਖ ਕੇ ਲਾ ਦਿੱਤਾ ਆ ਨੌਰਥ ਦੇ ਵਿੱਚ ਅਤੇ ਈਸਟ ਦੇ ਵਿੱਚ ਆਪਣੇ ਮੈਕਡੋਨਲਡ ਜਿਹੜੇ ਰੈਸਟੋਰੈਂਟ ਹੈ, ਕਿ ਹੁਣ ਉਹ ਟਮਾਟਰ ਦੀ ਜਿਹੜੀ ਵਰਤੋਂ ਬੰਦ ਕਰ ਦੇਣਗੇ। ਹੁਣ ਲੋਕ ਤਾਂ ਇਹ ਕਹਿ ਰਹੇ ਨੇ ਕਿ ਟਮਾਟਰ ਬੰਦ ਤਾਂ ਕਰ ਰਹੇ ਨੇ ਉਹ, ਕਿਉਂਕਿ ਉਹ ਮਹਿੰਗਾ ਬਹੁਤ ਪੈਂਦਾ ਟਮਾਟਰ ਹੈ ਨਾ ਬਰਗਰ ਦੇ ਵਿੱਚ, ਅਤੇ ਇਸ ਕਰਕੇ ਕੋਸਟ ਵੱਧਦੀ ਹੈ, ਪਰ ਜਿਹੜਾ ਕੰਪਨੀ ਕਹਿ ਰਹੀ ਆ ਉਹ ਇਹ ਕਹਿ ਰਹੀ ਹੈ ਕਿ ਕੁਆਲਿਟੀ ਦੇ ਟਮਾਟਰ ਨਹੀਂ ਮਿਲ ਰਹੇ ਇਹਨਾਂ ਰਾਜਾਂ ਦੇ ਵਿੱਚ, ਅਤੇ ਮੈਨੂੰ ਇਹ ਨਹੀਂ ਗੱਲ ਸਮਝ ਆਉਂਦੀ ਵੀ ਜਿਹੜੇ ਜਿਹੜੇ ਮਤਲਬ ਨੌਰਥ ਅਤੇ ਈਸਟ 'ਚ ਕੁਆਲਿਟੀ ਦੇ ਨਹੀਂ ਮਿਲ ਰਹੇ, ਬਾਕੀ ਕੁਆਲਿਟੀ ਦੇ ਮਿਲ ਰਹੇ, ਉਹ ਟਮਾਟਰ ਤਾਂ ਵਰਾਇਟੀਆਂ ਉਹੀ ਆ, ਸਾਰਾ ਕੁਛ ਉਹੀ ਆ ਉੱਥੇ, ਹੈ ਨਾ।
ਅਮਨਦੀਪ ਸਾਡੇ ਕਿਹੜੇ ਦੋਸਤ ਸੀਗੇ ਜਿਹੜੇ ਪਿਆਜ਼ ਲੈ ਕੇ ਗਏ ਸੀ, ਉਹਨਾਂ ਦੀ ਜਦੋਂ ਮਿਸਿਜ ਇੰਗਲੈਂਡ ਤੋਂ ਇੰਡੀਆ ਤੋਂ ਆਈ ਸੀ, ਤੇ ਗੌਰਵ ਸ਼ਰਮਾ ਜੀ,
ਆਹੋ ਗੌਰਵ ਸ਼ਰਮਾ ਨੇ ਪਿਆਜ਼ ਦਾ ਪ੍ਰੈਜੈਂਟ ਦਿੱਤਾ ਸੀ,
ਇੱਦਾਂ ਹੀ ਗੌਰਵ ਸ਼ਰਮਾ ਵਰਗੇ ਕਿਸੇ ਹੋਰ ਦੋਸਤ ਦੀ ਕੋਈ ਏਦਾਂ, ਜਿੱਦਾਂ ਹੁਣ ਟਮਾਟਰ ਮਹਿੰਗੇ ਹੋ ਗਏ ਉਹ, ਹੈ ਨਾ, ਕੋਈ ਵਾਈਫ ਚਲ ਗਈ ਇੰਡੀਆ ਤੇ ਉਹ 2-3 ਮਹੀਨੇ ਉਹਨੇ ਰਹਿਣਾ ਸੀ, ਤੇ ਵਾਈਫ ਨੂੰ ਖੁਸ਼ ਕਰਨ ਦੇ ਲਈ ਟਮਾਟਰ ਬੜੇ ਮਹਿੰਗੇ ਆ ਹੁਣ, ਉਹ ਟਮਾਟਰਾਂ ਦੀ ਬੜੇ ਬੜੇ ਟਮਾਟਰ ਪੱਕੇ ਉਹ ਟਮਾਟਰਾਂ ਦੀ ਨਾ ਉਹ ਲੈ ਗਿਆ ਟੋਕਰੀ ਲੈ ਕੇ ਬੰਦਾ ਏਅਰਪੋਰਟ ਨੂੰ ਦੇ ਦਿੱਤੇ ਟਮਾਟਰ, ਤੇ ਉਹਨਾਂ ਨੇ ਸਵਾਗਤ ਕੀਤਾ ਜਾਣੀ ਵੈਲਕਮ, ਤੇ ਉਹ ਘਰ ਆ ਗਈ ਉਹ, ਮਤਲਬ ਉਹਨਾਂ ਦੀ ਵਾਈਫ ਵੀ ਆਪ ਵੀ ਬੜੇ ਖੁਸ਼ੀ ਖੁਸ਼ੀ ਰਾਹ ਚ ਵੀ ਟਮਾਟਰ ਭਰੀ ਹੋਈ ਟੋਕਰੀ ਆਈ ਆ, ਇਹ ਤਾਂ ਦੇਖਣ ਨੂੰ ਨੀ ਮਿਲਦੇ ਪੰਜਾਬ ਚ, ਉਹ ਘਰ ਉਹਨੇ ਗੰਦ ਪਾਇਆ ਸੀ ਕਿਤੇ, ਚੱਜ ਨਾਲ ਚੀਜ਼ਾਂ ਨੀ ਇੱਧਰ ਉੱਧਰ ਸਿੱਟੀਆਂ ਸੀ, ਉਹ ਟਮਾਟਰ ਫਿਰ ਉਹਦੇ ਤੇ ਹੀ ਚੱਲੇ,
ਉਹ ਸ਼ੁਕਰ ਟਮਾਟਰ ਚੱਲੇ ਕਿਤੇ ਆਂਡੇ ਨੀ ਦੇ ਦਿੱਤੇ, ਕਿਤੇ ਆਂਡੇ ਨੀ ਪ੍ਰੈਜੈਂਟ ਵਾਲੋਂ ਦੇ ਦਿੱਤੇ ਜਾਂ ਪਿਆਜ਼ ਨੀ ਦੇ ਦਿੱਤੇ,
ਉਹਦਾ ਮੂੰਹ ਲਾਲ ਹੋਇਆ ਜਿਹੜਾ ਟਮਾਟਰ ਤੋਂ ਵੀ ਜ਼ਿਆਦਾ ਲਾਲ ਹੋਇਆ, ਮੂੰਹ ਇੱਧਰ ਉੱਧਰ ਤੇ ਗੁਆਂਢ ਨਹੀਂ ਕਹਿੰਦੇ ਹੋਇਆ ਕੀ, ਮੈਂ ਚੱਕਰ ਕੀ ਹੋ ਗਿਆ,
ਕਹਿੰਦੇ ਆ ਹੋ ਗਿਆ ਵੀ ਖਲਾਰਾ ਪਾਇਆ ਸੀਗਾ ਘਰੇ,
ਖਲਾਰਾ ਪਾਇਆ ਸੀ ਜ਼ਿਆਦਾ
ਭਾਜੀ, ਅਸਲ ਦੇ
ਅੰਦਰ ਨਾਲ ਲੈ ਕੇ ਪਹੁੰਚ ਗਿਆ।
ਹੁਣ ਦੇਖੋ ਇਹ ਤਾਂ ਹੈਗਾ ਮਸਲਾ, ਮਸਲੇ ਦਾ ਹੱਲ ਇਹ ਹੈ, ਉਹ ਜਿਹੜੇ ਅਖਬਾਰਾਂ ਵਾਲਿਆਂ ਨੂੰ ਵੀ ਉਹਨਾਂ ਨੂੰ ਲਿਖਣਾ ਨਹੀਂ ਆਇਆ, ਅਸਲ ਦੇ ਵਿੱਚ ਕੀ ਆ ਟਮਾਟਰਾਂ ਦੀ ਜਿਹੜੇ ਅਸੀਂ, ਕਿਉਂਕਿ ਟਮਾਟਰਾਂ ਦੀ ਖੇਤੀ ਕੀਤੀ ਹੈ ਨਾ ਬਹੁਤ, ਟਮਾਟਰ ਹਾਈਡਰੋਪੋਨਿਕ ਲਾਏ ਆ, ਟਮਾਟਰ ਵੀ ਦੋ ਤਰ੍ਹਾਂ ਦੇ ਹੁੰਦੇ, ਇੱਕ ਤਾਂ ਫੀਲਡ ਟਮਾਟੋ ਹੁੰਦੇ, ਇੱਕ ਹਾਈਡਰੋਪੋਨਿਕ ਹੁੰਦੇ ਆ। ਹੁਣ ਤੁਸੀਂ ਕਹੋਗੇ ਵੀ ਫੀਲਡ ਟਮਾਟਰ ਜਿਹੜੇ ਇੰਨੇ ਸਸਤੇ ਆ, ਅਤੇ ਫਿਰ ਇਹ ਹਾਈਡਰੋਪੋਨਿਕ ਉਹਨੂੰ 3-4 ਗੁਣਾ ਕੱਲ੍ਹ ਹੀ ਮਹਿੰਗੇ ਕੋਈ ਖਰੀਦ ਰਿਹਾ, ਔਰ ਤੁਹਾਨੂੰ ਮੈਂ ਦੱਸਦਾ ਕਿ ਇਹ ਜਿੰਨੇ ਵੀ ਮਤਲਬ ਫੂਡ ਵਾਲੇ ਆ ਉਹ ਸਾਰੇ ਜਿਹੜੇ ਟਮਾਟਰ ਆ ਸੈਲਡ ਵਾਲੇ ਆ ਉਹ ਹਾਈਡਰੋਪੋਨਿਕ ਹੀ ਟਮਾਟਰ ਜਿਹੜੇ ਆ ਉਹ ਲੈਂਦੇ ਨੇ, ਕਿਉਂਕਿ ਉਹ ਵਰਾਇਟੀਆਂ ਇੱਦਾਂ ਦੀਆਂ ਬਣਾਈਆਂ ਹੋਈਆਂ, ਅਤੇ ਜਾਂ ਉਹਨੂੰ ਕੰਟਰੋਲ ਇੱਦਾਂ ਕੀਤਾ ਕਿ ਉਹਦੇ ਵਿੱਚ ਨਾ ਰਸ ਘੱਟ ਹੁੰਦਾ, ਪਾਣੀ ਘੱਟ ਹੁੰਦਾ ਆ। ਜਿਹੜੇ ਫੀਲਡ ਟਮਾਟਰ ਹੁੰਦੇ, ਮਤਲਬ ਹੁਣ ਆਪਾਂ ਮਤਲਬ ਕਿ ਕੱਲ੍ਹ ਨੂੰ ਟਮਾਟਰ ਤੋੜਦੇ ਹਾਂ ਜਾਂ ਪਰਸੋਂ ਨੂੰ, ਰਾਤ ਨੂੰ ਮੀਂਹ ਪੈ ਗਿਆ ਬਹੁਤ ਜ਼ਿਆਦਾ, ਅਤੇ ਉਹ ਬੇਲਾਂ ਪਾਣੀ ਚੱਕ ਲੈਂਦੀਆਂ ਅਤੇ ਉਹਨਾਂ 'ਚ ਪਾਣੀ ਭਰ ਜਾਂਦਾ, ਉਹ ਹਾਈਡਰੇਟਡ ਹੋ ਜਾਂਦੇ ਨੇ, ਜਾਂ ਉਹਨਾਂ 'ਚ ਪਹਿਲਾਂ ਹੀ ਵਰਾਇਟੀਆਂ ਇੱਦਾਂ ਦੀਆਂ ਕਿ ਪਾਣੀ ਜ਼ਿਆਦਾ ਹੁੰਦਾ ਆ। ਅਤੇ ਉਹ ਜਿਹੜਾ ਜਦੋਂ ਤੁਸੀਂ ਟਮਾਟਰ ਜਿਹੜਾ ਫੀਲਡ ਵਾਲਾ ਤੁਸੀਂ ਕੱਟ ਕੇ ਬ੍ਰੈਡ ਚ ਲਾਉਂਦੇ ਆ ਨਾ, ਤਾਂ 10 ਮਿੰਟ ਬਾਅਦ ਉਹ 5 ਮਿੰਟਾਂ ਬਾਅਦ ਉਹ ਪਾਣੀ ਛੱਡ ਕੇ ਬ੍ਰੈਡ ਨੂੰ ਸੌਗੀ ਕਰ ਦਿੰਦਾ, ਗਿੱਲੀ ਕਰ ਦਿੰਦਾ ਆ, ਇਹ ਸਮੱਸਿਆ ਆ। ਹੁਣ ਜਿਹੜਾ ਹਾਈਡਰੋਪੋਨਿਕ ਟਮਾਟਰ ਹੁੰਦਾ ਨਾ, ਉਹਦੇ ਵਿੱਚ ਉਹ ਪਾਣੀ ਨਹੀਂ ਛੱਡਦਾ, ਉਹ ਬਿਲਕੁਲ ਕੰਟਰੋਲਡ ਇਨਵਾਇਰਮੈਂਟ 'ਚ ਆਇਆ ਹੁੰਦਾ, ਇਸ ਕਰਕੇ ਤੁਸੀਂ ਸਵੇਰ ਨੂੰ ਸੈਲਡ ਲੈ ਕੇ ਲਾ ਕੇ ਚਲ ਜਾਓ ਬਰਗਰ ਦੇ ਵਿੱਚ ਸੈਂਡਵਿਚ ਦੇ ਵਿੱਚ, ਉੱਦਾਂ ਹੀ ਰਹੇਗਾ ਦੁਪਹਿਰ ਤੱਕ। ਪਰ
ਅੱਛਾ ਜੀ,
ਤੁਸੀਂ ਦੂਜਾ ਫੀਲਡ ਟਮਾਟੋ ਲਾ ਕੇ ਦੇਖ ਲਓ, ਤੁਹਾਡਾ 10 ਮਿੰਟਾਂ ਦੇ ਵਿੱਚ ਬ੍ਰੈਡ ਗਿੱਲੀ ਹੋ ਜਾਊਗੀ ਹੇਠਾਂ ਵਾਲੀ। ਸੋ ਇਸ ਕਰਕੇ
ਹਾਂਜੀ
ਕਹਿਣਾ ਤਾਂ ਇਹਨਾਂ ਨੇ ਅਖਬਾਰ ਵਾਲਿਆਂ ਨੇ ਇਹ ਚਾਹੀਦਾ ਸੀਗਾ ਮੈਕਡੋਨਲਡ ਵਾਲਿਆਂ ਨੇ, ਵੀ ਅਸੀਂ ਹਾਈਡਰੋਪੋਨਿਕ ਟਮਾਟਰ ਚਾਹੁੰਦੇ ਹਾਂ ਔਰ ਉਹਦੀ ਹਜੇ ਖੇਤੀ ਪੰਜਾਬ ਦੇ ਵਿੱਚ ਜਾਂ ਉੱਤਰੀ ਭਾਰਤ ਇੰਡੀਆ 'ਚ ਨਹੀਂ ਹੋ ਰਹੀ। ਜੇ ਆਪਾਂ ਬਰਗਰ ਬਣਾਉਣੇ ਆ ਜਾਂ ਇਹੋ ਜਿਹੀਆਂ ਸੈਲਡ ਬਣਾਉਣੇ ਆ ਤਾਂ ਟਮਾਟਰ ਜਿਹੜੇ ਆ ਉਹ ਹਾਈਡਰੋਪੋਨਿਕ ਹੀ ਚੱਲਣੇ ਆ, ਜਿਨ੍ਹਾਂ ਦੇ ਵਿੱਚ ਰਸ ਘੱਟ ਹੋਵੇ ਅਤੇ ਉਹਨਾਂ 'ਚ ਗੁੱਦਾ ਜਿਹੜਾ ਦੂਜਾ ਆ ਉਹ 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 ਜ਼ਿਆਦਾ ਹੋਵੇ ਹਾਰਡ ਮੈਟਰ। ਸੋ ਇਹ ਇਹ ਕਾਰਨ ਹੈ, ਇਹ ਥੋੜ੍ਹਾ ਜਿਹਾ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ, ਖਬਰ ਲੱਗੀ ਸੀ ਅਤੇ ਇਹਦਾ ਹੱਲ। ਸੋ ਅਮਰੀਕ ਭਾਅ ਜੀ ਸਮਾਂ ਹੁਣ ਹੋ ਗਿਆ ਹੈ ਅਤੇ ਆਪਾਂ ਚਲੋ ਅੱਜ ਕਾਫੀ ਛੜਾ ਪੈਨਸ਼ਨ 'ਤੇ ਵੀ ਗੱਲ ਕੀਤੀ, ਹੋਰ ਵੀ ਮਸਲੇ ਹੋਏ, ਸਾਡੇ ਕਈ ਸੱਜਣ ਮਿੱਤਰ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਅਤੇ ਆਪਾਂ ਹੁਣ ਇੱਕ ਗੀਤ ਸੁਣਨਾ ਅਤੇ ਉਸ ਤੋਂ ਬਾਅਦ ਇਜਾਜ਼ਤ ਲੈਣੀ ਹੈ ਕਿਉਂਕਿ ਬੜੀ ਛੇਤੀ ਮੈਨੂੰ ਜਾਣਾ ਪੈਣਾ। ਅਤੇ ਚਲੀਏ ਭਾਅ ਜੀ ਫਿਰ ਆਪਾਂ ਲਈਏ ਇਜਾਜ਼ਤ
ਜੀ, ਐਵੇਂ ਦੀ ਸਤਿ ਸ਼੍ਰੀ ਅਕਾਲ,
ਹਾਂਜੀ ਮਿਲਦੇ ਹਾਂ ਜੀ ਫਿਰ ਕੱਲ੍ਹ ਨੂੰ, ਕੱਲ੍ਹ ਨੂੰ ਨਹੀਂ ਮਤਲਬ ਨੈਕਸਟ ਵੀਕ। ਸੋ ਪਿਆਰਿਓ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਪਾ ਦਿੱਤਾ ਜਾਵੇਗਾ ਅਤੇ ਸਾਡਾ ਤੁਹਾਡਾ ਸਾਥ ਬਣਦਾ ਆ ਪ੍ਰੋਗਰਾਮ ਦੇ ਵਿੱਚ, ਔਰ ਉਮੀਦ ਰੱਖਦੇ ਹਾਂ ਕਿ ਤੁਸੀਂ ਇਹ ਸਾਰਾ ਪ੍ਰੋਗਰਾਮ ਪਸੰਦ ਕਰਦੇ ਹੋਵੋਗੇ ਅਤੇ ਪੋਡਕਾਸਟ ਦੇ ਵਿੱਚੋਂ ਵੀ ਤੁਸੀਂ ਦੁਬਾਰਾ ਵੀ ਸ਼ੇਅਰ ਕਰ ਸਕਦੇ ਹਾਂ। ਤਾਂ ਜਾਂਦੇ ਜਾਂਦੇ ਇੱਕ ਗੀਤ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਜਾ ਰਿਹਾ ਅਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਨਾਲ, ਮਿਲਦੇ ਹਾਂ ਜੀ ਫਿਰ ਅਗਲੇ ਹਫ਼ਤੇ।